ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਦੇ ਉੱਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808050506। USA, ਕੈਨੇਡਾ ਅਤੇ UK ਦੇ ਨੰਬਰ ਵੀ ਉਪਲਬਧ ਨੇ, ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੀ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਸਵਾਗਤ ਕਰਦਾ ਜੀ। ਜੀ ਆਇਆਂ ਨੂੰ, ਸਾਰੇ ਸਰੋਤਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਉਮੀਦ ਰੱਖਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ 'ਚ ਹੋਵੋਗੇ, ਤੰਦਰੁਸਤ ਹੋਵੋਗੇ, ਖੁਸ਼ੀਆਂ 'ਚ ਹੋਵੋਗੇ। ਅਤੇ ਆਓ ਫਿਰ ਸਾਰੇ ਅਰਦਾਸ ਕਰੀਏ ਔਰ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਤਰੀਕ 24 ਅਪ੍ਰੈਲ ਹੋ ਚੁੱਕੀ ਹੈ ਔਰ ਇਸ ਵੇਲੇ 8:02 ਆਸਟ੍ਰੇਲੀਆ ਦੇ ਈਸਟ ਕੋਸਟ ਦਾ ਸਮਾਂ ਹੈ ਜੀ। ਦਿਨ ਸ਼ਨਿਚਰਵਾਰ ਚੜ੍ਹ ਚੁੱਕਾ। ਐਡਲੇਡ ਦੇ ਵਿੱਚ 7:32 ਨੇ, 6:02 ਸੁਬਾਹ ਦੇ ਪਰਥ ਦੇ ਵਿੱਚ ਨੇ। ਬਹੁਤ ਸਾਰੇ ਸਰੋਤੇ ਹੁਣ ਲਾਈਵ ਸੁਣ ਰਹੇ ਨੇ ਕਿਉਂਕਿ ਪਹਿਲਾਂ 3 ਘੰਟੇ ਦਾ ਗੈਪ ਹੁੰਦਾ ਸੀ। ਨਵੀਂ ਦਿੱਲੀ ਦੇ ਵਿੱਚ 3:32 ਨੇ, ਲੰਡਨ ਦੇ ਵਿੱਚ 11:02 ਦਿਨ ਸ਼ੁੱਕਰਵਾਰ 23 ਅਪ੍ਰੈਲ ਇਹੀ ਤਰੀਕ ਤੇ ਦਿਨ ਅਮਰੀਕਾ ਮਹਾਂਦੀਪਾਂ ਦੇ ਵਿੱਚ ਹੈ। ਨਿਊਯਾਰਕ ਤੇ ਟੋਰੋਂਟੋ ਦੇ ਵਿੱਚ 6:02 ਸ਼ਾਮ ਦੇ ਔਰ 3:02 ਵੈਨਕੂਵਰ ਅਤੇ LA ਦੇ ਵਿੱਚ ਸਮਾਂ ਹੈ। ਸੋ ਪਿਆਰਿਓ ਆਓ ਜੁੜੋ ਸਾਡੇ ਨਾਲ ਅਤੇ ਸੁਨੇਹੇ ਭੇਜੋ ਟੈਲੀਗ੍ਰਾਮ ਦੇ ਰਾਹੀਂ, ਈਮੇਲ ਰਿਕੁਐਸਟ ਐਟ ਹਰਮਨ ਰੇਡੀਓ ਦੇ ਰਾਹੀਂ ਔਰ ਸਾਂਝਾਂ ਪਾਓ ਆਪਣੇ ਇਸ ਵੀਕਐਂਡ ਦੇ ਉੱਤੇ ਅਤੇ ਖੂਬਸੂਰਤੀ ਪੇਸ਼ ਕਰ ਸਕਦੇ ਹੋ। ਤੁਸੀਂ ਕੋਈ ਤਸਵੀਰਾਂ ਭੇਜ ਸਕਦੇ ਹੋ ਵੀਕ ਡੇਜ਼ ਦੇ ਦੌਰਾਨ, ਕੋਈ ਵੀ ਤੁਸੀਂ ਇੰਟਰਸਟਿੰਗ ਜਾਣਕਾਰੀ ਇਕੱਠੀ ਕੀਤੀ ਹੈ ਜਾਂ ਤਸਵੀਰ ਖਿੱਚੀ ਹੈ ਤਾਂ ਜ਼ਰੂਰ ਸਾਡੇ ਨਾਲ, ਸਾਡੇ ਸਰੋਤਿਆਂ ਨਾਲ ਸਾਂਝੀ ਕਰੋ ਆਪਣੇ ਦਿਲ ਵਾਲੀਆਂ ਗੱਲਾਂ। ਔਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਮਰੀਕ ਫਲੋਰਾ ਭਾਅ ਜੀ ਆਉਂਦੇ ਹੀ ਹੈ, ਬਟ ਛੇਤੀ ਹੀ GS ਚਾਲ ਹੁਣੀ ਵੀ ਖਬਰਾਂ ਲੈ ਕੇ ਆਉਣਗੇ, ਇੰਟਰਸਟਿੰਗ ਖਬਰਾਂ। ਅਤੇ ਇਸ ਤੋਂ ਇਲਾਵਾ ਮੌਸਮ ਦੀ ਜਾਣਕਾਰੀ ਅਤੇ ਆਪਾਂ 1-2 ਗੀਤ ਵੀ ਸੋਹਣੇ ਸੋਹਣੇ ਸੁਣਨੇ ਨੇ ਔਰ ਆਸਟ੍ਰੇਲੀਆ ਦੇ ਵਿੱਚ ਕੀ ਵਾਪਰ ਰਿਹਾ, ਕੁਛ ਅਣਸਕਾਮੀਆਂ ਘਟਨਾ, ਦਿਲ ਨੂੰ ਉਦਾਸ ਕਰਨ ਵਾਲੀਆਂ ਗੱਲਾਂ ਕੁਈਨਜ਼ਲੈਂਡ 'ਚ ਵਾਪਰ ਰਹੀਆਂ ਨੇ, ਆਪਣੇ ਭਾਈਚਾਰੇ 'ਚ ਉਸਦੀ ਵੀ ਆਪਾਂ ਗੱਲ ਕਰਾਂਗੇ। ਇਸ ਤੋਂ ਇਲਾਵਾ ਸਮਾਜਿਕ ਮੁੱਦਿਆਂ 'ਤੇ ਗੱਲ ਕਰਾਂਗੇ ਅਤੇ ਆਫਕੋਰਸ ਜੋ ਤੁਸੀਂ ਚਾਹੁੰਦੇ ਹੋ ਤੁਸੀਂ ਗੱਲਬਾਤ ਸਾਡੇ ਨਾਲ ਸਾਂਝੀ ਕਰੋ ਅਤੇ ਉਹ 'ਤੇ ਵੀ ਅਸੀਂ ਝਾਤੀ ਮਾਰਨ ਦੀ ਕੋਸ਼ਿਸ਼ ਕਰਾਂਗੇ। ਸੋ ਇਹੀ ਗੱਲ ਕੀਤਿਆਂ ਹੀ ਗੱਲ ਬਣਦੀ ਹੈ ਜੀ, ਜੇ ਗੱਲ ਨਹੀਂ ਕਰਾਂਗੇ ਤਾਂ ਫਿਰ ਪ੍ਰੋਬਲਮ ਆਉਂਦੀ ਹੈ। ਸੋ ਇਸ ਕਰਕੇ ਆਪਣੇ ਦਿਲ ਵਾਲੀ ਗੱਲ ਜ਼ਰੂਰ ਕਰਿਆ ਕਰੋ, ਕਿਸੇ ਨਾਲ ਜ਼ਰੂਰ ਕਰਿਆ ਕਰੋ, ਪਹਿਲਾਂ ਆਪਣੇ ਆਪ ਨਾਲ ਕਰਿਆ ਕਰੋ, ਆਪਣੇ ਗੁਰੂ ਨਾਲ ਕਰਿਆ ਕਰੋ, ਫਿਰ ਆਪਣੇ ਪਾਰਟਨਰ ਨਾਲ ਕਰਿਆ ਕਰੋ, ਮਾਂ ਬਾਪ, ਦੋਸਤ, ਚੰਗੇ ਦੋਸਤਾਂ ਦੇ ਨਾਲ ਅਤੇ ਕਿਤਾਬਾਂ ਦੇ ਨਾਲ ਵੀ ਕੀਤਾ ਜਾ ਸਕਦਾ ਹੈ। ਸੋ ਆਪਣੇ ਆਪ ਨੂੰ ਤੁਸੀਂ ਰਿਲੀਵ ਕਰਨ ਦੇ ਲਈ ਕਿਸੇ ਦੀ ਗੱਲ ਸੁਣ ਸਕਦੇ ਹੋ, ਜਿਸ ਤਰ੍ਹਾਂ ਤੁਸੀਂ ਹੁਣ ਰੇਡੀਓ ਸੁਣ ਰਹੇ ਹੋ, ਕੋਈ ਵੀਡੀਓ ਦੇਖ ਰਹੇ ਹੋ, ਕੋਈ ਕਿਤਾਬ ਵੀ ਪੜ੍ਹ ਰਹੇ ਹੋ। ਸੋ ਇਹ ਇੱਕ ਬਹੁਤ ਵਧੀਆ ਜ਼ਰੀਆ ਆ ਆਪਣੇ ਆਪ ਤੋਂ ਆਪਣੇ ਆਪ ਨੂੰ ਬਚਾਉਣਾ। ਮੇਰੇ ਸਾਹਮਣੇ ਕਿਤਾਬ ਪਈ ਹੈ ਡਾਕਟਰ ਗੁਰਨਾਮ ਸਿੰਘ ਧੀਰ ਦੀ, ਜਿਸ ਨੂੰ ਅਸੀਂ ਪੈਨ ਨੇਮ ਚਾਚਾ ਚੰਡੀਗੜ੍ਹੀਆ ਵੀ ਜਾਣਦੇ ਹਾਂ। ਉਹਨਾਂ ਦੀ ਇੱਕ ਕਿਤਾਬ ਹੈ ਮੈਨੂੰ ਮੈਥੋਂ ਬਚਾਓ। ਬੰਦੇ ਨੂੰ ਅਸਲ ਦੇ ਵਿੱਚ ਨਾ ਕਿਸੇ ਹੋਰ ਤੋਂ ਬਚਣ ਦੀ ਲੋੜ ਨਹੀਂ ਹੁੰਦੀ, ਬੰਦੇ ਨੂੰ ਐਕਚੁਲੀ ਆਪਣੇ ਆਪ ਤੋਂ ਹੀ ਬਚਣ ਦੀ ਲੋੜ ਹੁੰਦੀ ਆ ਕਿ ਆਪਣੇ ਆਪ ਨੂੰ ਮੈਨੇਜ ਕਿੱਦਾਂ ਕਰਨਾ ਆ। ਕਈ ਵਾਰੀ ਅਸੀਂ ਇੰਨੇ ਚੱਕਰਾਂ 'ਚ ਫਸ ਜਾਈਦਾ ਆ ਘਟਨਾਕ੍ਰਮ ਦੇ ਵਿੱਚ ਕਿ ਸਾਨੂੰ ਉਹਦੇ 'ਚੋਂ ਨਿਕਲਣਾ ਮੁਸ਼ਕਲ ਹੋ ਜਾਂਦਾ, ਪਰ ਜਦੋਂ ਕੋਈ ਦੂਸਰਾ ਬੰਦਾ ਕਹਿੰਦਾ ਨਹੀਂ ਭਾਈ ਤੂੰ ਇੱਦਾਂ ਨਾ ਇੱਦਾਂ ਕਰ ਲਾ, ਤਾਂ ਉਹਦਾ ਹੱਲ ਨਿਕਲ ਆਉਂਦਾ। ਉਹ ਦੂਸਰਾ ਬੰਦਾ ਕੌਣ ਹੈ? ਉਹ ਦੂਸਰਾ ਬੰਦਾ ਡਾਕਟਰ ਵੀ ਹੋ ਸਕਦਾ ਹੈ, ਸਾਈਕੈਟ੍ਰਿਸਟ ਵੀ ਹੋ ਸਕਦਾ ਹੈ, ਦੂਸਰਾ ਬੰਦਾ ਤੁਹਾਡਾ ਗੁਰੂ ਵੀ ਹੋ ਸਕਦਾ ਹੈ, ਦੂਸਰਾ ਬੰਦਾ ਕੋਈ ਸਾਧ ਪੁਰਖ ਸੰਤ ਮਹਾਤਮਾ, ਤੁਹਾਡੇ ਆਪਣੇ ਘਰ ਦਾ ਦੋਸਤ, ਕੋਈ ਵੀ ਹੋ ਸਕਦਾ ਜਿਹੜਾ ਤੁਹਾਡੀ ਬਾਂਹ ਫੜ ਕੇ ਕਹੇ ਨਹੀਂ ਭਾਈ ਇੱਦਾਂ ਨਹੀਂ, ਇੱਦਾਂ ਕਰ ਲਾ, ਇਹ ਇੱਦਾਂ ਠੀਕ ਹੋ ਜਾਣਾ। ਔਰ ਬੜਾ ਉਹਦੇ ਸਿੰਪਲ ਹੱਲ ਹੁੰਦੇ ਨੇ। ਸੋ ਇਸ ਕਰਕੇ ਅੱਜ ਆਪਾਂ ਥੋੜ੍ਹੀ ਗੱਲ ਕਰਾਂਗੇ ਪੜ੍ਹਨ ਦੀ, ਕਿ ਪੜ੍ਹਨਾ ਚਾਹੀਦਾ ਆ। ਬਹੁਤ ਮਤਲਬ ਸਾਰਥਕ ਗੱਲਾਂ ਨੇ, ਕਿਉਂਕਿ ਜਦੋਂ ਆਪਾਂ ਪੜ੍ਹਦੇ ਹਾਂ ਨਾ ਤਾਂ ਅਸਲ ਦੇ ਵਿੱਚ ਆਪਾਂ ਉਹ ਜਿਹੜਾ ਰਾਈਟਰ ਹੁੰਦਾ ਹੈ, ਲਿਖਾਰੀ ਹੁੰਦਾ ਹੈ, ਆਪਾਂ ਉਹਦੇ ਨਾਲ ਗੱਲਾਂ ਕਰ ਰਹੇ ਹੁੰਦੇ ਹਾਂ। ਉਹ ਕਿਉਂਕਿ ਉਹ ਜਦੋਂ ਲਿਖ ਰਿਹਾ ਹੁੰਦਾ ਤਾਂ ਉਹ ਐਕਚੁਅਲੀ ਆਪਣੀ ਦਿਲ ਦੀਆਂ ਗੱਲਾਂ ਹੀ ਲਿਖ ਰਿਹਾ ਹੁੰਦਾ, ਆਪਣੀ ਖੋਜ ਲਿਖ ਰਿਹਾ ਹੁੰਦਾ ਜੋ ਉਹਨ ਕੀਤੀ ਹੁੰਦੀ ਆ। ਸੋ ਅਸੀਂ ਉਹਦੀਆਂ ਗੱਲਾਂ ਸੁਣ ਰਹੇ ਹੁੰਦੇ ਹਾਂ, ਅਤੇ ਉਹਨਾਂ ਗੱਲਾਂ ਦੇ ਵਿੱਚੋਂ ਸੁਣਨ ਦਾ ਬੜਾ ਮਹੱਤਵ ਹੈ। ਸੁਣਨ ਦੀਆਂ ਜਪਜੀ ਸਾਹਿਬ ਦੇ ਵਿੱਚ ਪੌੜੀਆਂ ਵੀ ਆ ਕਿ ਜਦੋਂ ਆਪਾਂ ਸੁਣਦੇ ਹਾਂ ਨਾ ਤਾਂ ਨੌਲੇਜ ਸਾਡੇ ਦਿਮਾਗ ਦੇ ਅੰਦਰ ਆਉਂਦੀ ਹੈ, ਬੁੱਧੀ 'ਚ ਆਉਂਦੀ ਹੈ, ਅਤੇ ਕਈ ਵਾਰੀ ਅਸੀਂ ਉਹ ਨੌਲੇਜ ਨੂੰ ਜਦੋਂ ਸਾਡੇ 'ਤੇ ਗੱਲ ਢੁੱਕਦੀ ਹੈ ਉਹ ਵਰਤ ਲੈਂਦੇ ਹਾਂ। ਹੁਣ ਸੋਡੀ ਪਰਮਿੰਦਰ ਜੀ ਜਪਾਨ ਤੋਂ ਬਹੁਤ ਵਧੀਆ ਲਿਖਾਰੀ ਨੇ, ਉਹਨਾਂ ਨੇ ਸੰਸਾਰ ਪ੍ਰਸਿੱਧ ਮੁਹਾਵਰੇ ਲਿਖੇ ਨੇ, ਹਰਮਨ ਰੇਡੀ ਦੇ ਬਹੁਤ ਦੇਰ ਦੇ ਚੱਲਦੇ ਨੇ। ਉਹਨਾਂ ਨੇ ਇੱਕ ਤਸਵੀਰ ਪਾਈ ਹੈ ਕਿ ਇੱਕ ਕਮਰਾ ਪੂਰਾ ਕਿਤਾਬਾਂ ਨਾਲ ਭਰਿਆ ਪਿਆ ਹੈ, ਹਰ ਪਾਸੇ ਉੱਪਰ ਤੱਕ ਅਲਮਾਰੀਆਂ, ਡੈਸਕ, ਚੇਅਰ ਸਾਰੇ ਭਰੇ ਪਏ ਆ। ਅਤੇ ਇੱਕ ਰੂਸੀ ਕਹਾਵਤ ਉਹਨਾਂ ਨੇ ਸ਼ੇਅਰ ਕੀਤੀ ਹੈ। ਰੂਸ ਵਾਲੇ ਕਹਿੰਦੇ ਨੇ ਕਿ ਜਿਸ ਘਰ ਵਿੱਚ ਕਿਤਾਬਾਂ ਰੱਖਣ ਦੀ ਕੋਈ ਜਗ੍ਹਾ ਨਹੀਂ, ਉਸ ਘਰ ਦਾ ਪਾਣੀ ਵੀ ਪੀਣ ਤੋਂ ਗੁਰੇਜ਼ ਕਰੋ, ਕਿਉਂਕਿ ਉਹ ਪਾਣੀ ਪਿਲਾਉਣ ਦੇ ਬਹਾਨੇ ਤੁਹਾਡਾ ਵਕਤ ਬਰਬਾਦ ਕਰਨਗੇ। ਅਸੀਂ ਲੋਕਾਂ ਦੇ ਘਰਾਂ 'ਚ ਜਾਂਦੇ ਹਾਂ, ਕਿਸੇ ਦੇ ਘਰ ਜਾਂਦੇ ਜਾਂ ਆਪਣੇ ਘਰ 'ਤੇ ਝਾਤੀ ਮਾਰ ਕੇ ਦੇਖ ਲਈਏ ਕਿ ਅਸੀਂ ਕਿਤਾਬਾਂ ਰੱਖਣ ਲਈ ਥਾਂ ਨਹੀਂ ਬਣਾਉਂਦੇ ਜਦ ਘਰ ਡਿਜ਼ਾਈਨ ਕਰਦੇ ਹਾਂ। ਜਦੋਂ ਅਸੀਂ ਕੋਈ ਨਵਾਂ ਪਲਾਟ ਦੇਖਣ ਜਾਂਦੇ ਹਾਂ, ਘਰ ਦੇਖਣ ਜਾਂਦੇ ਹਾਂ, ਤਾਂ ਅਸੀਂ ਇਹ ਨਹੀਂ ਦੇਖਦੇ ਵੀ ਅਸੀਂ ਕਿਤਾਬਾਂ ਕਿੱਥੇ ਰੱਖਾਂਗੇ। ਬਹੁਤਾਤ ਖਾਣ ਪੀਣ ਵਾਲੇ ਬੰਦੇ ਇਹ ਦੇਖਦੇ ਨੇ ਕਿ ਬਾਰ ਹੈਗਾ ਆ, ਅਸੀਂ ਦਾਰੂ ਕਿੱਥੋਂ ਕਿੱਥੇ ਰੱਖਾਂਗੇ, ਸ਼ਰਾਬ ਕਿੱਥੇ ਰੱਖਾਂਗੇ, ਬਾਰਬੀਕਿਊ ਕਿੱਥੇ ਕਰਨਾ ਆ, ਖਾਣ ਪੀਣ ਦਾ ਥਾਂ ਕਿੱਥੇ ਹੋਏਗਾ, ਇੱਕ ਤਾਂ ਕਿਚਨ ਹੈਗੀ ਆ, ਦੂਜੀ ਤੀਜੀ ਕਿੱਥੇ ਹੋਏਗੀ, ਅਸੀਂ ਪਾਰਟੀ ਕਿੱਥੇ ਕਰਨੀ ਆ। ਇੱਧਰ ਨੂੰ ਸਾਡਾ ਧਿਆਨ ਜ਼ਿਆਦਾ ਰਹਿੰਦਾ ਆ। ਕਦੇ ਪੜ੍ਹਨ ਦਾ ਕਮਰਾ ਬੈਠ ਕੇ ਉਹ ਅਸੀਂ ਸੋਚਿਆ ਹੀ ਨਹੀਂ, ਸੋਚਦੇ ਹੀ ਨਹੀਂ, ਬਹੁਤ ਘੱਟ ਲੋਕ ਸੋਚਦੇ ਨੇ। ਸੋ ਰੂਸੀ ਕਹਾਵਤ ਜਿਹੜੀ ਪਰਮਿੰਦਰ ਸੋਢੀ ਹੁਣਾਂ ਨੇ ਸਾਂਝੀ ਕੀਤੀ, ਉਹ ਕਹਿੰਦੇ ਨੇ ਕਿ ਤੁਸੀਂ ਘਰ ਜਾਓ ਕਿਸੇ ਦੇ, ਜਿਸ ਘਰ ਦੇ ਵਿੱਚ ਕਿਤਾਬਾਂ ਹੈ ਨਹੀਂ ਜਾਂ ਰੱਖਣ ਲਈ ਥਾਂ ਹੀ ਹੈ ਨਹੀਂ ਨਾ, ਉੱਥੇ ਦਾ ਪਾਣੀ ਵੀ ਨਾ ਪੀਓ, ਕਿਉਂਕਿ ਉਹ ਲੋਕ ਤੁਹਾਡਾ ਬਰਬਾਦ ਕਰਨਗੇ ਸਮਾਂ। ਉਹ ਗੱਲਾਂ ਮਾਰਨਗੇ ਇੱਧਰ ਉੱਧਰ ਦੀਆਂ, ਖਾਣ ਪੀਣ ਦੀਆਂ, ਮਾਇਆ ਦੀਆਂ, ਐਂਡ ਆਲ ਦੈਟ, ਉਹ ਕੋਈ ਸਾਰਥਕ ਗੱਲ ਨਹੀਂ ਕਰਨਗੇ। ਸੋ ਇਹ ਵੀ ਇੱਕ ਮੀਟਰ ਹੈ, ਰੂਸ ਵਾਲਿਆਂ ਨੇ ਕਹਾਵਤ ਬਣਾਈ ਹੋਈ ਹੈ, ਬੜੀ ਵਧੀਆ ਹੈ। ਸੋ ਅਗਰ ਤੁਸੀਂ ਕਿਸੇ ਪੜ੍ਹੇ ਲਿਖੇ ਜਾਂ ਕਹਿ ਲਓ ਕਿ ਕਿਤਾਬਾਂ ਪੜ੍ਹਨ ਦੇ ਸ਼ੌਕੀਨ ਦੇ ਘਰ ਜਾਂਦੇ ਹੋ, ਤਾਂ ਤੁਹਾਨੂੰ ਉਹ ਬਹੁਤ ਸੋਹਣੀ ਸੋਹਣੀਆਂ ਕਈ ਵਾਰੀ ਗੱਲਾਂ ਸੁਣਾਏਗਾ, ਬਹੁਤ ਸੋਹਣੀ ਤੁਹਾਡੇ ਨਾਲ ਗੱਲਬਾਤ ਕਰੇਗਾ, ਚਾਹੀਦਾ ਵੀ ਹੈ। ਪਰ ਇਹਦਾ ਵੀ ਇੱਕ ਮੀਟਰ ਹੁੰਦਾ ਆ, ਇਹਦਾ ਵੀ ਇੱਕ ਲੈਵਲ ਹੁੰਦਾ ਕਿ ਇੱਕ ਲੈਵਲ ਤੋਂ ਉੱਤੇ ਇਹ ਜਿਹੜਾ ਗਿਆਨ ਹੈ ਇਹ ਡੁੱਲ ਡੁੱਲ ਕੇ ਇਹ ਬਾਸਾ ਹੋ ਜਾਂਦਾ ਆ। ਇਹ ਵੀ ਇੱਕ ਸਮੱਸਿਆ ਦਾ ਕਾਰਨ ਬਣਦਾ ਕਿ ਪੜ੍ਹਨਾ ਚਾਹੀਦਾ ਅਤੇ ਕਿੰਨਾ ਕੁ ਪੜ੍ਹਨਾ ਚਾਹੀਦਾ, ਕਿੱਧਰ ਨੂੰ ਪੜ੍ਹਨਾ ਚਾਹੀਦਾ। ਪੜ੍ਹਨ ਦੇ ਦੋ ਤਰੀਕੇ ਨੇ, ਇੱਕ ਤਾਂ ਹੈਗਾ ਪੜ੍ਹਨਾ ਗਿਆਨ ਇਕੱਠਾ ਕਰਨ ਵਾਸਤੇ। ਗਿਆਨ ਖੰਡ ਵਿੱਚ ਜਦੋਂ ਹੁੰਦੇ ਹਾਂ ਤੁਸੀਂ, ਤੁਹਾਨੂੰ ਗਿਆਨ ਚਾਹੀਦਾ ਹੁੰਦਾ ਅਤੇ ਤੁਸੀਂ ਗਿਆਨ ਇਕੱਠਾ ਕਰਨਾ ਆ। ਕਿਉਂ ਕਰਨਾ ਆ, ਕੀ ਉਹਦੇ ਵਿੱਚੋਂ ਕੱਢਣਾ ਆ? ਉਹ ਲੋਕ ਦੋ ਤਰੀਕੇ ਨਾਲ ਗਿਆਨ ਇਕੱਠਾ ਕਰਨ ਦੀ ਕੋਸ਼ਿਸ਼ ਕਰਦੇ, ਪੜ੍ਹਦੇ ਨੇ। ਇੱਕ ਤਾਂ ਹੈਗਾ ਦੂਜਿਆਂ ਨਾਲ ਬੈਂਸਣ ਵਾਸਤੇ, ਆਪਣੇ ਆਪ ਨੂੰ ਮਹਾਨ ਦੱਸਣ ਵਾਸਤੇ, ਉਹ ਹੈਗਾ ਹੋਮੇ ਪੱਖੀ ਗਿਆਨ, ਜਾਂ ਜੋਬ ਲੈਣੀ ਹੈ, ਇਹ ਸਾਰੇ ਜੋਬ ਲੈਣ ਦੇ ਲਈ ਗਿਆਨ ਹੈ, ਜਾਂ ਦੂਜਿਆਂ ਨੂੰ ਹਰਾਉਣਾ ਆ, ਦੂਜਿਆਂ ਨੂੰ ਬਹਿਸ ਦੇ ਵਿੱਚ, ਗੋਸ਼ਟਾਂ ਦੇ ਵਿੱਚ ਨੀਵਾਂ ਦਿਖਾਉਣਾ, ਆਪਣੇ ਆਪ ਨੂੰ ਵੱਡਾ ਦਿਖਾਉਣਾ ਆ, ਇਹ ਹੈਗਾ ਹੋਮੇ ਵਾਲਾ। ਪੜ੍ਹਿਆ ਮੂਰਖ ਆਖੀਏ ਜਿਸ ਲੱਭ ਲੋਭ ਅਹੰਕਾਰਾ, ਉਹ ਇਹ ਬੰਦੇ ਜਿਹੜੇ ਹੁੰਦੇ ਨੇ ਇਸ ਤਰ੍ਹਾਂ ਦੇ, ਉਹਨਾਂ ਨੂੰ ਮੂਰਖ ਆਖਿਆ ਜਾਂਦਾ ਆ। ਜਿਹੜੇ ਪੜ੍ਹਦੇ ਨੇ ਸਿਰਫ, ਲੱਭ ਲੋਭ ਅਹੰਕਾਰਾ, ਤਿੰਨਾਂ ਚੀਜ਼ਾਂ ਵਾਸਤੇ। ਸੋ ਇਸ ਕਰਕੇ ਇਹ ਜਿਹੜਾ ਬਹੁਤਾ ਸਾਰਥਕ ਨਹੀਂ ਹੁੰਦਾ। ਇਸ ਸੰਬੰਧੀ ਆਸਾ ਦੀ ਵਾਰ ਦੇ ਵਿੱਚ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਲਿਖਦੇ ਨੇ ਕਿ ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀਏ ਸਾਥ, ਵੀ ਜਿੰਨਾ ਮਰਜ਼ੀ ਪੜ੍ਹੀ ਜਾਓ, ਇੰਨਾ ਪੜ੍ਹ ਲਓ ਕਿ ਗੱਡੀ ਨਾਲ ਗੱਡੀ ਦੇ ਕਿਤਾਬਾਂ ਲੱਦ ਕੇ ਲੈ ਕੇ ਜਾਣੀਆਂ ਪੈਣ, ਜਾਂ ਬਹੁਤ ਢੇਰਾਂ ਦੇ ਢੇਰ ਲੱਗ ਜਾਣ ਕਿਤਾਬਾਂ ਦੇ, ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀ ਹੈ ਖਾਤ। ਇੰਨੀਆਂ ਕਿਤਾਬਾਂ ਪੜ੍ਹੋ ਕਿ ਜਦ ਤੁਸੀਂ ਕਿਤੇ ਜਾਣਾ ਹੋਵੇ ਤਾਂ ਬੇੜੀ ਦੇ ਵਿੱਚ ਕਿਤਾਬਾਂ ਲੈ ਕੇ ਜਾਣੀਆਂ ਪੈਣ, ਜਾਂ ਗੱਡੀ ਲੱਦ ਕੇ, ਜਾਂ ਗੱਡੀ ਹੈ ਖਾਤ, ਜਾਂ ਮਤਲਬ ਜਿਹੜੇ ਖੂਹ ਖਾਤੇ ਨੇ ਉਹ ਐਨ ਭਰ ਜਾਣ ਵੱਡੇ ਵੱਡੇ ਖਤਾਨਾ। ਪੜ੍ਹੀਏ ਜੇਤੇ ਬਰਸ ਬਰਸ, ਪੜ੍ਹੀਏ ਜੇਤੇ ਮਾਸ, ਜਿੰਨੇ ਬਰਸ ਮਰਜ਼ੀ ਪੜ੍ਹੀ ਜਾਓ, ਜਿੰਨੇ ਮਹੀਨੇ ਮਰਜ਼ੀ ਪੜ੍ਹੀਏ, ਪੜ੍ਹੀਏ ਜੇਤੇ ਆਰਜਾ, ਪੜ੍ਹੀਏ ਜੇਤੇ ਸਾਸ, ਜਿੰਨੀ ਮਰਜ਼ੀ ਉਮਰ ਪੜ੍ਹੀ ਜਾਓ। ਨਾਨਕ ਲਿਖ ਇੱਕ ਗੱਲ, ਹੋਰ ਹਉਮੈ ਚੱਕਣਾ ਚਾਹ। ਹੁਣ ਇਹ ਤਾਂ ਹੈਗਾ ਲੋਕਾਂ ਨਾਲ ਬੈਂਸਣ ਦੀ ਗੱਲ, ਪਰ ਅਖੀਰ ਨੂੰ ਪਾਤਸ਼ਾਹ ਕਹਿੰਦੇ ਨੇ ਕਿ ਜੇ ਇਸ ਪੜ੍ਹਾਈ ਦੇ ਵਿੱਚੋਂ ਇੱਕ ਗੱਲ ਨਹੀਂ ਕੱਢੀ, ਜਾਣੀ ਕਿ ਰਾਮ ਦਾ ਨਾਮ ਜਾਂ ਪਰਮਾਤਮਾ ਦਾ ਨਾਮ ਵੱਲ ਨੂੰ ਨਹੀਂ ਲੱਗੇ, ਤਾਂ ਦੂਜੇ ਪਾਸੇ ਨੂੰ ਤੁਰ ਪਏ ਹਾਂ, ਗਲਤ ਹੈ। ਹੁਣ ਆਪਾਂ ਆਉਂਦੇ ਹਾਂ ਦੂਜੇ ਪਾਸੇ ਨੂੰ, ਕਿ ਇੰਨਾ ਗਿਆਨ ਪੜ੍ਹਨਾ, ਇੰਨੀਆਂ ਗੱਲਾਂ ਸੁਣਨੀਆਂ ਅਤੇ ਉਹਨਾਂ ਦੇ ਉੱਤੇ ਅਮਲ ਨਹੀਂ ਕਰਨਾ, ਉਹਨਾਂ ਨੂੰ ਇੰਪਲੀਮੈਂਟ ਨਹੀਂ ਕਰਨਾ, ਅਤੇ ਉਹਦਾ ਫਿਰ ਫਾਇਦਾ ਕੀ ਹੋਇਆ। ਪੰਜਵੇਂ ਪਾਤਸ਼ਾਹ ਵੀ ਕਹਿੰਦੇ ਨੇ ਕਿ ਵੇਦ ਕਿਤੇਬ ਸਿਮਰਤ ਸਭ ਸ਼ਾਸਤ, ਜਿੰਨੇ ਵੇਦ ਨੇ, ਕਿਤੇਬਾਂ ਨੇ, ਸਿਮਰਤੀਆਂ ਨੇ, ਸਾਰੇ ਸ਼ਾਸਤਰ ਨੇ, ਇੰਨ ਪੜ੍ਹਿਆ ਮੁਕਤ ਨਾ ਹੋਈ। ਇਹਨਾਂ ਨੂੰ ਇਕੱਲਾ ਪੜ੍ਹ ਕੇ ਮੁਕਤ ਨਹੀਂ ਹੁੰਦੇ। ਏਕ ਅੱਖਰ ਜੋ ਗੁਰਮੁਖ ਜਾਪੇ, ਤਿੰਨ ਕੀ ਨਿਰਮਲ ਸੋਈ। ਹੁਣ ਇਹਨਾਂ ਨੂੰ ਪੜ੍ਹ ਕੇ ਜੇ ਇਹ ਤੱਤ ਕੱਢ ਲਿਆ ਕਿ ਇੱਕ ਨਾਮ, ਇੱਕ ਭਗਤੀ ਜਿਹੜੀ ਆਪਾਂ ਕਰਨੀ ਆ, ਉਹਨੂੰ ਫਿਰ ਭਗਤੀ ਕਰਕੇ ਫਿਰ ਅੱਗੇ ਤੁਰਨਾ ਆ, ਫਿਰ ਗਤ ਹੁੰਦੀ ਆ। ਪਰ ਇਹ ਵੀ ਕੋਈ ਮੀਟਰ ਨਹੀਂ ਜਿਹੜੀ ਗਤੀ ਆ ਕਿ ਮੁਕਤੀ ਆ ਜਾਂ ਪਰਮਾਤਮਾ ਨੇ ਤੁਹਾਡੇ 'ਤੇ ਮਿਹਰ ਕਰਨੀ ਆ, ਉਹਦੇ ਵਿੱਚ ਪੜ੍ਹਿਆ ਅਨਪੜ੍ਹਿਆਂ ਦਾ ਕੋਈ ਮਹੱਤਵ ਨਹੀਂ ਹੁੰਦਾ। ਕਿਉਂਕਿ ਪੰਜਵੇਂ ਪਾਤਸ਼ਾਹ ਹੀ ਕਹਿੰਦੇ ਨੇ ਕਿ ਜੋ ਪ੍ਰਾਣੀ ਗੋਬਿੰਦ 'ਤੇ ਆਵੇ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ, ਚਾਹੇ ਉਹ ਪੜ੍ਹਿਆ ਹੋਵੇ ਚਾਹੇ ਉਹ ਅਨਪੜ੍ਹ ਹੋਵੇ, ਉਹ ਪਰਮਗਤ ਪਾਲਣ ਦਾ ਕੌਣ? ਜਿਹੜਾ ਭਗਤੀ ਕਰਦਾ ਹੈ, ਜਿਹੜਾ ਗੋਬਿੰਦ 'ਤੇ ਆਉਂਦਾ, ਜਿਹੜਾ ਪਰਮਾਤਮਾ ਨੂੰ ਚੇਤੇ ਕਰਦਾ। ਕਿਉਂਕਿ ਇਨ ਦਾ ਐਂਡ ਸਾਰਾ ਪੜ੍ਹ ਕੇ ਮੁੜ ਕੇ ਉੱਥੇ ਹੀ ਆਉਣਾ ਹੁੰਦਾ ਕਿ ਅਖੀਰ ਨੂੰ ਸੱਚਾ ਨਾਮ ਹੀ ਪਰਮਗਤ ਪਾ ਸਕਦਾ ਹੈ। ਤਾਂ ਤੂੰ ਮੁੱਲਾ ਤਾਂ ਤੂੰ ਕਾਜੀ, ਜਾਣੇ ਨਾਮ ਖੁਦਾਈ। ਪਹਿਲੇ ਪਾਤਸ਼ਾਹ ਕਹਿੰਦੇ ਨੇ ਕਿ ਤੈਨੂੰ ਮੁੱਲਾ ਜਾਂ ਕਾਜੀ ਤਾਂ ਅਸੀਂ ਕਹਿ ਸਕਦੇ ਹਾਂ ਜੇ ਤੂੰ ਖੁਦਾ ਦਾ ਨਾਮ ਜਾਣਦਾ ਹੈ, ਜੇ ਬਹੁਤ ਤੇਰਾ ਪੜ੍ਹਿਆ ਹੋਵੇ, ਕੋ ਰਹੇ ਨਾ ਭਰੀਏ ਪਾਈ। ਬਾਕੀ ਫਿਰ ਜਿੰਨਾ ਮਰਜ਼ੀ ਤੂੰ ਪੜ੍ਹੀ ਚੱਲ, ਜਿੰਨੀਆਂ ਮਰਜ਼ੀ ਕਿਤਾਬਾਂ, ਵੇਦ, ਚਾਹੇ ਜਿੰਨੀਆਂ ਮਰਜ਼ੀ ਧਾਰਮਿਕ ਪੁਸਤਕਾਂ ਪੜ੍ਹੀ ਜਾਓ, ਉਹਦਾ ਕੋਈ ਮਾਇਨਾ ਨਹੀਂ ਹੈਗਾ। ਸੋ ਕਿਤਾਬਾਂ ਪੜ੍ਹਨੀਆਂ, ਅੱਜ ਦਾ ਥੀਮ ਇਹ ਆ, ਆਪਾਂ ਪੜ੍ਹਨਾ ਆ, ਕਿਤਾਬਾਂ ਪੜ੍ਹਨੀਆਂ, ਕਿਤਾਬਾਂ ਨਾਲ ਜੁੜਨਾ ਆ, ਉਹਨਾਂ ਬੰਦਿਆਂ ਨਾਲ ਜੁੜਨਾ। ਪਰ ਆਪਾਂ ਕਿਸ ਤਰ੍ਹਾਂ ਦਾ, ਕਈ ਵਾਰੀ ਕੂੜ ਕਬਾੜ ਬਹੁਤ ਹੁੰਦਾ ਆ ਕਿਤਾਬਾਂ ਦੇ ਵਿੱਚ, ਲਿਖਾਰੀ ਵੀ ਬਹੁਤੇ ਵਧੀਆ ਲਿਖਦੇ ਨਹੀਂ ਹੈਗੇ। ਆਪਾਂ ਜਿੱਦਾਂ ਆਪਾਂ ਮਿੱਤਰ ਚੁਣਦੇ ਹਾਂ, ਇੱਦਾਂ ਹੀ ਆਪਾਂ ਕਿਤਾਬਾਂ ਦੀ ਵੀ ਚੋਣ ਕਰਨੀ ਆ ਵੀ ਕਿਹੜੀਆਂ ਕਿਤਾਬਾਂ ਪੜ੍ਹਨੀਆਂ ਆ। ਇੱਕ ਤਾਂ ਹੁੰਦੀਆਂ ਸਾਨੂੰ ਕਿਤਾਬਾਂ ਮਾਇਆ ਮੋਹ ਵੱਲ ਨੂੰ ਲੈ ਕੇ ਜਾਂਦੀਆਂ, ਜੋਬ ਓਰੀਐਂਟਡ ਹੁੰਦੀਆਂ, ਉਹ ਵੀ ਪੜ੍ਹਨਾ, ਜੇ ਤੁਸੀਂ ਸਿੱਖਣਾ ਚਾਹੁੰਦੇ ਤੁਸੀਂ ਉਹ ਵੀ ਪੜ੍ਹ ਲਓ। ਇੱਕ ਜੇ ਤੁਸੀਂ ਅੰਦਰੂਨੀ ਗਿਆਨ ਲੈਣਾ ਹੈ, ਉਸ ਤਰ੍ਹਾਂ ਦੀਆਂ ਵੀ ਲਿਮਿਟਡ ਕਿਤਾਬਾਂ ਹੈਗੀਆਂ, ਤੁਸੀਂ ਉਹ ਵੀ ਪੜ੍ਹ ਸਕਦੇ ਹੋ। ਸੋ ਉਹ ਵੀ ਬੜੀ ਚੋਣ ਕਰਕੇ ਪੜ੍ਹਨਾ। ਸੋ ਇਹ ਸੀ ਅੱਜ ਦਾ ਵਿਚਾਰ, ਅਤੇ ਲਓ ਫਿਰ ਚਾਲ ਸਾਹਿਬ ਵੀ ਰੈਡੀ ਨੇ। ਉਸ ਤੋਂ ਪਹਿਲਾਂ ਅੱਜ ਆਪਾਂ ਓਪਨਿੰਗ ਗਾਣਾ ਤੁਹਾਨੂੰ ਸੁਣਾ ਦਿੰਦੇ ਹਾਂ। ਗੀਤ ਮੈਂ ਵੈਸੇ ਸੁਣਿਆ ਨਹੀਂ, ਮੈਨੂੰ ਲੱਗਦਾ ਇਹ ਗੀਤ ਲੋਕ ਤੱਤ ਨੇ, ਹੈਪੀ ਜੱਸੋਵਾਲ ਦੀ ਆਵਾਜ਼ ਦੇ ਵਿੱਚ। ਆਓ ਗੀਤ ਸੁਣਦੇ ਹਾਂ, ਉਸ ਤੋਂ ਬਾਅਦ ਫਿਰ ਆਪਾਂ ਆਸਟ੍ਰੇਲੀਆ ਦੀਆਂ ਅਤੇ ਹੋਰ ਗੱਲਾਂ ਬਾਤਾਂ ਕਰਾਂਗੇ। ਅਮਰੀਕ ਭਾਅ ਜੀ ਵੀ ਆਉਂਦੇ ਹੋਣਗੇ, ਜੁੜੇ ਰਹੋ ਹਰਮਨ ਰੇਡੀਓ ਨਾਲ।
ਰੁਲਦੇ ਫਿਰਨ ਨਿਆਣੇ ਬਈ, ਘਰ ਵਾਰੀਆ
ਬਗਾਨੀ ਦੇ ਵਿੱਚ ਮਿੱਤਰੋ ਭੁੱਲ ਕੇ ਆਈਏ ਨਾ। ਚਲੋ ਬਹੁਤ ਵਧੀਆ ਗੀਤ ਹੈ। ਅਤੇ ਹੁਣ ਤੁਹਾਨੂੰ ਖਬਰਾਂ ਸੁਣਾਉਣ ਤੋਂ ਪਹਿਲਾਂ ਜੀ ਐਸ ਚਾਲ ਆ ਗਏ ਨੇ ਅਤੇ ਕੇਨਸ ਦੇ ਵਿੱਚ ਅੱਜ ਮੀਂਹ ਦੱਸਿਆ ਜਾ ਰਿਹਾ। ਉੱਧਰ ਵੈਸੇ ਕਾਫੀ ਮੀਂਹ ਪੈ ਰਹੇ ਨੇ ਪਿਛਲੇ ਹਫ਼ਤੇ ਤੋਂ। ਟਾਊਨਸਵਿਲ ਵੀ 26 ਡਿਗਰੀ ਅਤੇ ਬ੍ਰਿਸਬਨ ਦੇ ਵਿੱਚ ਹਲਕੇ ਬੱਦਲ ਹੋ ਸਕਦੇ 25 ਡਿਗਰੀ। ਕੌਫ ਸਾਰਬਰ ਦੇ ਵਿੱਚ 8 ਤੋਂ 22। ਬਹੁਤ ਹੀ ਖੂਬਸੂਰਤ ਟਿਕਿਆ ਹੋਇਆ ਦਿਨ, ਹਵਾ ਦੇ ਵਿੱਚ ਠੰਡਕ। ਇਹੋ ਜਿਹਾ ਹੀ ਹਾਲ ਸਿਡਨੀ ਦੇ ਵਿੱਚ। ਕੈਨਬਰਾ ਵਿੱਚ ਅੱਜ -1 ਡਿਗਰੀ, ਕਿਆ ਵਾ। ਕੋਰਾ ਵੀ ਪਿਆ ਅਤੇ 18 ਡਿਗਰੀ ਜਾਏਗਾ। ਮੀਂਹ ਦੱਸਿਆ ਗਿਆ ਮੈਲਬਨ ਦੇ ਵਿੱਚ 18 ਡਿਗਰੀ, ਐਡਲੇਡ ਦੇ ਵਿੱਚ ਹਲਕੇ ਬੱਦਲ 20 ਡਿਗਰੀ, ਪਰਥ ਦੇ ਵਿੱਚ ਸੰਘਣੇ ਬੱਦਲ 28 ਡਿਗਰੀ ਔਰ 35 ਡਿਗਰੀ ਦਿਨ ਸਾਫ਼ ਡਾਰਵਿਨ ਦੇ ਵਿੱਚ। ਐਲਿਸ ਸਪ੍ਰਿੰਗ ਦੇ ਵਿੱਚ ਬਹੁਤ ਹੀ ਖੂਬਸੂਰਤ 7 ਤੋਂ ਲੈ ਕੇ 24 ਡਿਗਰੀ ਤਾਪਮਾਨ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ 14 ਡਿਗਰੀ ਔਰ ਦਿਨਾਂ ਨੂੰ ਅੱਜ 29 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ ਜੀ। ਇਹ ਸੀ ਮੌਸਮ ਦੀ ਜਾਣਕਾਰੀ। ਕੁਛ ਸੁਨੇਹੇ ਸਾਡੇ ਸੱਜਣਾ ਮਿੱਤਰਾਂ ਪਿਆਰਿਆਂ ਦੇ। ਸੁਖਵਿੰਦਰ ਸੌਂਤ ਭਾਅ ਜੀ, ਸਤਿ ਸ਼੍ਰੀ ਅਕਾਲ, ਕੁਇਕਰ ਜ਼ਿਲ ਤੋਂ ਸਾਡੇ ਨਾਲ ਜੁਆਇਨ ਕਰ ਗਏ ਨੇ। ਕੁਲਵਿੰਦਰ ਸਿੰਘ ਢਾਲੀਵਾਲ, ਗੋਲਡ ਕੋਸਟ ਵਾਲਿਓ, ਕੀ ਹਾਲ ਚਾਲ ਹੈ, ਠੀਕ ਠਾਕ ਹੋ? ਪਰਮਜੀਤ ਸਿੰਘ ਜੀ ਵੀ ਮੈਲਬਨ ਤੋਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਣੇ ਸਰਬੱਤ ਦਾ ਭਲਾ ਦੀ ਅਰਦਾਸ ਕਰਦੇ ਨੇ, ਸਤਿ ਸ਼੍ਰੀ ਅਕਾਲ ਜੀ। ਅਤੇ ਮਨਦੀਪ ਸਿੰਘ ਮਾਨ, ਸਤਿ ਸ਼੍ਰੀ ਅਕਾਲ ਬੁਲਾਉਂਦੇ ਹੋਏ ਇੱਕ ਬਹੁਤ ਹੀ ਸੁੰਦਰ ਤਸਵੀਰ ਵਾਇਲਾ ਸਾਊਥ ਆਸਟ੍ਰੇਲੀਆ ਤੋਂ ਭੇਜ ਰਹੇ, ਮੈਂ ਸ਼ੇਅਰ ਕਰਦਾ ਜੀ। ਕਹਿੰਦੇ ਮੈਨੂੰ ਮੈਥੋਂ ਬਚਾਓ ਕਿੱਥੋਂ ਮਿਲ ਸਕਦੀ ਹੈ ਇਹ ਕਿਤਾਬ। ਮੈਂ ਵੀ ਬੜੀ ਮੁਸ਼ਕਲ ਦੇ ਨਾਲ ਇੱਧਰ ਉੱਧਰੋਂ ਸਿਫਾਰਿਸ਼ਾਂ ਪਾ ਕੇ ਮੰਗਾਈ ਹੈ, ਪਰ ਆਪਾਂ ਕੋਸ਼ਿਸ਼ ਕਰਾਂਗੇ ਜੇ ਹੋਰ ਕਾਪੀਆਂ ਵੀ ਮਿਲ ਸਕਦੀਆਂ ਹੋਣ। ਮਨਿੰਦਰ ਜੀ ਸਿੱਧੂ ਟਾਰਨੇਟ ਵਾਲੇ ਵੀ ਸ਼ਾਮਿਲ ਹੋ ਗਏ ਨੇ, ਸਤਿ ਸ਼੍ਰੀ ਅਕਾਲ ਮਨਿੰਦਰ ਜੀ ਜੀ। ਅਤੇ ਕੁਲਵੀਰ ਸਿੰਘ ਸੰਧੂ ਕਨੇਡਾ ਵਾਲੇ ਵੀ ਆ ਗਏ ਨੇ, ਅਤੇ ਦਲਜੀਤ ਸਿੰਘ ਭਾਅ ਜੀ ਮਹਿਤਾ ਚੌਕ ਤੋਂ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਵੀਕਐਂਡ 'ਤੇ ਵਧੀਆ ਵਿਚਾਰਾਂ ਦੀ ਪੇਸ਼ਕਾਰੀ ਸੁਣਨ ਨੂੰ ਮਿਲਦੀ ਹੈ ਜੀ, ਧੰਨਵਾਦ ਜੀ। ਤੇ ਬਹੁਤ ਬਹੁਤ ਸ਼ੁਕਰਾਨਾ ਲਾਡੀ ਬੈਂਸ ਵੀ ਪ੍ਰੋਗਰਾਮ ਸ਼ਾਮਿਲ ਹੁੰਦੇ ਹੋਏ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਤੇ ਜੀ ਐਸ ਚਾਹਲ ਹੁਣਾਂ ਨੇ ਮੈਸੇਜ ਭੇਜਿਆ ਸੀ ਪਰ ਆਪਾਂ ਉਹਨਾਂ ਨੂੰ ਹੁਣ ਲੈ ਹੀ ਲੈਣਾ ਹੈ ਪ੍ਰੋਗਰਾਮ ਦੇ ਵਿੱਚ ਤੇ ਉਹਨਾਂ ਦਾ ਜੀ ਆਇਆਂ ਕਰਦੇ ਹਾਂ ਜੀ ਸਤਿ ਸ੍ਰੀ ਅਕਾਲ ਚਾਹਲ ਸਾਹਿਬ ਗੁੱਡ ਮਾਰਨਿੰਗ ਕੀ ਹਾਲ ਚਾਲ ਹੈ
ਸਤਿ ਸ੍ਰੀ ਅਕਾਲ ਜੀ ਭਾਜੀ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਵੀ ਜੀ ਆਸ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਣਗੇ
ਹਾਂਜੀ ਤੇ ਸਿਡਨੀ ਕਿੱਦਾਂ ਮੌਸਮ ਪਾਣੀ ਠੀਕ ਆ
ਹਾਂਜੀ ਸਿਡਨੀ ਬਹੁਤ ਵਧੀਆ ਜੀ ਬਹੁਤ ਵਧੀਆ ਦਿਨ ਲੱਗਾ ਤੇ ਧੁੱਪ ਲੱਗੀ ਹੋਈ ਆ ਜੀ
ਠੀਕ ਠੀਕ ਤੇ ਅਮਰੀਕ ਭਾਜੀ ਵੀ ਬਰਸੇ ਚ ਕਰਦੇ ਫਿਰਦੇ ਨੇ ਉਹ ਵੀ ਬੈਠਕਾਂ ਬੁਠਕਾਂ ਮਾਰ ਰਹੇ ਨੇ ਪ੍ਰੋਗਰਾਮ ਕਰਨ ਨੂੰ ਪਤਾ ਜ਼ੋਰ ਕਿੰਨਾ ਲੱਗਦਾ ਸੋ ਤੁਸੀਂ ਵੀ ਹੁਣ ਭੱਜ ਤੁਸੀਂ ਵੀ ਐਨ ਹੁਣ ਕਿੰਨੇ ਮਹੀਨੇ ਫਿੱਟ ਹੋ ਕੇ ਪ੍ਰੋਗਰਾਮ ਚ ਆਏ ਹੋ ਤੇ ਰਿਕੁਆਇਰਮੈਂਟ ਬਹੁਤ ਜ਼ਬਰਦਸਤ ਹੈ ਨਾ ਚਲੋ ਕੀ ਖਬਰਾਂ ਚ ਸੁਰਖੀਆਂ ਕਿਹੜੀਆਂ ਸਾਡੇ ਨਾਲ ਸਾਂਝੀਆਂ ਕਰੋ
ਹਾਂਜੀ ਸ਼ੁਰੂ ਕਰਦੇ ਹਾਂ ਜੀ ਆਪਾਂ ਨਿਊਜ਼ੀਲੈਂਡ ਤੋਂ ਨਿਊਜ਼ੀਲੈਂਡ ਇੱਕ ਨਵਾਂ ਲਾਅ ਲਿਆ ਰਿਹਾ ਜੀ
ਤੇ
ਜੇ ਸ਼ੁਰੂ ਹੋ ਗਿਆ ਤੇ ਇੱਕ ਜਨਵਰੀ 2022 ਤੋਂ ਸ਼ੁਰੂ ਹੋਏਗਾ ਜੀ ਤੇ 2004 ਤੋਂ ਬਾਅਦ ਜਿਹੜੇ ਬੋਰਨ ਹੋਏ ਆ ਉਹਨਾਂ ਨੂੰ ਸਮੋਕਿੰਗ ਤੇ ਬੈਨ ਕਰਨ ਜਾ ਰਿਹਾ ਸਮੋਕਿੰਗ ਨਹੀਂ ਕਰਨਗੇ
ਹਾਂਜੀ ਮਤਲਬ ਇੱਦਾਂ ਕਿੱਦਾਂ ਕਰ ਸਕਦੇ ਫੇਰ ਇਹ ਕਿੱਦਾਂ ਦਾ ਕਾਨੂੰਨ ਹੋ ਗਿਆ ਇਹਦਾ ਫਾਇਦਾ ਕੀ ਆ
ਹਾਂ ਇਹ ਇਹਦਾ ਫਾਇਦਾ ਇਹ ਆ ਕਿ ਵੀ ਹਰ ਸਾਲ ਜੀ 5000 ਡੈਥ ਹੋ ਰਹੀਆਂ ਸਮੋਕਿੰਗ ਨਾਲ ਨਿਊਜ਼ੀਲੈਂਡ ਦੇ ਵਿੱਚ
ਅੱਛਾ
5000 ਬੰਦੇ ਮਰਦੇ ਡੇਲੀ 5 ਲੱਖ ਬੰਦਾ ਸਮੋਕਿੰਗ ਕਰਦਾ ਨਿਊਜ਼ੀਲੈਂਡ ਦੇ ਵਿੱਚ ਨਾ
ਅੱਛਾ
ਸਮੋਕਰਸ ਦਾ
ਓਕੇ
ਉਹਨਾਂ ਨੂੰ ਘੱਟ ਕਰਨ ਲਈ ਇਹਦੇ ਲਈ ਇਹ ਲਾਅ ਲਿਆ ਰਹੇ ਆ ਤੇ ਜੇ ਇਹ ਸ਼ੁਰੂ ਹੋ ਗਿਆ ਤੇ 2025 ਤੱਕ ਉਹ ਕਹਿੰਦੇ ਕਿ ਸਮੋਕ ਫਰੀ ਕੰਟਰੀ ਹੋ ਜਾਏਗੀ
ਮਤਲਬ 3-4 ਸਾਲਾਂ ਚ
ਹਾਂਜੀ
ਇਹ ਤਾਂ ਔਖਾ ਬਈ ਬਈ ਇਹ ਕਿੱਦਾਂ ਇਹ ਮਤਲਬ ਇਹ ਹਾਂ ਕੰਮ ਕਰਨ ਦੇ ਨਾਲੋਂ ਸਿਗਰਟਾਂ ਹੀ ਬੈਨ ਕਰਨ ਤਾਂ
ਹਾਂਜੀ ਚਾਹੀਦਾ ਤੇ ਇਦਾਂ ਹੀ ਆ ਜੀ ਜੇ ਹੁਣ ਬਿਮਾਰੀ ਨੂੰ ਖਤਮ ਕਰਨਾ ਤੇ ਉਹਦੀ ਜੜ ਖਤਮ ਕਰਨੀ ਚਾਹੀਦੀ ਆ
ਆ ਤਮਾਕੂ ਹੀ ਬੈਨ ਕਰ ਦੇਣਾ ਸਿਗਰਟਾਂ ਹੀ ਬੈਨ ਕਰ ਦੇਣਾ ਉਹ ਬੰਦਿਆਂ ਨੂੰ ਬੈਨ ਕਰਨ ਦੀ ਲੋੜ ਹੀ ਨਹੀਂ ਜਦੋਂ ਸੌਦਾ ਹੀ ਨਹੀਂ ਮਿਲਣਾ ਨਾਲੇ ਮੈਨੂੰ ਇਹ ਨਹੀਂ ਸਮਝ ਆਉਂਦਾ ਨਿਊਜ਼ੀਲੈਂਡ ਵਾਲਿਆਂ ਨੇ ਸਿਗਰਟਾਂ ਤੋਂ ਲਾ ਕੇ ਚਿੱਟੇ ਤੇ ਲਾਉਣੇ ਲੋਕ ਹੁਣ ਹੋ ਸਕਦਾ ਆਹੋ ਨਹੀਂ ਇਹ ਥੋੜਾ ਜਿਹਾ ਚਾਲ ਸਾਹਿਬ ਲੌਜੀਕਲੀ ਜੀ ਲੱਗੀ ਨੀ ਗੱਲ ਮੈਨੂੰ ਲੱਗਦਾ ਇਹਦੇ ਚ ਪੈਸੇ ਬਣਾਉਣ ਦੀ ਬਿਰਤੀ ਜ਼ਿਆਦਾ ਆ ਫਾਈਨ ਫੂਨ ਕਰਕੇ ਲੋਕਾਂ ਨੂੰ ਜਾਂ ਇਹਦੇ ਵਿੱਚ ਘਟਾਉਣ ਦੀ ਤਾਂ ਕੋਈ
ਇਲੀਗਲ ਟ੍ਰੇਡ ਨੂੰ ਫਿਰ ਜੀ ਜ਼ਿਆਦਾ ਹਲਾਰਾ ਮਿਲੂਗਾ ਸਗੋਂ ਜੀ ਜ਼ਿਆਦਾ ਬੈਨ ਕਰਾਂਗੇ ਆਪਾਂ ਹਾਂ ਹੈ ਨਾ
ਇਹੀ ਹੈ
ਪਰ ਦੇਖੋ ਹੁਣ ਇਹ ਲੈਜਿਸਲੇਸ਼ਨ ਅਜੇ ਬਣਨੀ ਆ ਜੇ ਪਾਸ ਹੁੰਦੀ ਆ ਕਿ ਨਹੀਂ ਹੁੰਦੀ ਆ ਹਾਂਜੀ
ਮੈਨੂੰ ਤਾਂ ਨਾ ਉਹ ਇੱਥੇ ਚਲੋ ਸਾਰ ਇੱਥੇ ਇਹ ਕਰਦੇ ਮੈਨੂੰ ਚੇਤਾ ਆ ਗਿਆ ਜਦੋਂ ਇੱਕ ਵਾਰ ਰੌਲਾ ਪੈਂਦਾ ਸੀ ਪ੍ਰੋਫੈਸਰ ਕਿਹੜਾ ਹਰਿੰਦਰ ਸਿੰਘ ਤੇ ਭਗਵੰਤ ਮਾਨ ਆਮ ਆਦਮੀ ਪਾਰਟੀ ਵੱਲੋਂ ਗਏ ਸੀਗੇ ਤੇ ਉਹਨੇ ਕਿਹਾ ਸੀ ਨਾ ਮੈਡਮ ਸਪੀਕਰ ਜੀ ਨੂੰ ਮੇਰੇ ਤੋਂ ਪਰੇ ਬਿਠਾ ਲਓ ਕਹਿੰਦੇ ਕੱਲ ਹੀ ਕਹਿੰਦੇ ਮੈਨੂੰ ਇਹ ਤੋਂ ਸ਼ਰਾਬ ਦੀ ਬੋ ਆਉਂਦੀ ਆ ਹਨਾ ਤੇ ਉਹ ਫਿਰ ਉਹ ਨਾ ਕਿਸੇ ਨੇ ਕੈਪਸ਼ਨ ਬਣਾਇਆ ਸੀ ਤੇ ਮੈਡਮ ਸਪੀਕਰ ਕਹਿੰਦੀ ਨਾ ਫਿਰ ਪ੍ਰੋਫੈਸਰ ਸਾਹਿਬ ਸਰਦਾਰ ਜੀ ਫਿਰ ਇਹਨੂੰ ਹੁਣ ਸ਼ਰਾਬ ਛਡਾ ਕੇ ਚਿੱਟੇ ਤੇ ਲਾ ਦਈਏ ਤੁਹਾਨੂੰ ਬਦਬੋ ਆਣੀ ਤਾਂ ਹਟੋਗੀ ਚਲੋ ਇਹ ਤਾਂ
ਤੁਹਾਡੀ ਬੋ ਦਾ ਤੇ ਇਲਾਜ ਕਰਨਾ ਹੀ ਆ ਨਾ ਕੋਈ ਬਦਬੋ
ਆਹੋ ਤੁਹਾਡੀ ਜਿਹੜੀ ਕੰਪਲੇਂਟ ਹੈ ਉਹ ਤਾਂ ਹੁਣ ਆਪਾਂ ਦੂਰ ਕਰਨੀ ਪੈਣੀ ਹੈ ਤੁਸੀਂ ਕਰਤੀ ਆ ਹਾਂਜੀ ਤੇ
ਅਲਾਵਾ ਜੀ ਫਿਰ ਆਪਾਂ ਅੱਗੇ ਚੱਲਦੇ ਹਾਂ ਅੱਗੇ ਇੱਕ ਬੜੀ ਇੰਟਰਸਟਿੰਗ ਖਬਰ ਆ ਜੀ ਹਰਿਆਣੇ ਤੋਂ
ਅੱਛਾ
ਹਰਿਆਣੇ ਦੇ ਜੀਂਦ ਜ਼ਿਲ੍ਹੇ ਦੇ ਵਿੱਚ ਸਰਕਾਰੀ ਹਸਪਤਾਲ ਚੋਂ ਕਿਸੇ ਅਣਪਛਾਤੇ ਵਿਅਕਤੀ ਨੇ ਜੀ ਚੋਰੀ ਕਰ ਲਈ 1700 ਡੋਜ਼ਿਸ ਕੋਵਿਡ ਦੀ ਵੈਕਸੀਨ ਦੀਆਂ
ਅੱਛਾ
1700 ਮੈਂ ਦੂਜੀ ਦਵਾਈ ਗਲਤ ਦਵਾਈ ਲੈ ਆਇਆ ਵਾ ਉਹਨੇ ਫਿਰ ਸਿਵਲ ਸਿਵਲ ਜਿਹੜਾ ਹੈਗਾ ਸੀ ਥਾਣਾ, ਉਹਦੇ ਉੱਥੇ ਜਿਹੜਾ ਚਾਹ ਵੇਚਦਾ ਸੀ ਉਹਦੇ ਥਰੂ ਵਾਪਸ ਭੇਜਤੀ ਦਵਾਈ, ਤੇ ਨਾਲ ਇੱਕ ਪਰਚੀ ਲਿਖ ਕੇ ਘੱਲਤੀ ਵੀ ਸੋਰੀ ਮੈਨੂੰ ਨੀ ਪਤਾ ਸੀ ਵੀ ਇਹ ਕੋਵਿਡ ਦੀ ਦਵਾਈ ਆ।
ਅੱਛਾ, ਕਿਆ ਬਾਤ ਹੈ।
ਹਾਂਜੀ, ਉਹ ਪੁਲਿਸ ਹੁਣ ਉਹਦੀ ਭਾਲ ਕਰ ਰਹੀ ਆ। ਮੈਂ ਕਿਹਾ ਪੁਲਿਸ ਨੇ ਕਿਉਂ ਭਾਲ ਕਰਨੀ ਹੁਣ, ਉਹਦੇ ਦਿਖ ਗਿਆ ਵਾਪਸ।
ਨਹੀਂ, ਉਹ ਪੁਲਿਸ ਭਾਲ ਕਰਦੀ ਹੈ ਵੀ ਇਹ ਕੰਮ ਤਾਂ ਡਾਕਟਰ ਕਰਦੇ ਆ, ਜੇ ਅਸੀਂ ਕਰਨਾ ਤੂੰ ਇਹ ਚੋਰੀ ਕਿੱਦਾਂ ਕਰ ਲਈ ਸਾਡੇ ਤੋਂ ਬਿਨਾਂ। ਹਾਂ, ਜਿਹੜੇ ਟੀਕੇ ਅਸੀਂ ਵੇਚਣੇ ਆ, ਅਸੀਂ ਇੱਧਰ ਉੱਧਰ ਕਰਨੇ ਆ, ਉਹ ਤਾਂ ਅਸੀਂ ਇਹ ਕੰਮ ਤਾਂ ਸਾਡੇ ਆ। ਫਿਰ ਨਾਲੇ ਇਹ ਮੋੜ ਕੇ ਤੂੰ ਸਾਬਤ ਕੀ ਕਰਨਾ ਚਾਹੁੰਦਾ, ਆਪਣੇ ਆਪ ਨੂੰ ਬਹੁਤ ਮਹਾਨ ਦੱਸਣਾ ਚਾਹੁੰਦਾ।
ਚੋਰ ਬਰਾਦਰੀ ਦਾ ਨਾਮ ਬਦਨਾਮ ਕੀਤਾ ਜੀ।
ਨਹੀਂ ਨਹੀਂ ਉਹਨੀ ਉਹਨਾਂ ਦਾ ਕੀਤਾ ਬਦਨਾਮ, ਜਿਹੜੇ ਪਤਾ ਵੀ ਨੀ ਲੱਗਣ ਦਿੰਦੇ। ਤੇ ਹੁਣ ਉਹ ਕਹਿੰਦਾ ਤੁਸੀਂ ਚਾਹੁੰਦੇ ਆ ਹੁਣ ਡਾਕਟਰ ਵੀ ਮੋੜਨ ਸਾਰੇ ਪੈਸੇ ਜਿੰਨੇ ਇਹਨਾਂ ਨੇ ਵੇਚੇ ਵਾ ਬਾਹਰ ਟੀਕੇ, ਜਾਂ ਜਿੰਨੇ ਵੀ ਪ੍ਰਸ਼ਾਸਨ ਵਾਲੇ ਆ। ਤੇ ਦੂਜੀ ਗੱਲ ਇਹ ਆ ਨਾ, ਉਹ ਪਤਾ ਕੀ ਹੈ, ਉਹਨੂੰ ਪਤਾ ਤਾਂ ਲੱਗਾ ਹੋਣਾ ਜਦ ਉਹਨੇ ਟੀਕਾ ਲਾ ਲਿਆ ਹੋਣਾ, ਉਹਨੂੰ ਹੋਇਆ ਕੁਛ ਨੀ ਹੋਣਾ, ਹਨਾ। ਤੇ ਉਹਨੂੰ ਇੱਕ ਹੋਰ ਲਾ ਲਿਆ ਹੋਣਾ, ਉਹਨੂੰ ਤਾਂ ਦੋ ਚਾਰ ਕੋਵਿਡ ਦੇ ਟੀਕੇ ਲਾਏ ਲਏ ਹੋਣੇ, ਹਨਾ। ਓਹੋ,
ਵਿਕਟੋਰੀਆ ਦੇ ਵਿੱਚ ਹੁਣ ਇੱਕ ਪਹਿਲਾ ਕੇਸ ਫਿਰ ਪੋਜ਼ਿਟਿਵ ਪਾਇਆ ਗਿਆ ਜੀ, ਤੇ ਇਹ ਬੰਦਾ ਪਰਥ ਤੋਂ ਆਇਆ ਜੀ ਉੱਥੇ, ਓਦਾਂ ਇਹ ਸ਼ੰਘਾਈ ਤੋਂ ਆਇਆ ਸੀ ਤੇ ਉੱਥੇ ਇਹਨੇ 14 ਦਿਨ ਦਾ ਆਪਣਾ ਕੁਆਰੰਟਾਈਨ ਪੂਰਾ ਕੀਤਾ। ਪਰ ਫਰਾਈਡੇ ਫਿਰ ਇਹਦਾ ਜਦੋਂ ਟੈਸਟ ਲਿਆ ਗਿਆ ਇੱਥੇ ਆਇਆ ਵਿਕਟੋਰੀਆ ਤੇ ਪੋਜ਼ਿਟਿਵ ਪਾਇਆ ਗਿਆ। ਤੇ ਹੁਣ ਵਿਕਟੋਰੀਅਨ ਗਵਰਨਮੈਂਟ ਨੇ ਕਿਹਾ ਕਿ ਜਿਹੜੇ 257 ਬੰਦੇ ਇਸ ਫਲਾਈਟ ਦੇ ਵਿੱਚ ਇਹਦੇ ਨਾਲ ਆਏ ਆ, ਉਹ ਵੀ ਆਪਣਾ ਟੈਸਟ ਕਰਾਉਣ ਤੇ ਆਪਣੇ ਆਪ ਨੂੰ ਕੁਆਰੰਟਾਈਨ ਕਰ ਲੈਣ।
ਚਲੋ, ਉਧਰ ਲੋਕਡਾਊਨ ਪਰਥ ਦੇ ਵਿੱਚ ਵੀ ਲੱਗਾ ਹੋਇਆ ਨਾ?
ਹਾਂਜੀ ਹਾਂਜੀ, ਉੱਥੇ ਵੀ 3 ਦਿਨ ਦਾ ਲੋਕਡਾਊਨ ਲੱਗ ਗਿਆ ਜੀ।
ਠੀਕ ਹੈ,
ਤੇ ਇਹ ਕੋਰੋਨਾ ਰਿਲੇਟਡ ਤੇ ਇਹ ਨਿਊਜ਼ ਆ ਜੀ। ਇਹਦੇ ਤੋਂ ਇਲਾਵਾ ਚਾਈਨਾ ਤੇ ਆਸਟ੍ਰੇਲੀਆ ਦੇ ਵਿੱਚ ਅਜੇ ਵੀ ਖੜਕਾ ਦੜਕਾ ਚੱਲ ਰਿਹਾ ਜੀ।
ਅੱਛਾ,
ਤੇ
ਇਹਨਾਂ ਦਾ ਵੀ ਇਹਨਾਂ ਨੇ ਉਹ ਜਿਹੜੀ ਰੋਡ
ਜਿਹੜਾ ਸਮਝੌਤਾ ਵਾ ਜੀ, ਵਿਕਟੋਰੀਆ ਗਵਰਨਮੈਂਟ ਨੇ ਜਿਹੜਾ ਕੀਤਾ ਸੀਗਾ ਰੋਡ ਐਂਡ ਬੈਲਟ ਨਾਂ ਦੇ ਤਹਿਤ, ਜਿਹਦੇ ਚ ਚਾਈਨਾ ਕੀ ਕਰਦਾ ਵਾ ਕਿ ਜੀ ਵਪਾਰਕ ਦੇ ਨਾਂ ਦੇ ਉੱਤੇ ਕੰਟਰੀਆਂ ਦੇ ਵਿੱਚ ਇਨਫਰਾਸਟ੍ਰਕਚਰ ਬਣਾਉਂਦਾ, ਪੁਲ ਬਣਾਉਂਦਾ, ਬ੍ਰਿਜ ਬਣਾਉਂਦਾ ਤੇ ਉਹਨਾਂ ਨੂੰ ਕਰਜ਼ਾਈ ਕਰ ਦਿੰਦਾ। ਬਹੁਤ ਸਾਰੀਆਂ ਕੰਟਰੀਆਂ ਨੂੰ ਕਰ ਚੁੱਕਾ, ਇਹਨੂੰ ਇਹਨਾਂ ਦੀ ਇਹ ਪੋਲਿਸੀ ਨੂੰ ਦੁਨੀਆ ਦੇ ਵਿੱਚ ਕਰਜ਼ਾਈ ਕਰੋ ਪੋਲਿਸੀ ਦੇ ਨਾਂ ਵੀ ਜਾਣਿਆ ਜਾਂਦਾ। ਤੇ ਆਸਟ੍ਰੇਲੀਆ ਨੇ ਉਹ ਜਿਹੜਾ ਇਹਨਾਂ ਦਾ ਸਮਝੌਤਾ ਆਇਆ ਸੀ ਉਹ ਰੱਦ ਕਰ ਦਿੱਤਾ ਵਾ।
ਅੱਛਾ,
ਤੇ ਹੁਣ ਚਾਈਨਾ ਥੋੜਾ ਬਹੁਤਾ ਚੀਕ ਰਿਹਾ ਵਾ ਜੀ ਵੀ ਅਸੀਂ ਤੁਹਾਡੇ ਫੂਡ ਤੇ ਜਾਂ ਜਿੱਦਾਂ ਵਾਈਨ ਜਾਂਦੀ ਜਾਂ ਉਹ ਜਾਂਦੀ ਉਹਨੂੰ ਉਹਦੇ ਤੇ ਵੀ ਰੋਕ ਲਾਵਾਂਗੇ। ਹੁਣ ਇਹ ਤੇ ਆਉਣ ਵਾਲਾ ਸਮਾਂ ਹੀ ਦੱਸੂਗਾ ਵੀ ਕਿੱਧਰ ਨੂੰ ਜਾਂਦੀ ਗੱਲ ਜੀ।
ਹਾਂਜੀ ਹਾਂਜੀ, ਇਹਦਾ ਵੈਸੇ ਕਾਫੀ ਰੌਲਾ ਪੈਂਦਾ ਸੀ, ਡੈਨ ਐਂਡਰੂ ਨੇ ਆਪਣੀ ਮਰਜ਼ੀ ਦੇ ਨਾਲ ਇਹ ਕਰ ਲਿਆ ਸੀਗਾ, ਤੇ ਉਹ ਇਹ ਫੈਡਰਲ ਗਵਰਨਮੈਂਟ ਦੀ ਇਜਾਜ਼ਤ ਤੋਂ ਬਿਨਾਂ ਹੀ ਪਈ ਫੋਰਨ ਅਫੇਅਰਸ ਤੋਂ। ਇਹ ਵੈਸੇ ਕੋਈ ਨਵੀਂ ਗੱਲ ਨਹੀਂ ਸੀ, ਪਹਿਲਾਂ ਵੀ ਹੁੰਦੇ ਸੀ, ਪਰ ਹੁਣ ਉੱਧਰ ਚਾਈਨਾ ਨਾਲ ਰੌਲਾ ਪੈਂਦਾ ਆ ਤੇ ਇੱਕ ਸਟੇਟ ਘਰ ਦਾ ਹੀ ਬੰਦਾ ਦੂਜੇ ਨਾਲ ਰਲ ਜਾਵੇ ਇਹ ਵੀ ਚੰਗਾ ਨਹੀਂ ਲੱਗਦਾ। ਸੋ ਇਸ ਕਰਕੇ ਹਾਂ, ਇਹ ਵੀ ਗੱਲ ਜੱਚਦੀ ਨਹੀਂ।
ਨਾਲੇ ਜਿਹੜੇ ਇੰਟਰਨੈਸ਼ਨਲ ਐਗਰੀਮੈਂਟਸ ਹੋਣੇ ਚਾਹੀਦੇ ਉਹ ਫੈਡਰਲ ਗਵਰਨਮੈਂਟ ਦੀ ਇਨਵੋਲਵਮੈਂਟ ਨਹੀਂ ਹੋਣੇ ਚਾਹੀਦੇ, ਸਟੇਟ ਦਾ ਸਿੱਧਾ ਕੰਸਰਨ ਘੱਟ ਹੋਣਾ ਚਾਹੀਦਾ।
ਬਿਲਕੁਲ ਬਿਲਕੁਲ।
ਤੇ ਇਸ ਤੋਂ ਇਲਾਵਾ ਜੀ ਇੱਕ ਗਾਜ਼ੀਆਬਾਦ ਦੇ ਵਿੱਚ ਗੁਰਦੁਆਰਾ ਸਾਹਿਬ ਇੰਦਰਾਪੁਰਮ, ਉਹਨਾਂ ਨੇ ਵੀ ਆਕਸੀਜਨ ਦਾ ਲੰਗਰ ਲਾ ਦਿੱਤਾ ਵਾ
ਜੀ ਦਿੱਲੀ ਦੇ ਵਿੱਚ ਹੀ।
ਤੇ ਜਿੱਦਾਂ ਦਿੱਲੀ ਦੇ ਵਿੱਚ ਕਿਉਂਕਿ ਆਕਸੀਜਨ ਦੀ ਬਹੁਤ ਜ਼ਿਆਦਾ ਸ਼ੋਰਟੇਜ ਆ, ਤੇ ਉਹਨਾਂ ਨੇ ਉੱਥੇ ਫਿਰ ਇਹ ਉਪਲਬਧ ਕਰਾ ਦਿੱਤਾ ਵੀ ਜਿਹੜਾ ਵੀ ਕੋਈ ਜਿਹਨੂੰ ਵੀ ਕਿਸੇ ਨੂੰ ਜ਼ਰੂਰਤ ਆ ਤੇ ਉਹ ਲੈ ਸਕਦਾ।
ਇਹ ਤਾਂ ਬੜਾ ਚਿੰਤਾ ਦੇ,
ਉਹਨੇ ਵੀ ਵੈਸੇ ਗਵਰਨਮੈਂਟ ਨੂੰ ਝਾੜ ਪਾਈ ਆ ਕਿ ਜਿਹੜੀ ਕਮਰਸ਼ੀਅਲ ਯੂਜਿਸ ਹੈਗੀ ਆਕਸੀਜਨ ਦੀ ਉਹਨੂੰ ਰੋਕਿਆ ਜਾਵੇ।
ਠੀਕ ਹੈ, ਆ ਪਹਿਲਾਂ ਤਾਂ ਹੈਲਥ ਦੀ ਹੁਣ ਐਮਰਜੈਂਸੀ ਪ੍ਰੋਟੋਕਾਲ ਲਾਗੂ ਹੋ ਜਾਣੇ ਚਾਹੀਦੇ ਆ, ਕਿ ਐਮਰਜੈਂਸੀ ਪ੍ਰੋਟੋਕਾਲ ਦੇ ਵਿੱਚ ਫਸਟ ਪ੍ਰੈਫਰੈਂਸ ਜਿਹੜੀ ਆ ਹਿਊਮਨ ਹੈਲਥ ਦੀ ਹੁੰਦੀ ਆ, ਉਹਨੂੰ ਕੰਟਰੋਲ ਕਰਨ ਦੀ, ਹੈ ਨਾ। ਅਤੇ ਫੈਕਟਰੀਆਂ ਚਲੋ 15 ਦਿਨ ਰੁਕ ਵੀ ਸਕਦੀਆਂ, ਮਹੀਨਾ ਰੁਕ ਵੀ ਸਕਦੀਆਂ, ਪਰ ਜਿਹੜੇ ਲੋਕ ਮਰ ਜਾਣੇ ਆ ਉਹ ਥੋੜ੍ਹਾ ਮੁੜ ਕੇ ਜੀਂਦੇ ਹੋਣੇ, ਹੈ ਨਾ। ਸੋ ਇਹ ਚਲੋ ਕਾਫੀ ਹਾਲਾਤ ਜਿਹੜੇ ਨੇ ਇੰਡੀਆ ਤੋਂ ਵਧੀਆ ਖਬਰਾਂ ਨਹੀਂ ਆ ਰਹੀਆਂ।
ਬਿਲਕੁਲ ਜੀ ਬਿਲਕੁਲ, ਤੇ ਬਹੁਤ ਸਾਰੀਆਂ ਕੰਟਰੀਜ਼ ਨੇ ਫਲਾਈਟਾਂ ਜਿੱਦਾਂ ਬੰਦ ਕਰਤੀਆਂ, ਆਸਟ੍ਰੇਲੀਆ ਨੇ ਵੀ 30% ਕਪੈਸਿਟੀ ਘਟਾਤੀ ਆ ਜੀ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਕਮਰਸ਼ੀਅਲ ਵੀ ਚੱਲ ਰਹੀਆਂ ਤੇ ਜਿਹੜੀਆਂ ਗਵਰਨਮੈਂਟ ਵੱਲੋਂ ਚੱਲ ਰਹੀਆਂ ਵਾ ਉਹ ਸਾਰੀਆਂ ਦੇ ਵਿੱਚ 30% ਰਿਡਕਸ਼ਨ ਹੋਊਗੀ। ਪਲੱਸ 1 ਮਈ ਤੋਂ ਉਧਰੋਂ ਡਿਪਾਰਟ ਹੋਣ ਵਾਲੇ ਬੰਦਿਆਂ ਨੂੰ ਉੱਥੇ ਵੀ 14 ਦਿਨ ਪਹਿਲਾਂ ਕੁਆਰੰਟਾਈਨ ਕਰਨਾ ਪਏਗਾ।
ਚੱਲ ਸਾਹਿਬ, ਇੱਕ ਖਬਰ ਮੈਂ ਦੇਖੀ ਸੀਗੀ, ਉਹਦੇ ਵਿੱਚ ਇਹ ਹੋਏਗਾ ਕਿ ਚੜ੍ਹਨ ਤੋਂ ਪਹਿਲਾਂ ਟੈਸਟ ਹੋਏਗਾ ਤੇ ਉਤਰਨ ਤੇ ਟੈਸਟ ਹੋਏਗਾ। ਆਸਟ੍ਰੇਲੀਆ ਦੇ ਕੋਈ ਮਿਨਿਸਟਰ ਦਾ ਬਿਆਨ ਸੀਗਾ ਕੱਲ, ਮੈਂ ਦੇਖ ਰਿਹਾ ਸੀ, ਧਿਆਨ ਨਹੀਂ ਦੇ ਪਾਇਆ ਕੌਣ ਸੀਗਾ। ਪਰ ਇੱਕ ਖਬਰ ਆਈ ਆ ਵੀ ਉਹ ਇੰਡੀਆ ਤੋਂ ਪੋਜ਼ਿਟਿਵ, ਇੰਡੀਆ ਤੋਂ ਨੈਗੇਟਿਵ ਟੈਸਟ ਸੀਗਾ ਤੇ ਇੱਥੇ ਉਤਰ ਕੇ ਉਹਦਾ ਪੋਜ਼ਿਟਿਵ ਹੋਇਆ ਆ, ਜਿਹੜੀ ਪਹਿਲਾਂ ਤੁਸੀਂ ਖਬਰ ਦਿੱਤੀ ਸੀ।
ਹਾਂਜੀ, ਇਹ ਫਿਰ ਤੁਹਾਨੂੰ ਹੁਣ ਪਤਾ ਹੀ ਆ ਜੀ ਵੀ ਉੱਥੇ ਉੱਥੇ ਟੈਸਟਾਂ ਦੇ ਵਿੱਚ ਵੀ
ਕਰਾਮਾਤ, ਜਿਹੜੀ ਕਰਾਮਾਤ ਹੁੰਦੀ ਹੈ 3,000 ਰੁਪਈਆ ਦੇ ਕੇ
ਦੇ ਕੇ। ਬਿਲਕੁਲ ਜੀ ਬਿਲਕੁਲ, ਕਿਉਂਕਿ ਆਉਣ ਵਾਲਾ ਬੰਦਾ ਵੀ ਹੁਣ ਇੱਥੇ ਆਉਣਾ ਚਾਹੁੰਦਾ ਤੇ ਉਹ ਫਿਰ ਇਸ ਕਰਕੇ ਕੈਨੇਡਾ ਨੇ ਵੀ ਬੰਦ ਕਰਤਾ ਜੀ, ਉਹਨਾਂ ਨੂੰ ਵੀ ਹੁਣ ਜਾ ਕੇ ਪਤਾ ਲੱਗਾ ਉਹਨਾਂ ਨੇ ਵੀ ਇੰਨਾ ਜ਼ਿਆਦਾ ਉੱਥੇ ਲਾਰਾ ਪੈ ਗਿਆ ਤੇ ਵੱਧ ਗਿਆ, ਜਿੱਦਾਂ ਲੋਕਡਾਊਨ ਲਾਉਣਾ ਪਿਆ ਫਿਰ। ਤੇ ਆਸ ਕਰਦੇ ਹਾਂ ਕਿ ਸਾਰੀ ਦੁਨੀਆਂ ਚ ਠੀਕ ਠਾਕ ਰਵੇ ਜੀ, ਸਾਰਿਆਂ ਨੂੰ ਵੈਕਸੀਨੇਸ਼ਨ ਲੱਗ ਕੇ ਤੇ ਖੁੱਲ ਜੇ ਸਾਰਾ ਕੁਝ।
ਠੀਕ, ਚਲੋ ਬਹੁਤ ਬਹੁਤ ਧੰਨਵਾਦ ਚਾਲ ਸਾਹਿਬ ਤੇ ਖਬਰਾਂ ਸ਼ੇਅਰ ਕਰਨ ਦੇ ਲਈ।
ਕੈਨੇਡਾ
ਕੈਨੇਡਾ
ਕੈਨੇਡਾ ਦੀਆਂ ਕੁਝ ਹੋਰ ਖਬਰਾਂ ਉਹ ਫਿਰ ਅਮਰੀਕ ਭਾਜੀ ਕੋ।
ਹਾਂਜੀ ਹਾਂਜੀ, ਉਹ ਜਿਹੜੇ ਫਿਰ ਆਪਣਾ ਨਾਮ ਉੱਚਾ ਕੀਤਾ ਜੇ ਨਾ ਬੰਦਿਆਂ ਨੇ ਕੌਮ ਦਾ।
ਹਾਂਜੀ ਹਾਂਜੀ,
ਪੰਜਾਬੀਅਤ ਦਾ
ਮੈਂ ਇੱਕ ਚੁਟਕਲਾ ਸੁਣਾ ਕੇ ਫਿਰ
ਹਾਂਜੀ ਹਾਂਜੀ
ਕਰ ਦਾਂਗੇ
ਫਿਨਿਸ਼ ਜੀ।
ਇੱਕ ਵੀ ਦੋ ਬੰਦੇ ਖੜੇ ਹੁੰਦੇ ਆ ਤੇ ਉਹ ਇੱਕ ਬੰਦੇ ਨੂੰ ਛਿੱਕ ਆਉਂਦੀ ਤੇ ਉਹ ਮਾਰਦਾ ਨੀ ਆ ਜਿੱਦਾਂ, ਤੇ ਉਹ ਦੂਜਾ ਕਹਿੰਦਾ ਵੀ ਤੂੰ ਮਾਰ ਲਾ ਯਾਰ ਛਿੱਕ ਕਿਉਂ ਨੀ ਮਾਰਦਾ।
ਅੱਛਾ,
ਉਹ ਕਹਿੰਦਾ ਨਹੀਂ ਯਾਰ ਮੈਨੂੰ ਮੇਰੀ ਘਰ ਵਾਲੀ ਨੇ ਕਿਹਾ ਵੀ ਜਦੋਂ ਤੂੰ ਛਿੱਕ ਮਾਰੇਂਗੇ ਨਾ ਸਮਝ ਲਈ ਕਿ ਮੈਂ ਤੈਨੂੰ ਯਾਦ ਕਰਦੀ ਆ।
ਅੱਛਾ,
ਉਹ ਕਹਿੰਦਾ ਵੀ ਇਹ ਬੜੀ ਚੰਗੀ ਗੱਲ ਆ ਤੇ ਘਰ ਵਾਲੀ ਯਾਦ ਕਰਦੀ ਆ।
ਅੱਛਾ,
ਉਹ ਕਹਿੰਦਾ ਉਹਨੂੰ ਮਰੀ ਨੂੰ ਤੇ 2 ਸਾਲ ਹੋ ਗਏ ਆ।
ਠੀਕ ਹੈ, ਤੇ ਉਹ ਜਾਣਾ ਜਾਣਾ ਨਹੀਂ ਚਾਹੁੰਦਾ। ਠੀਕ ਹੈ ਚਲ ਸਾਹਿਬ, ਥੈਂਕ ਯੂ ਵੈਰੀ ਮਚ।
ਨਹੀਂ ਚਾਹੁੰਦਾ ਉਹਦੇ, ਥੈਂਕ ਯੂ ਜੀ ਤੇ
ਓਕੇ
ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਤੇ ਨੈਕਸਟ ਵੀਕ ਮਿਲਦੇ ਹਾਂ।
ਮਿਲਦੇ ਜੀ, ਥੈਂਕ ਯੂ ਜੀ। ਸੋ ਇਹ ਸਨ ਚਲ ਸਾਹਿਬ ਤੇ ਲਓ ਜੀ ਇੱਕ, ਚਲੋ ਹੁਣ ਜਾਣਾ ਨਹੀਂ ਚਾਹੁੰਦੇ ਤੋਂ ਇੱਕ ਗੀਤ ਤੁਹਾਨੂੰ ਸੁਣਾਉਂਦੇ ਆ। ਇਹ ਗੀਤ ਨਵਾਂ ਆਇਆ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ, ਹੈਗਾ ਥੋੜ੍ਹਾ ਸੈਡ ਹੈ ਕਿਉਂਕਿ ਹਾਸੇ ਵਾਲਾ ਚੁਟਕਲਾ ਸੁਣਾਇਆ ਪਰ ਥੀਮ ਉਹਦਾ ਸੈਡ ਸੀਗਾ। ਇਸ ਤੋਂ ਬਾਅਦ ਅਮਰੀਕ ਭਾਅ ਜੀ ਸਾਡੇ ਨਾਲ ਜੁਆਇਨ ਕਰ ਰਹੇ ਨੇ ਔਰ ਅਸੀਂ ਢੇਰ ਸਾਰੀਆਂ ਗੱਲਾਂ, ਚਿੰਤਨ ਹਰਨਾਮ ਸਿੰਘ ਹੁਣੀ ਆਣਗੇ ਪ੍ਰੋਗਰਾਮ 'ਚ, ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਮੈਂ ਸੋਚਦਾ ਆ ਕਿ ਮਰ ਜਾਵਾਂ ਕੁਝ ਕਰ ਜਾਵਾਂ ਪਰ ਮਰਨਾ ਨਹੀਂ ਮੈਂ, ਮੇਰੇ ਦਿਲ ਵਿੱਚ ਤੇਰੀਆਂ ਯਾਦਾਂ ਨੂੰ ਖਫਾ ਕਰਨਾ ਨਹੀਂ ਮੈਂ, ਤੈਨੂੰ ਫਰਕ ਰਤਾ ਨਹੀਂ ਪੈਣਾ ਮੇਰਾ ਕੱਖ ਵੀ ਨਹੀਂ ਹੁਣ ਰਹਿਣਾ, ਤੈਨੂੰ ਫਰਕ ਰਤਾ ਨਹੀਂ ਪੈਣਾ ਮੇਰਾ ਕੱਖ ਵੀ ਨਹੀਂ ਹੁਣ ਰਹਿਣਾ, ਮੇਰੀ ਚੱਲਦੀ ਜ਼ਿੰਦਗੀ ਨੇ ਹਾਂ ਆਖਰ ਸੋਣਾ ਹੀ ਸੀ। ਗਏ ਜਿਵੇਂ ਸਾਗਰਾਂ ਵਿਚਲੇ ਪਾਣੀ, ਹੁਣ ਜ਼ਹਿਰ ਲੱਗਦੀਆਂ ਥਾਵਾਂ ਮੈਨੂੰ ਜਿੱਥੇ ਜ਼ਿੰਦਗੀ ਮਾਣੀ। ਅੱਖਾਂ ਚੋਂ ਹੰਝੂ ਸੁੱਕ ਗਏ ਜਿਵੇਂ ਸਾਗਰਾਂ ਵਿਚਲੇ ਪਾਣੀ, ਹੁਣ ਜ਼ਹਿਰ ਲੱਗਦੀਆਂ ਥਾਵਾਂ ਮੈਨੂੰ ਜਿੱਥੇ ਜ਼ਿੰਦਗੀ ਮਾਣੀ। ਮੈਂ ਤੇਰੇ ਪਿੱਛੇ ਉਮਰ ਗਵਾਲੀ ਤੈਨੂੰ ਵੱਖ ਹੋਣ ਦੀ ਕਾਲੀ, ਤੇਰੇ ਪਿੱਛੇ ਉਮਰ ਗਵਾਲੀ ਤੈਨੂੰ ਵੱਖ ਹੋਣ ਦੀ ਕਾਲੀ, ਮੇਰੇ ਪਿਆਰ ਦੇ ਜ਼ਖਮਾਂ ਤੇ ਲੂਣ ਤੂੰ ਲਾਉਣਾ ਹੀ ਸੀ। ਦੀਆਂ ਮੈਨੂੰ ਤੰਗ ਕਰਦੀਆਂ ਗੱਲਾਂ ਉਹ ਜੋ ਜਾਣ ਲੱਗੇ ਨੇ ਗਈਆਂ ਹਾਰਪ ਹਾਰਪ ਜਿੱਥੇ ਇਸ਼ਕ ਹੁੰਦਾ ਉੱਥੇ ਨਾ ਕਦਰਾਂ ਪਈਆਂ ਮੈਨੂੰ ਤੰਗ ਕਰਦੀਆਂ ਗੱਲਾਂ ਉਹ ਜੋ ਜਾਣ ਲੱਗੇ ਨੇ ਕਹੀਆਂ ਦਿਲ ਟੁੱਟਿਆ 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 ਹਾਏ ਸਭ ਕੁਝ ਮੇਰਾ ਲੁੱਟਿਆ ਦਿਲ ਟੁੱਟਿਆ 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 ਹਾਏ ਸਭ ਕੁਝ ਮੇਰਾ ਲੁੱਟਿਆ ਮੈਂ ਸਹਿ ਲਿਆ ਉਹ ਇਲਜ਼ਾਮ ਮੇਰੇ ਸਿਰ ਆਉਣਾ ਹੀ ਸੀ ਪਤਾ ਸੀ ਰਿਹਾ ਨਹੀਂ ਜਾਣਾ ਤੇਥੋਂ ਅਲਵਿਦਾ ਕਿਹਾ ਨਹੀਂ ਜਾਣਾ ਲਾਪਰਵਾਹੀ ਬੇਪਰਵਾਹੀ ਬਣਦੇ ਆਏ ਇਸ਼ਕ ਤਬਾਹੀ ਇਹ ਹੁਣ ਮਿਲਣੇ ਦੀ ਤਾਂ ਖਾਧੀਆਂ ਸੌਹਾਂ ਦੀ ਸੀ ਚੱਲ ਜੋ ਵੀ ਸੀ ਗਲਤੀ ਦੋਹਾਂ ਦੀ ਸੀ ਗਲਤੀ ਦੋਹਾਂ ਦੀ ਸੀ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਆਸਟ੍ਰੇਲੀਆ ਦੇ ਵਿੱਚ ਵੀਕਐਂਡ ਸ਼ੁਰੂ ਹੋ ਚੁੱਕਾ ਦਿਨ ਸ਼ਨਿਚਰਵਾਰ ਹੈ ਤੇ ਉਮੀਦ ਰੱਖਦੇ ਹਾਂ ਕਿ ਤੁਹਾਡਾ ਦਿਨ ਬਹੁਤ ਵਧੀਆ ਚੜਿਆ ਹੋਵੇਗਾ ਔਰ ਅਮਰੀਕ ਸਿੰਘ ਫਲੋਰਾ ਭਾਜੀ ਸਾਡੇ ਨਾਲ ਜੁੜ ਚੁੱਕੇ ਨੇ ਸਿਡਨੀ ਤੋਂ ਮੈਂ ਉਹਨਾਂ ਦਾ ਸਵਾਗਤ ਕਰਦਾ ਸਤਿ ਸ੍ਰੀ ਅਕਾਲ ਭਾਜੀ ਜੀ ਆਇਆਂ ਨੂੰ
ਸਤਿ ਸ੍ਰੀ ਅਕਾਲ ਮਨਦੀਪ ਸਤਿ ਸ੍ਰੀ ਅਕਾਲ ਸਾਰੇ ਹਰਮਨ ਰੇਡੀਓ ਦੇ ਸਰੋਤਿਆਂ ਨੂੰ ਜਿਹੜੇ ਇਸ ਵੇਲੇ ਵੱਖ ਵੱਖ ਲੋਕੇਸ਼ਨ ਤੋਂ ਇਸ ਪ੍ਰੋਗਰਾਮ ਸੁਣ ਰਹੇ ਆ ਤੇ ਆਨੰਦ ਮਾਣ ਰਹੇ ਆ ਸਿਡਨੀ ਦੇ ਵਿੱਚ ਅਮਨਦੀਪ ਤੁਹਾਡੇ ਕਹਿਣ ਤੋਂ ਪਹਿਲਾਂ ਹੀ ਦੱਸ ਦਿੰਦੇ ਕਿ ਮੌਸਮ ਬਹੁਤ ਖੁਸ਼ਗਵਾਰ ਆ ਅਸਮਾਨ ਵਿੱਚ ਬੱਦਲ ਬਹੁਤ ਘੱਟ ਆ ਥੋੜੇ ਥੋੜੇ ਬੱਦਲ ਆ ਹਵਾ ਥੋੜੀ ਜਿਹੀ ਜ਼ਿਆਦਾ ਹਵਾ ਜ਼ਿਆਦਾ ਨੀ ਚੱਲ ਰਹੀ ਮਿੱਠੀ ਮਿੱਠੀ ਚੱਲ ਰਹੀ ਆ ਲੇਕਿਨ ਜਿਹੜੀ ਧੁੱਪ ਹੈ ਅਮਨਦੀਪ ਥੋੜੀ ਮੱਧਮ ਮੱਧਮ ਜਿਹੀ ਆ ਬੱਦਲਾਂ ਨੇ ਉਹਦੇ ਵਿੱਚ ਖਲਲ ਪਾਏ ਆ ਸੂਰਜ ਦੇ ਧਰਤੀ ਦੇ ਦਰਮਿਆਨ ਤੇ ਉਹਦੇ ਨਾਲ ਥੋੜੀ ਮੱਧਮ ਮੱਧਮ ਜਿਹੀ ਲੇਕਿਨ ਖੁਸ਼ਗਵਾਰ ਮੌਸਮ ਕਿਹਾ ਜਾ ਸਕਦਾ ਸਿਡਨੀ ਦੇ ਵਿੱਚ
ਠੀਕ ਠੀਕ ਬਹੁਤ ਵਧੀਆ ਤੇ ਖੈਰ ਹੁਣ ਸਰਦੀਆਂ ਆ ਰਹੀਆਂ ਨੇ ਸ਼ੁਰੂ ਹੋ ਚੁੱਕਾ ਆਟਮ ਆਸਟ੍ਰੇਲੀਆ ਦੇ ਵਿੱਚ ਪੱਤਝੜ ਹੈ ਤੇ ਆਪਣਾ ਖਿਆਲ ਰੱਖਿਓ ਸਾਰੇ ਕਿਉਂਕਿ ਹੁਣ ਨਜ਼ਲਾ ਜ਼ੁਕਾਮ ਹੋਣਾ ਆ ਤੇ ਹੁਣ ਤਾਂ ਅਮਰੀਕ ਭਾਜੀ ਵੀ ਜੇ ਫੋਨ ਤੇ ਵੀ ਕੋਈ ਖੰਘ ਪਵੇ ਨਾ ਮੈਂ ਖੰਘਦਾ ਆ ਤਾਂ ਮੈਂ ਭਰਾਵਾ ਕਹਿੰਦਾ ਮੈਨੂੰ ਕਿਤੇ ਚਕਾ ਨਾ ਦੇਈ ਮੈਂ ਤਾਂ ਉਦਾਂ ਮੈਨੂੰ ਤਾਂ ਆਦਤ ਪਈ ਉਹ ਕੰਘਣ ਦੀ ਮੈਂ ਮੈਨੂੰ ਕੁਛ ਹੋਇਆ ਨੀ
ਹਾਂਜੀ ਬਚ ਗਏ ਜਿੱਦਾਂ ਵੈਸਟਰਨ ਆਸਟ੍ਰੇਲੀਆ ਤਿੰਨ ਵੀਕ ਪਹਿਲਾਂ ਅਸੀਂ ਜਾਇਆ ਚਾਰ ਵੀਕ ਜੇ ਹੁਣ ਜਾਂਦੇ ਤਾਂ ਚੱਕਣ ਵਾਲਾ ਹੀ ਕੰਮ ਹੋ ਜਾਣਾ ਸੀਗਾ ਕਿ ਇੱਥੇ ਰਹਿਣਾ ਪੈਣਾ ਸੀ ਘਰਾਂ ਚ ਆ ਕੇ ਪੰਦਰਾਂ ਪੰਦਰਾਂ ਦਿਨ ਨਾ ਬੰਦ ਹੋ ਕੇ
ਚੱਕਲੋ ਹੋ ਜਾਣੀ ਸੀ
ਆਸਟ੍ਰੇਲੀਆ ਦੇ ਵਿੱਚ ਵੀ
ਚੱਕਲੋ
ਚੱਕਲੇ ਹੀ ਹੋ ਜਾਣੀ ਸੀ ਹਾਂਜੀ ਨਿਊਜ਼ੀਲੈਂਡ ਚ ਰੌਲਾ ਵੈਸਟਰਨ ਆਸਟ੍ਰੇਲੀਆ ਚ ਰੌਲਾ ਪੈ ਗਿਆ ਤੇ ਮੈਲਬੋਰਨ ਵਿੱਚ ਵੀ ਥੋੜਾ ਸ਼ੋਰੋ ਸ਼ਰਾਬਾ ਸ਼ੁਰੂ ਹੋਇਆ ਇਹਦਾ
ਇੰਡੀਆ ਤੋਂ ਆਏ ਆ ਜੀ ਉਹਨਾਂ ਨੂੰ ਉੱਥੇ ਨੈਗੇਟਿਵ ਸੀਗਾ ਤੇ ਇੱਥੇ ਪੋਜ਼ਿਟਿਵ ਸੀਗਾ ਚਲੋ ਆਪਾਂ ਇੱਥੋਂ ਹੀ ਗੱਲ ਸ਼ੁਰੂ ਕਰ ਲੈਂਦੇ ਹਾਂ ਅਮਰੀਕ ਭਾਜੀ ਸਾਡੇ ਨਾ ਇੱਥੇ ਆਉਂਦੇ ਨੇ ਮਤਲਬ ਸਾਡੇ ਫਾਰਮ ਦੇ ਉੱਤੇ ਤੇ ਗੱਲਾਂ ਬਾਤਾਂ ਅਸੀਂ ਕਰਦੇ ਰਹੀਦਾ ਉਹਨਾਂ ਨਾਲ ਤੇ ਉਹ ਦੱਸਦੇ ਸੀ ਕਹਿੰਦੇ ਵੀ ਉਹਨਾਂ ਦਾ ਕੋਈ ਰਿਲੇਟਿਵ ਨਾ ਆਇਆ ਆ ਮੁੰਡਾ ਨੌਜਵਾਨ ਫੈਮਿਲੀ ਦੇ ਨਾਲ ਗਿਆ ਹੋਇਆ ਸੀਗਾ ਜਾਣਾ ਪਿਆ ਸੀ ਉਹਨੂੰ ਤੇ ਉਹ ਜਦੋਂ ਨਾ ਦਿੱਲੀ ਐਂਟਰ ਹੋਣ ਲੱਗੇ ਤਾਂ ਉਹ ਕਹਿੰਦੇ ਤੁਹਾਡਾ ਅਸੀਂ ਟੈਸਟ ਕਰਨਾ ਹੈ ਜੀ ਤੇ ਪਤਾ ਨਹੀਂ ਕਿੱਦਾਂ ਦਾ ਟੈਸਟ ਕਰਦੇ ਨੇ ਸਵਾਬ ਟੈਸਟ ਕਰਦੇ ਕੀ ਕਰਦਾ ਉਹ ਨਾ ਟੈਸਟ ਕਹਿੰਦੇ ਤੁਸੀਂ ਤਾਂ ਜੀ ਉਹ ਤਕਰੀਬਨ ਮੇਰੇ ਖਿਆਲ ਬੱਸ 'ਚ ਸੀ ਕਹਿੰਦੇ ਅਸੀਂ ਉਹ ਕਹਿੰਦੇ ਤੁਸੀਂ ਤਾਂ ਸਾਰੀ ਬੱਸੇ ਜੀ ਪੋਜ਼ਿਟਿਵ ਆ ਹਨਾ ਉਹ ਕਹਿੰਦੇ ਅਸੀਂ ਪੋਜ਼ਿਟਿਵ ਕਿੱਦਾਂ ਹੋ ਸਕਦੇ ਹਾਂ ਸਾਨੂੰ ਕਿਸੇ ਨੂੰ ਜ਼ੁਕਾਮ ਨਜ਼ਲਾ ਕੁਛ ਵੀ ਨਹੀਂ ਹੈਗਾ ਸਾਰਾ ਅਸੀਂ ਚੈੱਕ ਕਰਾ ਕੇ ਆਏ ਹਾਂ ਉਹ ਪਹਿਲਾਂ ਸਰਟੀਫਿਕੇਟ ਲੈ ਕੇ ਆਏ ਸੀ ਪੰਜਾਬ ਉਹ ਨਹੀਂ ਜੀ ਕਹਿੰਦੇ ਕੋਈ ਨਹੀਂ ਕਹਿੰਦੇ ਦੋ ਦੋ ਹਜ਼ਾਰ ਰੁਪਇਆ ਦਿਓ ਸੋਨੇ ਨੈਗੇਟਿਵ ਕਰ ਦਿੰਦੇ ਹਾਂ ਉਹ ਆਪ ਸੁਣਾ ਰਹੇ ਨੇ ਗੱਲ, ਕਹਿੰਦੇ 2000 ਰੁਪਇਆ ਦਿੱਤਾ ਤੇ ਸਾਰਿਆਂ ਨੂੰ ਉਹਨਾਂ ਨੇ ਨੈਗੇਟਿਵ ਦੇ ਸਰਟੀਫਿਕੇਟ ਫੜਾ ਤੇ। ਜਦੋਂ ਦਿੱਲੀ ਏਅਰਪੋਰਟ ਤੇ ਗਏ ਤਾਂ ਕਹਿੰਦੇ ਉੱਥੇ ਵੀ ਟੈਸਟ ਕਰਨ ਲੱਗ ਗਏ। ਉਹ ਕਹਿੰਦੇ ਅਸੀਂ ਤਾਂ ਜੀ ਉੱਥੋਂ ਕਰਾ ਕੇ ਆਏ ਹਾਂ। ਕਹਿੰਦੇ ਨਹੀਂ ਕਰਾ ਕੇ ਆਏ ਹੋਊਗੇ, ਨਹੀਂ ਆਉਂਗੇ, ਵੀ ਉੱਥੋਂ 45 ਮਿੰਟ ਘੰਟੇ ਦਾ ਰਾਹ ਆ, ਵੀ ਵਿਚਾਲੇ ਕੁਛ ਵੀ ਹੋ ਸਕਦਾ। ਲਓ ਜੀ ਉਹ ਟੈਸਟ ਕੀਤੇ ਤਾਂ ਬੰਦੇ ਨਾ ਉਹ ਜਿਹੜੇ ਮੂਹਰੇ ਕੁਲੀ ਜਿਹੇ ਨਹੀਂ ਰੱਖੇ ਹੁੰਦੇ ਜਾਂ ਸਮਾਨ ਇੱਧਰ, ਉਹ ਕਹਿੰਦੇ ਜੀ ਤੁਸੀਂ ਤਾਂ ਸਾਰੇ, ਉਹ ਕਹਿੰਦੇ ਜੀ ਸਾਨੂੰ ਅੰਦਰੋਂ ਪਤਾ ਲੱਗਾ ਤੁਸੀਂ ਤਾਂ ਸਾਰੇ ਪੋਜ਼ਿਟਿਵ ਹੈ। ਉਹ ਕਹਿੰਦੇ ਯਾਰ ਪੋਜ਼ਿਟਿਵ ਕਿੱਦਾਂ ਆ, ਆਹ ਅਸੀਂ ਆਹ ਦੇਖੋ ਤਾਂ ਤੁਹਾਡੇ ਦਿੱਲੀ ਤੋਂ ਹਜੇ ਪੌਣਾ ਘੰਟਾ ਪਹਿਲਾਂ ਅਸੀਂ ਨੈਗੇਟਿਵ ਆਏ ਹਾਂ, ਪੰਜਾਬ ਤੋਂ ਨੈਗੇਟਿਵ ਆਏ ਹਾਂ। ਉਹ ਕਹਿੰਦੇ ਜੀ ਅੱਧੇ ਪੌਣੇ ਘੰਟੇ 'ਚ ਕੁਛ ਵੀ ਹੋ ਸਕਦਾ ਆ। ਉਹ ਕਹਿੰਦੇ ਫਿਰ ਇਹਦਾ ਹੱਲ, ਕਹਿੰਦੇ ਹੱਲ ਕੀ ਆ, ਤੁਸੀਂ 2000 ਰੁਪਇਆ ਦਿਓ ਹੁਣੇ ਨੈਗੇਟਿਵ ਕਰ ਦਿੰਦੇ ਹਾਂ, ਠੀਕ ਹੈ। ਉਹਨੀ 2000 ਮਤਲਬ 5000 ਰੁਪਈਆ ਕਹਿੰਦੇ ਲੱਗਿਆ ਸਾਡਾ, ਅਤੇ ਅਸੀਂ ਦੋ ਦਿਨ ਸਾਡੇ ਟੈਸਟ ਕੀਤੇ ਅਤੇ ਅਸੀਂ ਨੈਗੇਟਿਵ ਹੋ ਕੇ ਜਹਾਜ਼ ਚੜ੍ਹੇ ਹਾਂ। ਹੁਣ ਤੁਸੀਂ ਇਹ ਦੇਖ ਲਓ ਵੀ 27 ਬੰਦੇ ਨਿਊਜ਼ੀਲੈਂਡ 'ਚ 2 ਹਫ਼ਤੇ ਪਹਿਲਾਂ ਉਤਰੇ ਨੇ, 27 ਕੇਸ ਨਿਕਲੇ ਨੇ, ਉਹ 27 ਹੀ ਇੰਡੀਆ ਤੋਂ ਆਏ ਨੇ। ਇੱਦਾਂ ਹੀ ਇੰਗਲੈਂਡ ਬੈਨ ਕੀਤਾ, ਇੱਦਾਂ ਹੀ ਕੈਨੇਡਾ ਬੈਨ ਕੀਤਾ, ਇੱਦਾਂ ਹੀ ਹੁਣ ਇਸੇ ਹੀ ਕਾਰਨ ਆਸਟ੍ਰੇਲੀਆ ਦੇ ਵਿੱਚ 30% ਕਟੌਤੀ ਕੀਤੀ ਗਈ ਆ ਇੰਡੀਆ ਤੋਂ ਆਉਣ ਵਾਲੀਆਂ ਫਲਾਈਟਾਂ ਦੇ ਵਿੱਚ। ਉਸਦਾ ਕਾਰਨ ਭ੍ਰਿਸ਼ਟ ਸਿਸਟਮ, ਕਰਪਟ ਸਿਸਟਮ, ਮਨੀਪੂਲੇਟਿਵ ਸਿਸਟਮ ਆਫ ਇੰਡੀਆ। ਔਰ ਉਹ ਕਰ ਕੌਣ ਰਿਹਾ ਆ? ਲੋਕ ਤਾਂ ਚਲੋ ਲੋਕਾਂ ਨੇ ਤਾਂ ਕਰਨਾ ਹੀ ਕਰਨਾ, ਉਹਨਾਂ ਕੋਲ ਆਪਸ਼ਨ ਨਹੀਂ ਹੁੰਦੀ ਕੋਈ। ਔਰ ਉਹ ਆਪ ਬੰਦੇ ਕਰ ਰਹੇ ਨੇ ਜਿਨ੍ਹਾਂ ਨੇ ਇਸਨੂੰ ਇੰਪਲੀਮੈਂਟ ਕਰਨਾ ਹੈ, ਬਿਊਰੋਕਰੇਸੀ। ਇਹਦੇ ਵਿੱਚ ਹੁਣ ਮੈਂ ਇਹ ਨਹੀਂ ਕਹਿੰਦਾ ਵੀ ਕੈਪਟਨ ਸਾਹਿਬ ਕਰ ਰਹੇ ਨੇ, ਇਹ ਮੈਂ ਨਹੀਂ ਕਹਿ ਰਿਹਾ ਵੀ ਕੈਪਟਨ ਸਾਹਿਬ ਕਰ ਰਹੇ ਨੇ, ਮੋਦੀ ਸਾਹਿਬ ਆਪ ਕਰ ਰਹੇ ਨੇ। ਉਹ ਚਾਹੇ ਉੱਪਰ ਜਿਹੜਾ ਮਰਜ਼ੀ ਸਰਕਾਰ ਹੋਵੇ, ਉਹ ਜਿਹੜੇ ਥੱਲੇ ਬੰਦੇ ਕਰਪਟ ਹੈ, ਉਹਨੇ ਕਰਪਟ ਹੀ ਰਹਿਣਾ ਆ, ਉਹੀ ਉਹਨੇ ਕਰੀ ਹੀ ਜਾਣਾ ਆ।
ਪਹਿਲਾਂ ਵੀ ਬਹੁਤ ਵਾਰੀ ਅਸੀਂ ਗੱਲ ਕੀਤੀ, ਅਸੀਂ ਹਰ ਗਵਰਨਮੈਂਟ ਦੇ ਕੋਈ ਵੀ ਇਨੀਸ਼ੀਏਟਿਵ ਹੁੰਦਾ, ਕੋਈ ਵੀ ਪਾਲਿਸੀ ਹੁੰਦੀ, ਕੋਈ ਵੀ ਲਾਅ ਸਰਕਾਰ ਬਣਾਉਂਦੀ, ਉਹਦਾ ਕ੍ਰਿਟਿਸਿਜ਼ਮ ਕਰਦੇ ਆ, ਠੀਕ ਨੀ ਜੀ, ਸਾਡੇ ਲੀਡਰ ਬੜੇ ਭ੍ਰਿਸ਼ਟ ਆ, ਤੇ ਲੀਡਰ ਹੁੰਦੇ ਆ ਭ੍ਰਿਸ਼ਟ, ਬਿਲਕੁਲ ਗੱਲ ਠੀਕ ਆ। ਲੇਕਿਨ ਸਾਡਾ ਸਮਾਜ ਜਿਹੜਾ ਹੈ ਨਾ, ਉਹਦੇ ਵਿੱਚ ਜਿਹੜੀਆਂ ਗਿਰਾਵਟਾਂ ਆਈਆਂ ਆ, ਉਹਨੂੰ ਮੱਦੇਨਜ਼ਰ ਰੱਖਦੇ ਹੋਏ ਸਾਰਿਆਂ ਨੂੰ ਬਰੀ ਕੀਤਾ ਜਾ ਸਕਦਾ, ਲੇਕਿਨ ਅਸੀਂ ਆਪਣੇ ਆਪ ਨੂੰ ਨੀ ਬਰੀ ਕਰ ਸਕਦੇ। ਜਿਹੜਾ ਸਾਡਾ ਸਮਾਜ ਆ, ਉਹਦੇ ਸਮਾਜ ਦੇ ਵਿੱਚੋਂ ਜਿਹੜੀ ਬਿਊਰੋਕਰੇਸੀ ਬਣੀ ਆ, ਸਮਾਜ ਦੇ ਵਿੱਚੋਂ ਲੀਡਰ ਬਣੇ ਆ, ਸਮਾਜ ਹੀ ਸਾਰਿਆਂ ਨੂੰ ਇੱਕ ਨਰਸਰੀ ਆ ਜਿਹੜੀ ਦਿੰਦਾ ਆ, ਬੰਦੇ ਦਿੰਦਾ ਆ, ਤੇ ਬੰਦਿਆਂ ਦੇ ਵਿੱਚ ਇਹ ਜਿਹੜੀਆਂ ਨੈਚੁਰਲ ਐਥੀਕਲ ਅਤੇ ਜਿਹੜੀਆਂ ਇਹ ਵੈਲਿਊ ਐਥੀਕਲ ਵੈਲਿਊਜ ਆ, ਇਹ ਬਿਲਕੁਲ ਖਰਾਬ ਹੋ ਚੁੱਕੀਆਂ। ਬੜੀਆਂ ਸਿਫਤਾਂ ਕਰਦੇ ਅਸੀਂ ਆਪਣੇ ਕਲਚਰ ਦੀਆਂ, ਆਪਣੇ ਸੱਭਿਆਚਾਰ ਦੀਆਂ, ਆਪਣੇ ਸਭ ਕੁਛ ਦੀਆਂ, ਪਰ ਉਹ ਸਿਫਤਾਂ ਇੰਨੀਆਂ ਵੈਸੇ ਸਾਜ਼ਗਾਰ ਨਹੀਂ ਹੁੰਦੀਆਂ ਜਿੰਨੀਆਂ ਅਸੀਂ ਕਰ ਰਹੇ ਹਾਂ ਕਿ ਦੇਖੋ ਜੀ ਸਾਡਾ ਜਿਹੜਾ ਕਲਚਰ ਬਹੁਤ ਰਿਚ ਆ। ਇਸ ਕਲਚਰ ਦਾ ਮਤਲਬ ਤੁਸੀਂ ਰਹਿਣਾ ਸਹਿਣਾ ਕਿੱਦਾਂ ਹੈ, ਕਲਚਰ ਦਾ ਮਤਲਬ ਤੁਸੀਂ ਬਿਹੇਵ ਕਿੱਦਾਂ ਕਰਨਾ ਹੈ ਸਮਾਜ ਦੇ ਵਿੱਚ। ਕਲਚਰ ਦਾ ਇਹ ਮਤਲਬ ਨਹੀਂ ਵੀ ਤੁਸੀਂ
ਕੱਪੜੇ
ਗਾਣੇ ਗਾਈ ਜਾਣੇ ਆ, ਧੰਨਾ ਹੀ ਕੱਢੀ ਜਾਣੀ ਆ, ਵਿਆਹ ਤੇ ਜਾ ਕੇ ਧਮੱਚੜੇ ਹੀ ਚੱਕੀ ਜਾਣਾ, ਇਹਨੂੰ ਅਸੀਂ ਕਲਚਰ ਮੰਨ ਕੇ ਬਹਿ ਗਏ ਹਾਂ। ਜਿਹੜੇ ਸਾਡੇ ਗਾਇਕ ਵੀ ਆ, ਈਵਨ ਜਿਹੜੇ ਸਾਡੇ ਅਦਾਕਾਰ ਵੀ ਆ, ਇਹਨਾਂ ਨੂੰ ਅਸੀਂ ਕਲਚਰ, ਇਹਨਾਂ ਨੇ ਸਿੱਧਾ ਕਿਹਾ ਵੀ ਇਹਨਾਂ ਨੇ ਕਲਚਰ ਨੂੰ ਸਾਰੇ ਤੇ ਸਿਰ ਤੇ ਚੱਕਿਆ, ਇਹਨਾਂ ਦੇ ਮੋਢਿਆਂ ਦੇ ਕਲਚਰ ਘੁੰਮਦਾ ਆ। ਪਰ ਕਲਚਰ ਜਿੱਦਾਂ ਤੁਸੀਂ ਕਈ ਵਾਰੀ ਪਹਿਲਾਂ ਵੀ ਕਿਹਾ ਆ, ਕਲਚਰ ਉਹ ਹੁੰਦਾ ਜਿੱਦਾਂ ਤੁਸੀਂ ਰਹਿੰਦੇ ਕਿੱਦਾਂ ਸਮਾਜ ਦੇ ਵਿੱਚ। ਕੋਈ ਚੀਜ਼ ਲੈਣ ਜਾਂਦੇ ਆ, ਤੁਸੀਂ ਲਾਈਨ ਵਿੱਚ ਲੱਗਦੇ ਆ, ਵੇਟ ਕਰਦੇ ਆ, ਤੁਹਾਡੀ ਪੇਸ਼ੈਂਸ ਹੈਗੀ ਆ, ਤੁਹਾਡੇ ਚ ਡਿਸਿਪਲਿਨ ਹੈਗਾ। ਇਹ ਮੇਰੇ ਖਿਆਲ ਦੇ ਜੇ ਮੈਨੂੰ ਪਰਸਨਲੀ ਪੁੱਛੋ ਵੀ ਇੰਡੀਆ ਚ ਕਿਉਂ ਆਏ, ਚੰਗੀਆਂ ਨੌਕਰੀਆਂ ਛੱਡ ਕੇ ਉੱਥੇ ਕਿਉਂ ਆਏ ਆ, ਇਸੇ ਕਰਕੇ ਆਏ ਆ। ਉਹ ਸਾਨੂੰ ਕਲਚਰ ਚੰਗਾ ਨਹੀਂ ਲੱਗਦਾ ਸੀ, ਉਹ ਚਮੱਚੜ ਵਗੈਰਾ ਏਦਾਂ ਦੀਆਂ ਚੀਜ਼ਾਂ ਜਿਹੜੀਆਂ ਚੰਗੀਆਂ ਨੇ ਲੱਗਦੇ, ਇਸੇ ਕਰਕੇ ਆਸਟ੍ਰੇਲੀਆ ਵਿੱਚ ਆਏ ਆ। ਤੇ ਹੁਣ ਥੋੜਾ ਜਿਹਾ ਸੁੱਖ ਦਾ ਸਾਹ ਅਸੀਂ ਇੱਥੇ ਲੈਂਦੇ ਹਾਂ ਇਸ ਵੇਲੇ ਆਸਟ੍ਰੇਲੀਆ ਵਿੱਚ। ਇੱਥੇ ਦਾ ਜੇ ਤੁਸੀਂ ਕਲਚਰ ਦੇਖੋ, ਆਮ ਤੌਰ ਤੇ ਸਮਾਜਿਕ ਕਲਚਰ ਦਾ, ਈਵਨ ਬਿਊਰੋਕਰੇਸੀ ਦਾ ਥੋੜਾ ਹੈ ਫੰਦਾ ਹੈਗਾ, ਜਿੱਦਾਂ ਤੁਸੀਂ ਦੱਸੇ ਗਈ ਸਟੋਰੀਆਂ ਹੈਗੀਆਂ, ਲੇਕਿਨ ਕੰਪੈਰੇਟਿਵਲੀ ਇੱਥੇ ਬੜਾ ਕੰਫਰਟ ਹੈਗਾ। ਇਹਦੇ ਨਾਲ ਤੁਸੀਂ ਮੈਂ ਸਹਿਮਤ ਹੋਊਂਗੇ ਜਾਂ ਨਹੀਂ ਹੋਊਂਗੇ, ਤੁਹਾਡੇ ਆਪਣੇ ਵਿਚਾਰ ਹੋਊਗੇ, ਸਾਡੇ ਸਰੋਤਿਆਂ ਦੇ ਵੀ ਹੋਊਗੇ। ਜਿਹੜੇ ਇਹ ਸਾਰੀਆਂ ਟ੍ਰਬਲਸ ਆ ਰਹੀਆਂ ਆ, ਇਹ ਸਮਾਜਿਕ ਟ੍ਰਬਲਸ ਆ, ਇਹ ਸਾਡੀਆਂ, ਇਹ ਸਾਡੇ ਕਲਚਰ ਦੀਆਂ ਟ੍ਰਬਲਸ ਆ। ਜਦੋਂ ਅਸੀਂ ਓਵਰਨਾਈਟ ਰਿਚ ਹੋਣ ਦੀ ਕੋਸ਼ਿਸ਼ ਕਰਦੇ ਹਾਂ, ਜਦ ਕਲਚਰ ਨੂੰ ਅਸੀਂ ਮਰੋੜ ਤੋੜ ਏਦਾਂ ਖਰਾਬ ਕਰ ਲਿਆ ਆ ਪਹਿਲਾਂ ਤੋਂ ਹੀ, ਬਹੁਤ ਦੇਰ ਤੋਂ ਹੀ, ਕਿ ਕਲਚਰ ਸਾਡਾ ਜਿਹੜਾ ਠੀਕ ਨਹੀਂ ਹੋ ਰਿਹਾ, ਜਦੋਂ ਤੱਕ ਕਲਚਰ ਵੈਲਿਊਜ਼ ਨਹੀਂ ਅਮਨ ਦੀ ਠੀਕ ਹੋਣਗੀਆਂ,
ਹਿੰਦੁਸਤਾਨ ਦੀ ਹਮਲਾਵਰ ਆਏ ਨੇ, ਲੁੱਟਿਆ ਆ, ਉਹਦੇ ਨਾਲ ਨਾ ਡੈਸਪਰੇਸ਼ਨ, ਗਰੀਬੀ, ਸਾਡੀਆਂ ਜਿਹੜੀਆਂ ਬੜੀਆਂ ਅਮੀਰ ਵੈਲਿਊ ਸੀਗੀਆਂ, ਇਹ ਸਹਿਜ, ਸਬਰ, ਪ੍ਰਾਹੁਣਚਾਰੀ, ਸੰਤੋਖ, ਬੋਲ ਬਾਣੀ, ਇਹ ਜਿਹੜੀਆਂ ਸਾਡੇ ਜੋ ਝਲਕਦੀਆਂ ਹੋਣੀਆਂ ਚਾਹੀਦੀਆਂ ਆ ਉਹ ਡੀਗ੍ਰੇਡ ਹੋਈਆਂ ਆ ਹਮਲਾਵਰਾਂ ਕਰਕੇ ਜਾਂ ਲੁੱਟ ਖਸੁੱਟ ਕਰਕੇ ਗਰੀਬੀ ਕਰਕੇ ਅਤੇ ਉਹਦੇ ਵਿੱਚ ਹੁਣ ਜਿਨ੍ਹਾਂ ਦੇ ਹੱਥ ਜਦੋਂ ਫਿਰ ਪਾਵਰ ਆਉਂਦੀ ਆ ਅਤੇ ਉਹ ਜਦੋਂ ਪਾਵਰ ਦਾ ਮਿਸਯੂਜ਼ ਕਰਦੇ ਨੇ ਅਤੇ ਉਹ ਫਿਰ ਜ਼ਿਆਦਾ ਹੀ ਜਿਹੜੀ ਗੁਲਾਮੀ ਹੈ ਨਾ ਜਿਹੜੀ ਹਜ਼ਾਰ ਸਾਲ ਦੀ ਗੁਲਾਮੀ ਅਸੀਂ ਸਹੀ ਆ ਉਹ ਗੁਲਾਮੀ ਦਾ ਸੰਗਲ ਲਾਉਣ ਦੇ ਲਈ ਹੁਣ ਮੈਨੂੰ ਲੱਗਦਾ ਘੱਟੋ ਘੱਟ 200-300 ਸਾਲ ਹਜੇ ਲੱਗਣਗੇ ਅਤੇ ਦੂਜਾ ਜਿਹੜਾ ਮਾਇਆ ਦਾ ਪ੍ਰਕੋਪ ਹੈ ਕਿ ਹਰ ਚੀਜ਼ ਪੈਸੇ ਦਾ ਇੰਨਾ ਪ੍ਰਕੋਪ ਹੋ ਗਿਆ ਇੰਨਾ ਉਹਦਾ ਇਫੈਕਟ ਹੋ ਗਿਆ ਆ ਕਿ ਸਾਨੂੰ ਹਜੇ ਇੱਕਦਮ ਜ਼ੀਰੋ ਲੈਵਲ ਤੋਂ ਉੱਠ ਕੇ ਪੈਸੇ ਨੂੰ ਸਾਂਭਣ ਦੀ ਜਿਹੜੀ ਆ ਉਹ ਸੁਰਤ ਨਹੀਂ ਆ ਰਹੀ ਕਿ ਅਸੀਂ ਇਹ ਪੈਸੇ ਨਾਲ ਇਹ ਮਾਇਆ ਨਾਲ ਇਹਨੂੰ ਕਿੱਦਾਂ ਕਰਨਾ ਅਮਰੀਕ ਭਾਅ ਜੀ ਹੁਣ ਇਹ ਸਮੱਸਿਆ ਇਕੱਲੀ ਇੰਡੀਆ ਨਹੀਂ ਹੈਗੀ ਇਹ ਸਮੱਸਿਆ ਸਾਡੇ ਸਮਾਜ ਨੂੰ ਇੱਥੇ ਵੀ ਹੈਗੀ ਆ ਆਸਟ੍ਰੇਲੀਆ 'ਚ ਵੀ ਕਨੇਡਾ 'ਚ ਵੀ ਅਮਰੀਕਾ ਕਿਤੇ ਵੀ ਬਾਹਰ ਚਲ ਜਾਓ ਕਿ ਅਸੀਂ ਉੱਥੋਂ ਗਰਾਊਂਡ ਲੈਵਲ ਤੋਂ ਆਉਂਦੇ ਹਾਂ ਮੈਂ ਕਈ ਵਾਰੀ ਆਪ ਸੋਚਦਾ ਹੁੰਦਾ ਕਿ ਅਸੀਂ ਉੱਥੇ ਗਲੀਆਂ 'ਚੋਂ ਧੂੜਾਂ 'ਚ ਟਾਇਰ 'ਚ ਲਾਉਂਦੇ ਖੇਡਦੇ ਛੱਪੜਾਂ 'ਚ ਛਾਲਾਂ ਮਾਰਦੇ ਗਰਾਊਂਡਾਂ 'ਚ ਨੰਗੇ ਪੈਰੀਂ ਭੱਖੜਿਆਂ 'ਚ ਖੇਡਦੇ ਹੈ ਨਾ ਇੱਦਾਂ ਦੀਆਂ 'ਚ ਅਸੀਂ ਬੜੇ ਖੁਸ਼ ਸੀਗੇ ਉੱਥੋਂ ਉੱਠ ਕੇ ਅਸੀਂ ਐਂ ਟੋਪ ਆਫ ਫੈਸਿਲਿਟੀ 'ਚ ਪਰਮਾਤਮਾ ਨੇ ਸਾਨੂੰ ਇੱਥੇ ਬਿਠਾਲ ਦਿੱਤਾ ਲਿਆ ਕੇ ਅਤੇ ਚਲੋ ਮੈਂ ਤਾਂ ਸ਼ੁਕਰਾਨਾ ਕਰਦਾ ਹਾਂ ਸਾਡੇ ਬਹੁਤ ਸਾਰੇ ਸਰੋਤੇ ਆ ਉਹ ਵੀ ਮੈਨੂੰ ਪਤਾ ਮੈਂ ਉਹਨਾਂ ਨੂੰ ਪਰਸਨਲੀ ਤਕਰੀਬਨ ਸਾਰਿਆਂ ਨੂੰ ਜਾਣਦਾ ਹਾਂ ਤੁਸੀਂ ਵੀ ਜਾਣਦੇ ਹੋ ਅਸੀਂ ਸਾਰੇ ਸ਼ੁਕਰਾਨਾ ਹੀ ਕਰੀਦਾ ਕਿ ਇਹ ਸੱਚੇ ਪਾਤਸ਼ਾਹ ਵੀ ਬੜਾ ਧੰਨ ਭਾਗ ਵੀ ਸਾਡੇ ਵੀ ਤੁਸੀਂ ਮਿਹਰ ਕਰਕੇ ਸਾਨੂੰ ਵਧੀਆ ਫੈਸਿਲਿਟੀ ਅਸੀਂ ਸ਼ੁਕਰਾਨਾ ਕਰਦੇ ਹਾਂ ਕਈ ਲੋਕ ਜਿਹੜੇ ਨੇ ਨਾ ਸ਼ੁਕਰੇ ਹੁੰਦੇ ਨੇ ਕਿਰਤਕਣ ਹੁੰਦੇ ਨੇ ਉਹ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਗਰਾਊਂਡ ਲੈਵਲ ਤੋਂ ਧੂੜਾਂ ਤੋਂ ਉੱਠ ਕੇ ਜਦੋਂ ਤੁਸੀਂ ਉੱਚੀਆਂ ਇਮਾਰਤਾਂ ਤੱਕ ਜਾਂਦੇ ਹੋ ਅਤੇ ਉਸ ਦੇ ਵਿੱਚ ਉਹਨੂੰ ਹੈਂਡਲ ਕਿੱਦਾਂ ਕਰਨਾ ਇਸ ਚੀਜ਼ ਨੂੰ ਇਹ ਮਾਇਆ ਦੇ ਨਾਲ ਤੁਸੀਂ ਕਿੱਦਾਂ ਇੰਟਰੈਕਟ ਕਰਨਾ ਪੈਸੇ ਆ ਗਏ ਅਕਾਊਂਟ 'ਚ ਬਹੁਤ ਹੈ ਗੱਡੀਆਂ ਬਹੁਤ ਵੱਡੀਆਂ ਬਿਹੇਵ ਕਿੱਦਾਂ ਕਰਨਾ ਆ ਅਮਰੀਕ ਭਾਅ ਜੀ ਹੁਣ ਤੁਸੀਂ ਵੀ ਮੈਨੂੰ ਕੁਝ ਦੱਸ ਰਹੇ ਸੀਗੇ ਵੀ ਜਦੋਂ ਕੋਈ ਨਵੀਂ ਚੀਜ਼ ਲੈਂਦੇ ਆ ਤਾਂ ਕਿੱਦਾਂ ਕਰਦੇ ਆ ਵੀ ਸਾਨੂੰ ਉਹ ਹੈਂਡਲ ਕਰਨੀ ਆਉਣੀ ਚਾਹੀਦੀ ਮਾਇਆ ਹੈ ਨਾ ਵੀ ਅਸੀਂ ਇਸ ਮਾਇਆ ਦੇ ਵਿੱਚ ਰਹਿਣਾ ਕਿੱਦਾਂ ਆ
ਜਮਾਨਾ ਬਹੁਤ ਵਧੀਆ ਸੀਗਾ ਇੰਨਾ ਉਹਦੇ ਚ ਮਾਇਆ ਜਾਲ ਇੰਨਾ ਨਹੀਂ ਸੀਗਾ ਜਿਹੜੇ ਡਾਕਟਰ ਵੀ ਸੀਗੇ ਉਹ ਵੀ ਇੱਕ ਤਰ੍ਹਾਂ ਦੇ ਨਾਲ ਵੈਲਫੇਅਰ ਜੀਵੀ ਹੁੰਦੇ ਸੀ ਉਹਨਾਂ ਦਾ ਜਿਸ ਵੇਲੇ ਉਹ ਦੇਖਦੇ ਸੀ ਮਰੀਜ਼ ਨੂੰ ਉਹਨਾਂ ਦਾ ਪੈਸਾ ਕਮਾਉਣ ਦਾ ਕੋਈ ਐਡਾ ਮੋਟਿਵ ਨਹੀਂ ਹੁੰਦਾ ਸੀ ਉਹਨਾਂ ਦਿਨਾਂ ਵਿੱਚ ਏਦਾਂ ਹੀ ਉਹਨਾਂ ਦਿਨਾਂ ਵਿੱਚ ਟੀਚਰ ਵੀ ਜਿਹੜੇ ਬੜੇ ਡੈਡੀਕੇਟਡ ਹੁੰਦੇ ਸੀਗੇ ਲੋਇਰ ਜਿਹੜੇ ਵਕੀਲ ਵਕੀਲ ਇਹ ਤਾਂ ਥੋੜੇ ਜਿਹੇ ਹੋਣਗੇ ਲੇਕਿਨ ਉਦੋਂ ਡੈਡੀਕੇਸ਼ਨ ਸੀਗੀ ਸਮਾਜ ਪ੍ਰਤੀ ਕਿਉਂਕਿ ਦੇਸ਼ ਵੀ ਆਜ਼ਾਦ ਹੋਇਆ ਸੀ ਲੀਡਰਸ਼ਿਪ ਵੀ ਉਦੋਂ ਚੰਗੀ ਹੁੰਦੀ ਸੀ ਈਵਨ ਪੰਜਾਬ ਦੇ ਵਿੱਚ ਵੀ ਭਾਰਤ ਦੇ ਵਿੱਚ ਵੀ ਲੀਡਰਸ਼ਿਪ ਅੱਛੀ ਸੀਗੀ ਉਦੋਂ ਸਮਾਜਿਕ ਵੈਲਿਊ ਸੀਗੀਆਂ ਲੇਕਿਨ 70s ਦੇ ਵਿੱਚ ਜਦੋਂ ਇਹ ਮਿਡਲ ਈਸਟਰਨ ਕੰਟਰੀ ਮਤਲਬ ਖੁੱਲੇ ਆ ਇੱਥੋਂ ਫਿਰ ਵੈਲਥ ਕ੍ਰੀਏਸ਼ਨ ਹੋਣ ਲੱਗ ਪਈ ਲੋਕ ਮਿਡਲ ਈਸਟ ਦੇ ਕੰਟਰੀਆਂ ਵਿੱਚ ਚਲੇ ਗਏ ਉੱਥੇ ਪੈਸਾ ਕਮਾਉਣ ਲੱਗ ਪਿਆ ਫਿਰ ਉਹ ਪੈਸਾ ਇੱਥੇ ਇੰਡੀਆ 'ਚ ਆਉਣ ਲੱਗ ਪਿਆ ਫਿਰ ਬਾਹਰਲੇ ਦੇਸ਼ਾਂ ਨੂੰ ਵੀ ਜਾਣ ਲੱਗ ਪਿਆ ਜਿੱਦਾਂ ਆਸਟ੍ਰੇਲੀਆ ਵਗੈਰਾ 'ਚ ਇੰਗਲੈਂਡ ਵਗੈਰਾ 'ਚ ਵੀ ਉਹ ਵੀ ਰੱਦੇ ਅਮਲ ਉਦੋਂ ਸ਼ੁਰੂ ਹੋ ਗਿਆ ਸੀ ਜਾਣ ਦਾ ਉਹ ਜਿਸ ਵੇਲੇ ਵੈਲਥ ਆ ਗਈ ਅਮਦੀਪ ਫਿਰ ਜਿਸ ਵੇਲੇ ਲੋਕਾਂ ਨੇ ਦੁਬਈ ਤੋਂ ਆਉਣਾ ਜਾਂ ਮਸਕਟ ਤੋਂ ਆਉਣਾ ਜਾਂ ਹੋਰ ਕਿਤੇ ਆਉਣਾ ਨਾ ਉਹ ਜਿਹੜੀਆਂ ਮਤਲਬ ਚੀਜ਼ਾਂ ਲੈ ਕੇ ਆਉਂਦੇ ਹੁੰਦੇ ਸੀ ਜਿੱਦਾਂ ਕਿ ਕੋਈ ਚੀਜ਼ ਲੈਣ ਦੀ ਜਿੱਦਾਂ ਟੇਪ ਰਿਕਾਰਡਰ ਲੈਣ ਦਾ ਰੇਡੀਓ ਲੈਣ ਦਾ ਉਹ ਨਾ ਮੋਢੇ ਤੇ ਚੱਕ ਜਿੱਦਾਂ ਆਪਣੇ ਸਹੁਰਿਆਂ ਨੂੰ ਜਾਣਾ ਹੁੰਦਾ ਸੀਗਾ ਤੇ ਉਹ ਮੋਢੇ ਤੇ ਚੱਕਿਆ ਉਹ ਨਾਲ ਨਾਲ ਸਾਈਕਲ ਤੇ ਬੈਠੇ ਉਹਨਾਂ ਦੇ ਪਿੱਛੇ ਮੁੰਡੇ ਨੇ ਜਾਂ ਕੁੜੀ ਨੇ ਮੋਢਿਆਂ ਤੇ ਰੱਖ ਕੇ ਨਾ ਉਹ ਲਾ ਜਾ ਹੁਣ ਉੱਚੀ ਉੱਚੀ ਉਦੋਂ ਮਾਨਕ ਦੀਆਂ ਕਲੀਆਂ ਬਹੁਤ ਮਸ਼ਹੂਰ ਹੁੰਦੀਆਂ ਸੀ ਉਦੋਂ ਸ਼ੁਰੂ ਹੋਈਆਂ ਸੀਗੀਆਂ ਤਾਂ ਮੁਹੰਮਦ ਸਦੀਕ ਵੀ ਉਹਦੇ ਆਪਣੇ ਪੂਰੇ ਜੋਬਨ ਤੇ ਹੁੰਦਾ ਸੀ ਹੋਰ ਜਿਹੜੇ ਮਸਤਾਨਾ ਸਾਹਿਬ ਤੇ ਪ੍ਰਕਾਸ਼ ਕੌਰ ਤੇ ਸੁਰਿੰਦਰ ਕੌਰ ਦੇ ਗਾਣੇ ਬੜੇ ਮਸ਼ਹੂਰ ਹੁੰਦੇ ਸੀ ਵੱਜਦੇ ਹੀ ਗਾਣੇ ਨਾਨਕਿਆਂ ਨੂੰ ਸਹੁਰਿਆਂ ਨੂੰ ਆਪਣੇ ਭੈਣ ਦੇ ਜਾਣਾ ਲੋਹੜੀ ਨੂੰ ਉਹ ਇੱਦਾਂ ਮੋਢਿਆਂ ਦੇ ਚੱਕੇ ਹੁੰਦੇ ਸੀ ਟੇਪ ਰਿਕਾਰਡਾਂ ਰੇਡੀਓ ਜਾਂ ਹੋਰ ਜਿਹੜੀਆਂ ਚੀਜ਼ਾਂ ਲੈ ਕੇ ਆਉਣੀਆਂ ਬੜ ਬੜੇ ਉਦੋਂ ਲੈ ਕੇ ਆਉਂਦੇ ਹੁੰਦੇ ਸੀ ਬੈਗ ਬੜ ਬੜੇ ਉਹ ਸਜਾ ਸਜੂ ਕੇ ਏਦਾਂ ਰੱਖੇ ਹੋਣ ਜਿੰਨੀਆਂ ਵੀ ਚੀਜ਼ਾਂ ਉੱਥੋਂ ਲੈ ਕੇ ਆਉਣੀਆਂ ਨਾ ਟੋਰਚਾਂ ਵੀ ਈਵਨ ਉਹ ਵੀ ਸਜਾ ਕੇ ਰੱਖੀਆਂ ਹੁੰਦੀਆਂ ਸੀਗੀਆਂ ਤੇ ਉਹ ਜਿੱਦਾਂ ਕਿ ਉਹਨਾਂ ਜ਼ਮਾਨਿਆਂ ਵਿੱਚ 60 ਦੇ ਵਿੱਚ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਉਦੋਂ ਮੱਝਾਂ ਜਿਹੜੀਆਂ ਹੁੰਦੀਆਂ ਸੀ ਨਾ ਇਹ ਜੇ ਕਿਸੇ ਪ੍ਰਾਹੁਣੇ ਨੇ ਆਉਣਾ ਤਾਂ ਮੱਝ ਨੂੰ ਨੁਹਾਰ ਧਲਾ ਕੇ ਬਾਹਰ ਖੜੀ ਕਰ ਦੇਣਾ ਤਾਂ ਪਤਾ ਲੱਗੇ ਵੀ ਨੀ ਮੱਝ ਲਈ ਆ ਨਵੀਂ ਜਾਂ ਕੋਈ ਬੱਕਰੀਆਂ ਹੁੰਦੀਆਂ ਸੀ ਉਹਨਾਂ ਦੇ ਤਾਂ ਪਾਣੀ ਨਹੀਂ ਪਾਉਂਦੇ ਉਹ ਪਾਣੀ ਪੈਣ ਨੀ ਦਿੰਦੀਆਂ ਨਾ ਆਪਣੇ ਤੇ ਡਰਦੀਆਂ ਥੋੜਾ ਪਾਣੀ ਤੋਂ ਉਹ ਉਦੇ ਬੰਨ੍ਹ ਦਿੰਦੇ ਹੁੰਦੇ ਸੀ ਤੇ ਹੋਰ ਵੀ ਜਿਹੜੀ ਕੋਈ ਚੀਜ਼ ਲੈਣੀ ਹੁਣ ਸ਼ਿੰਗਾਰ ਕੇ ਬਾਹਰ ਰੱਖ ਦੇਣਾ ਤਾਂ ਕਿ ਪ੍ਰਾਹੁਣੇ ਨੂੰ ਇਨਫਲੂਐਂਸ ਕੀਤਾ ਜਾ ਸਕੇ, ਉਹਨਾਂ ਤੇ ਆਪਣਾ ਇੰਪੈਕਟ ਜ਼ਾਹਰ ਕੀਤਾ ਜਾ ਸਕੇ। ਇਹ ਦਿਖਾਵੇ ਦੀ ਗੱਲ ਉਦੋਂ ਏਦਾਂ ਹੁੰਦੀ ਸੀ, ਲੇਕਿਨ ਅਮਨਦੀਪ ਹਿਊਮਨ ਨੇਚਰ ਚੇਂਜ ਨੀ ਹੋਈ। ਦਿਖਾਵੇ ਦੀ ਗੱਲ ਅੱਜ ਵੀ ਚੱਲਦੀ ਆ, ਲੇਕਿਨ ਉਹਦਾ ਫੋਰਮ ਜਿਹੜਾ ਬਦਲ ਹੋ ਗਿਆ। ਹੁਣ ਕੋਈ ਬੰਦਾ ਕਾਰ ਲੈਂਦਾ ਆ, ਠੀਕ ਹੈ, ਉਹ ਕਾਰ ਉੱਦਾਂ ਦਾ ਕੋਈ ਦੇਖਦਾ ਨੀ ਅੱਜ ਕੱਲ ਆਸਟ੍ਰੇਲੀਆ ਵਿੱਚ, ਕਿਉਂਕਿ ਹਰੇਕ ਕੋਈ ਕਾਰਾਂ ਬਹੁਤ ਵਧੀਆ, ਉਹ ਆਪਣੇ ਡਰਾਈਵੇ ਤੇ ਖੜੀ ਕਰ ਦਿੰਦਾ। ਜੇ ਕੋਈ ਪੁਰਾਣਾ ਆਵੇ ਤਾਂ ਉਹ ਤਾਂ ਕੇ ਉਹਨੂੰ ਡਰਾਈਵੇ ਤੇ ਖੜੀ ਕਰ ਦਿੰਦੇ ਆ। ਤੇ ਜੇ ਕੋਈ ਚੀਜ਼ ਜਿੱਦਾਂ ਕਈ ਚੀਜ਼ਾਂ ਲਈਆਂ ਹੁੰਦੀਆਂ ਘਰ ਦੇ ਵਿੱਚ, ਉਹ ਕਈ ਵਾਰ ਤਾਂ ਉਹਨੂੰ ਅਸੀਂ ਵਰਤਦੇ ਨੀ, ਏਦਾਂ ਹੀ ਕਹਿ ਕਹਿ ਕੇ ਉਹਨੂੰ ਸ਼ਿੰਗਾਰ ਕੇ ਰੱਖੀ ਜਾਈਦਾ ਕਿ ਜਦੋਂ ਪ੍ਰਾਹੁਣੇ ਆਉਗੇ ਤਾਂ ਡਾਇਨਿੰਗ ਟੇਬਲ ਤੇ ਅਸੀਂ ਜਿਹੜੀਆਂ ਚੀਜ਼ਾਂ ਸਜਾ ਕੇ ਖਾਵਾਂਗੇ। ਆਪ ਭੁੰਜੇ ਬੈਠ ਕੇ ਟੇਬਲਾਂ ਦਿਖਾਈ ਜਾਣੀਆਂ ਇੱਧਰ ਉੱਧਰ, ਉਹ ਰੱਖਣੀਆਂ ਵੀ ਆਏ ਗਏ ਲਈ ਰੱਖੀਓ ਕੋਈ ਚੀਜ਼। ਏਦਾਂ ਹੀ ਜਿਹੜੇ ਕਈ ਵਾਰੀ ਕੱਪੜੇ ਵੀ, ਹੁਣ ਚਲੋ ਕੱਪੜਿਆਂ ਦਾ ਕੋਈ ਏਦਾਂ ਮਹੱਤਵ ਰਿਹਾ ਨੀ ਹੁਣ, ਕਿਉਂਕਿ ਉਹ ਤਾਂ ਇੰਨੇ ਸਸਤੇ ਹੋ ਗਏ ਕਿ ਜਿੰਨੇ ਮਰਜ਼ੀ ਲੈ ਲਓ। ਲੇਕਿਨ ਪਹਿਲਾਂ ਹੁੰਦਾ ਸੀ ਕਿ ਅਸੀਂ ਘਰ ਵਿੱਚ ਕੱਪੜੇ ਪਾਣੇ ਨੀ, ਆਏ ਗਏ ਤੇ ਨਿਆਣੇ ਨੂੰ ਸ਼ਿੰਗਾਰ ਕੇ ਖੜੇ ਕਰ ਦੇਣਾ, ਦੇਖੋ ਅਮੀਰੀ ਜ਼ਾਹਰ ਹੁੰਦੀ ਆ, ਹਨਾ, ਏਦਾਂ ਏਦਾਂ ਕਰਦੇ ਹੁੰਦੇ ਸੀ। ਜਿਹੜੇ ਦਿਖਾਵੇ ਦੀ ਗੱਲ ਆ, ਮੈਂ ਕਰ ਰਿਹਾ, ਹਲੇ ਵੀ ਦਿਖਾਵਾ ਹੋ ਰਿਹਾ, ਲੇਕਿਨ ਅਮਨਦੀਪ ਹੁਣ ਜਿਹੜਾ ਦਿਖਾਵਾ ਨਾ, ਉਹਦੀ ਫੋਰਮ ਚੇਂਜ ਹੋ ਗਈ ਆ। ਹੁਣ ਵਟਸਐਪ ਦੇ ਰੋਜ਼ ਦੇਖ ਲਓ, ਵਟਸਐਪ ਤੇ ਨਵੀਂ ਨਵੀਂ ਫੋਟੋ ਲੱਗੀ ਹੁੰਦੀ ਆ, ਕਈ ਵਾਰੀ ਨਵਾਂ ਪਜਾਮਾ ਪਾ ਕੇ, ਕਦੇ ਕਾਰ ਦੇ ਨਾਲ ਖੜ ਕੇ, ਕਦੇ ਕੋਈ ਖੇਤ ਨਵਾਂ ਲਿਆ ਤਾਂ ਉਹ ਖੇਤ ਵਿੱਚ ਸਰੋਂ ਦੇ ਫੁੱਲਾਂ ਨਾਲ ਫੋਟੋ ਖਿਚਾਈ ਹੁੰਦੀ ਆ, ਜਾਂ ਕਿਤੇ ਸੈਰ ਕਰਨ ਚਲ ਗਿਆ ਤਾਂ ਜਿੱਦਾਂ ਵੈਸਟਰਨ ਆਸਟ੍ਰੇਲੀਆ ਚ ਆਪਾਂ ਗਏ ਸੀ ਅਮਨਦੀਪ, ਜਿੱਦਾਂ ਜਹਾਜ਼ ਤੁਹਾਡੇ ਪਿੱਛੇ ਪੈ ਗਿਆ ਸੀ ਉਹਦੀ ਫੋਟੋ ਲਾ ਦੇਣੀ, ਤਾਂ ਏਦਾਂ ਦੀਆਂ ਫੋਰਮ ਚੇਂਜ ਹੋ
ਗਈਆਂ
ਹੁਣ
ਫੇਸਬੁੱਕ। ਫੋਰਮ ਚੇਂਜ ਨੀ ਹੋ ਗਈ, ਉਹ ਜਿਹੜੀ ਜਹਾਜ਼ ਵਾਲੀ ਗੱਲ ਉਹਦੀ ਬਹੁਤ ਚਰਚਾ ਹੋਈ, ਡੁਬਈ ਜਿੰਨੇ ਸ਼ੇਖ ਦੀ ਚਰਚਾ ਹੋਈ ਆ, ਜਿੰਨੀ ਡੁਬਈ ਵਾਲੀ ਸ਼ੇਖ ਦੀ ਹੁੰਦੀ ਸੀ
ਉਸ ਤੋਂ ਵੀ ਜ਼ਿਆਦਾ ਮੈਨੂੰ ਤਾਂ ਲੱਗਦਾ
ਨਹੀਂ। ਹੁਣ ਦੇਖੋ ਨਾ, ਲੋਕ ਮਾਰਦੇ ਆ ਕਈ ਫੁਕਰੀ, ਠੀਕ ਹੈ, ਲਓ ਜੀ ਚੈੱਕ ਇਨ, ਕਈ ਮੈਕਡੋਨਲਡ ਦਾ ਹੀ ਚੈੱਕ ਇਨ ਕਰੀ ਜਾਣਗੇ, ਹਨਾ, ਤੇ ਮੈਂ ਉੱਥੇ ਕਾਫੀ ਪੀ ਰਿਹਾ ਜੀ, ਮੈਂ ਉਹ ਫਲਾਨੇ ਦੇ ਉੱਤੇ ਉੱਥੇ ਜਾ ਰਿਹਾ ਜੀ, ਮੈਂ ਉੱਥੇ ਜਾ ਰਿਹਾ, ਉਹ ਅਸੀਂ ਨਿਮਾਣੇ ਜਿਹੇ ਬੰਦੇ, ਠੀਕ ਹੈ, ਅਸੀਂ ਮੈਂ ਕਿਹਾ ਚਲੋ ਹੁਣ ਸਾਰੇ ਮਾਰਦੇ ਆ ਫੁਕਰੀ, ਆਪਾਂ ਵੀ ਜਦ ਮਾਰਨੀ ਆ ਫਿਰ ਆਪਾਂ ਕਾਰ ਦੀ ਗੱਲ ਹੀ ਮਾਰਨੀ ਆ, ਛੋਟੀ ਮੋਟੀ ਦੀ ਕਰਨਾ ਹੀ ਨਹੀਂ ਕੰਮ, ਆਪਾਂ ਸਿੱਧਾ ਹੀ ਜਹਾਜ਼ ਦੀ ਪਾਈ ਫਿਰ ਫੋਟੋ, ਅਸੀਂ ਤਾਂ ਮਾਣੇ ਨੀ ਕਰੀਦਾ ਆਪ, ਜਦੋਂ ਹੁਣ ਗੱਪ ਮਾਰਨੀ ਹੈ ਤਾਂ ਸਿਰੇ ਦੀ ਮਾਰੋ, ਛੋਟੀ ਮੋਟੀ ਕੱਲ ਹੀ ਮਾਰੀ ਜਾਣੀ ਹੈ, ਹਨਾ। ਸੋ ਇਸ ਕਰਕੇ ਉਹ ਦੇਖੋ ਵੀ ਚੱਲੀ ਬਹੁਤ, ਲੋਕਾਂ ਨੂੰ ਪਤਾ, ਜਿਹੜੇ 99% ਲੋਕਾਂ ਨੂੰ ਪਤਾ ਸੀ ਵੀ ਇਹ ਇੱਕ ਹਿਊਮਰ ਹੈ, ਇੱਕ ਸੈਟਾਇਰ ਹੈ, ਵੀ ਇਹ ਤਾਂ ਕੋਈ ਐਡੀ ਗੱਲ ਨਹੀਂ ਹੈਗੀ ਨਾ, ਤੇ ਪਰ ਉਹ ਜਿਹੜੀ ਨਾ ਸ਼ੋਅ ਆਫ ਦੀ ਬਿਰਤੀ ਹੈ ਜਿਹੜੀ ਆ, ਹੁਣ ਦੇਖੋ ਕੋਈ ਕਾਰ ਲੈਂਦਾ ਉਹ ਨਾ ਸ਼ੋਰੂਮ ਦੇ ਵਿੱਚ ਫੁੱਲ ਜਿਹੇ ਲਾ ਕੇ ਉਹ ਕਚਾ ਕੇ ਪਾਣਗੇ, ਮਹਾਰਾਜ ਦੀ ਅਪਾਰ ਕਿਰਪਾ ਹੋਈ ਹੈ ਜੀ, ਅਸੀਂ ਕਾਰਾਂ ਵਾਲੇ ਬਣ ਗਏ, ਇੱਦਾਂ ਬਣ ਗਏ, ਚਲੋ ਕੋਈ ਗੱਲ ਨਹੀਂ, ਆਪਣੇ ਆਪ ਨੂੰ ਐਕਸਪ੍ਰੈਸ ਕਰਨਾ ਬਣਦਾ ਆ, ਕਈ ਵਾਰੀ ਨਿਆਣਿਆਂ ਨੂੰ ਕਹਿਣਾ ਹੁੰਦਾ, ਕਈ ਵਾਰੀ ਕਿਸੇ ਨਿਆਣੇ ਲੱਗ, ਉਹ ਠੀਕ ਆ, ਪਰ ਉਹ ਓਵਰ ਐਕਸਪ੍ਰੈਸ਼ਨ ਨਹੀਂ ਚਾਹੀਦੀ ਸ਼ੋਅ ਆਫ। ਤੁਸੀਂ ਜਿਹੜੀ ਗੱਲ ਦੱਸੀ ਸੀ ਨਾ ਟੇਪਾਂ ਵਾਲੀ, ਪਿੰਡਵਾਈ ਤੋਂ ਟੇਪਾਂ ਲੈ ਕੇ ਆਉਂਦੇ ਹੁੰਦੇ ਸੀ, ਈਵਨ ਬੈਟਰੀਆਂ ਲੈ ਕੇ ਆਉਂਦੇ ਹੁੰਦੇ ਸੀਗੇ, ਜਿਹੜੀ LED ਲਾਈਟਸ ਵਗੈਰਾ ਚਾਰਜੇਬਲ, ਉਹ ਰਾਤ ਨੂੰ ਨਾ ਫਿਰ ਜਦੋਂ ਮੋਟਰ ਚਲਾਉਣ ਜਾਣਾ ਤਾਂ ਉਹ ਚਲਾ ਕੇ ਲੈ ਕੇ ਜਾਣੀ, ਦਿਨ ਚੜਿਆ ਹੋਣਾ ਬਈ ਸਾਈਕਲ ਤੇ ਜਾਣਾ, ਏਦਾਂ ਲੱਗਣਾ ਲੈ ਵੀ ਬੱਲੇ ਵੀ ਲੋ ਹੋ ਗਈ ਆ। ਲੋਕਾਂ ਕੋਲ ਪਹਿਲਾਂ ਛੋਟੀਆਂ ਬੈਟਰੀਆਂ ਹੁੰਦੀਆਂ ਸੀ ਨਾ, ਫਿਰ ਉਹਨੇ ਖੂਹਾਂ ਚਾਰਜ ਤੇ ਲਾਈ ਰੱਖਣੀ, ਫਿਰ ਖੂਹਾਂ ਦੇ ਉੱਤੇ ਚੱਲਣੀ ਉਹ, ਸੋ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਆ, ਟੇਪਾਂ ਆ, ਉਹ ਬੜੀਆਂ ਚੱਲੀਆਂ, ਸਭ ਪਿੰਡ 'ਚ ਟੇਪ ਵੱਜਣੀ, ਇੱਥੇ ਵੀ ਵੱਜਦੀ ਹੁਣ ਸਾਡੇ, ਅਸੀਂ ਦੇਖਿਆ ਪਰਸੋਂ ਚੌਥ ਦੇ, ਇੱਥੇ ਸਾਡੇ ਸਾਹਮਣੇ ਗੁਆਂਢੀ ਆ, ਉੱਚੀ ਦੇਣੀ ਨਾ ਗੀਤ ਲਾ ਰਿਹਾ, ਉਹ ਮੈਂ ਪਤਾ ਲੱਗਾ ਕਹਿੰਦਾ ਉਹ ਬੰਦਾ ਵੀ ਛੁੱਟੀਆਂ 'ਤੇ ਆਇਆ ਹੋਇਆ ਅਤੇ ਉਹ ਨਜ਼ਾਰੇ ਲੈ ਰਿਹਾ, ਮੈਂ ਕਿਹਾ ਚਲੋ ਵਧੀਆ ਆ, ਹਵਾ ਦੇ ਵਿੱਚ ਗੀਤ ਚੱਲ ਰਹੇ ਨੇ ਅਤੇ ਸੰਗੀਤ ਦੀਆਂ ਧੁਨਾਂ ਚੱਲ ਰਹੀਆਂ, ਅਤੇ ਚਲੋ ਚੰਗੀ ਗੱਲ ਹੈ, ਇਹ ਜਿਹੜੀਆਂ ਨਾ ਕੁਦਰਤੀ ਵਰਤਾਰੇ ਨੇ ਜਿਹੜੇ, ਪਰ ਓਵਰ ਸ਼ੋਅ ਕਰ ਰਹੇ ਹਾਂ ਅਸੀਂ, ਜਿਹੜਾ ਆਪਣੇ ਆਪ ਨੂੰ ਓਵਰ ਐਕਸਪ੍ਰੈਸ ਕਰ ਰਹੇ ਹਾਂ। ਖੈਰ ਅਮਰੀਕ ਭਾਅ ਜੀ, ਆਪਣੇ ਗੱਲਾਂ ਦੇ ਨਾਲ ਨਾਲ ਨਾ ਹੁਣ ਆਪਾਂ ਥੋੜ੍ਹੇ ਸੁਨੇਹ ਵੀ ਲੈਣੇ ਆ, ਕਿਉਂਕਿ ਸਾਡੇ ਨਾਲ ਬਹੁਤ ਸਾਰੇ ਸੱਜਣ ਸਵੇਰ ਦੇ ਜੁੜੇ ਹੋਏ ਨੇ। ਅੰਮ੍ਰਿਤਪਾਲ ਸਿੰਘ ਸ਼ੈਪਟਨ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਚਾਲ ਅੰਮ੍ਰਿਤ? ਨਰਿੰਦਰ ਰਾਠੌਰ ਜੀ ਵੀ ਪ੍ਰੋਗਰਾਮ 'ਚ ਆ ਗਏ ਨੇ, ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਹਾਂਜੀ ਜੇ ਸਮਾਂ ਹੋਵੇ ਤਾਂ ਗੋਲਡ ਕੋਸਟ ਦੇ ਹੈਲਨਜ਼ਵਿਲ ਗੁਰਦੁਆਰਾ ਸਾਹਿਬ ਬਾਰੇ ਕੋਈ ਵਿਚਾਰ ਕਰਿਓ ਜੀ, ਕੀ ਹੋ ਰਿਹਾ। ਹਾਂਜੀ, ਤੁਹਾਨੂੰ ਅਪਡੇਟ ਦੱਸਦੇ ਹਾਂ ਜੀ, ਥੋੜ੍ਹੀ ਦੇਰ ਬਾਅਦ ਜੁੜੇ ਰਹੋ। ਅਤੇ ਅਮਰੀਕ ਭਾਅ ਜੀ, ਅੱਜ ਹਰਨਾਮ ਸਿੰਘ ਵੀ ਆਉਣਗੇ ਨਾ, ਉਹਨਾਂ ਨਾਲ ਵੀ ਹੋਈ ਸੀ ਗੱਲ ਤੁਹਾਡੀ, ਹਰਨਾਮ ਸਿੰਘ ਨੂੰ। ਰੁਪਿੰਦਰ ਸਿੰਘ ਗਿੱਲ ਘਾਲ ਕਲਾਂ ਵਾਲੇ ਪ੍ਰੋਗਰਾਮ ਚ ਆ ਗਏ ਨੇ ਮੈਲਬਨ ਤੋਂ, ਕੀ ਹਾਲ ਚਾਲ ਰੁਪਿੰਦਰ, ਠੀਕ ਠਾਕ ਹੋ? ਪਰਿਵਾਰ ਸਾਰੇ ਰਾਜੀ ਖੁਸ਼ੀ। ਪਰਮਜੀਤ ਸਿੰਘ ਧਾਲੀਵਾਲ ਵਿਚਾਰ ਅੱਜ ਦਾ ਦੇ ਰਹੇ ਨੇ ਕਿ ਸਮਾਂ ਅਤੇ ਸ਼ਬਦ ਦੋਵਾਂ ਦੀ ਵਰਤੋਂ ਲਾਪਰਵਾਹੀ ਨਾਲ ਨਾ ਕਰੋ, ਕਿਉਂਕਿ ਇਹ ਦੋਵੇਂ ਨਾ ਤਾਂ ਦੁਬਾਰਾ ਆਉਂਦੇ ਆ ਅਤੇ ਨਾ ਹੀ ਮੌਕਾ ਦਿੰਦੇ ਆ ਦੁਬਾਰਾ। ਕਿਆ ਬਾਤ ਹੈ ਜੀ। ਅਤੇ ਉਹਨਾਂ ਨੇ ਉਹ ਜਿਹੜੀ ਜਿਹੜੀ ਫਲਾਈਟ ਆਈ ਸੀ, ਕਹਿੰਦੇ ਵੀ ਅੰਮ੍ਰਿਤਸਰ ਵੀ ਜਾਅਲੀ ਰਿਪੋਰਟਾਂ ਬਹੁਤ ਜਾਰੀ ਹੋਈਆਂ ਸੀਗੀਆਂ ਕਰੋਨਾ ਵਾਲੀਆਂ। ਜੀ ਬਿਲਕੁਲ। ਸੁਖਜੀਵਨ ਗਰੇਵਾਲ ਸਤਿ ਸ਼੍ਰੀ ਅਕਾਲ ਬੁਲਾਉਂਦੇ ਹੋਏ ਪੁੱਛਦੇ ਨੇ, ਕਹਿੰਦੇ ਗੁਰਮਤਿ ਮਨੋਵਿਗਿਆਨ ਕਿਤਾਬ ਕਿੱਦਾਂ ਅਤੇ ਕਿੱਥੋਂ ਮਿਲ ਸਕਦੀ ਆ? ਮਿਲੂਗੀ ਕਿਉਂ ਨਹੀਂ ਜੀ, ਜ਼ਰੂਰ ਮਿਲੂਗੀ, ਪਰ ਤੁਸੀਂ ਸੋਫਟ ਕਾਪੀ ਜਾਂਦੇ ਹੋ ਜਾਂ ਹਾਰਡ ਕਾਪੀ, ਇਹ ਸਾਨੂੰ ਦੱਸ ਦਿਓ ਅਤੇ ਤੁਹਾਨੂੰ ਦੋਨੇ ਸੋਰਸਿਸ ਜਿਹੜੇ ਆ, ਸੋਫਟ ਕਾਪੀ ਤਾਂ ਮੈਂ ਹੀ ਤੁਹਾਨੂੰ ਭੇਜ ਦਾਂਗਾ, ਅਤੇ ਅਗਰ ਹਾਰਡ ਕਾਪੀ ਚਾਹੀਦੀ ਹੈ ਫਿਰ ਤੁਹਾਨੂੰ ਮੈਂ ਦੱਸ ਦਾਂਗਾ ਕਿ ਉਹ ਸੱਜਣ ਤੋਂ ਤੁਸੀਂ ਮੰਗਵਾ ਸਕਦੇ ਹੋ। ਮਲਕੀਤ ਸਿੰਘ ਕੈਨਬਰਾ ਵਾਲੇ ਵੀ ਪ੍ਰੋਗਰਾਮ 'ਚ ਆ ਗਏ ਨੇ, ਸਤਿ ਸ਼੍ਰੀ ਅਕਾਲ ਬੁਲਾਉਂਦੇ ਹੋਏ, ਵਿਚਾਰ ਸ਼ੇਅਰ ਕਰ ਰਹੇ ਨੇ ਕਿ ਹਰ ਵੇਲੇ ਮਿੱਠਾ ਬੋਲਣਾ ਇੱਕ ਗੁਣ ਹੈ, ਮੌਕਾ ਦੇਖ ਕੇ ਮਿੱਠਾ ਬੋਲਣਾ ਇੱਕ ਸਿਆਸਤ ਹੈ। ਕਿਆ ਬਾਤ ਹੈ ਜੀ, ਇਹ ਵੀ ਵਧੀਆ ਗੱਲ ਹੈ। ਅਤੇ ਕੁਲਵਿੰਦਰ ਸਿੰਘ ਧਾਲੀਵਾਲ ਗੋਲਡ ਕੋਸਟ ਵਾਲੇ, ਹਾਂਜੀ, ਜਿਹੜਾ ਗੁਰਦੁਆਰੇ ਦਾ ਉੱਥੇ ਰੌਲਾ ਪੈ ਰਿਹਾ ਜੀ, ਇਹ ਸਾਨੂੰ ਅਪਡੇਟ ਕਰਦੇ ਰਹਿੰਦੇ ਨੇ, ਅਤੇ ਉਹਨਾਂ ਨੇ ਹੁਣ ਤਿੰਨ ਤਸਵੀਰਾਂ ਅਪਡੇਟ ਕੀਤੀਆਂ ਆਪਣੇ ਬੱਚੇ ਦੀਆਂ। ਉਹ ਅੱਜ ਇੱਕ ਜੋਤ ਸਿੰਘ ਫੁੱਟਬਾਲ ਖੇਡ ਰਿਹਾ, ਪਹਿਲੇ ਮੈਚ ਦੇ ਵਿੱਚ ਜਾ ਰਹੇ ਅਤੇ ਉਹ ਮੈਚ ਦੇਖ ਰਹੇ ਨੇ, ਮਾਊਂਟੇਨ ਟੈਂਬਰਿਨ ਦੀ ਖੂਬਸੂਰਤ ਪਹਾੜੀਆਂ ਦਾ ਮਨਮੋਹਕ ਦ੍ਰਿਸ਼ ਉਹਨਾਂ ਨੇ ਸਾਡੇ ਨਾਲ ਸਾਂਝਾ ਕੀਤਾ, ਜਿਹੜਾ ਮੈਂ ਹੁਣ ਤੁਹਾਡੇ ਸਾਰਿਆਂ ਨਾਲ ਸਾਂਝਾ ਕਰ ਰਿਹਾ, ਅਤੇ 3-0 ਨਾਲ ਅੱਗੇ ਚੱਲ ਰਿਹਾ ਮੈਚ। ਕਿਆ ਬਾਤ ਹੈ। ਗੁਰਿੰਦਰ ਸਿੰਘ ਜੀ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਸਾਨੂੰ ਵਰਜੀਨੀਆ ਤੋਂ, ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਹੋਏ ਹੱਸ ਰਹੇ ਨੇ, ਕਹਿੰਦੇ ਕਿ ਮਾਇਆ ਨੂੰ ਕਿਸ ਤਰ੍ਹਾਂ ਵਰਤਣਾ ਹੈ ਉਹ ਗੋਰਿਆਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ, ਹਰ ਵੀਕ ਦੀ ਤਨਖਾਹ ਆਉਂਦੀ ਹੈ ਅਤੇ ਉਸ ਨੂੰ ਖਰਚ ਲੈਂਦੇ ਹਨ। ਠੀਕ ਹੈ। ਉਹਨਾਂ ਨੇ ਇੱਕ ਵੀਡੀਓ ਭੇਜਿਆ ਆ ਕਾਰਾਂ ਦੀ ਸ਼ੋ ਆਫ ਦਾ, ਜੇ ਮੈਂ ਕੋਸ਼ਿਸ਼ ਕਰਦਾ ਹਾਂ ਸ਼ੇਅਰ ਕਰਨ ਦਾ, ਅਤੇ ਰੇਂਜ ਰੋਵਰ ਲੈਕਸਸ ਔਡੀ ਦਿਖਾਉਂਦੇ ਹੋਏ ਬੰਦਾ ਘੁਮਾਉਂਦਾ ਘੁਮਾਉਂਦਾ ਮੂਹਰੇ ਇੱਕ ਸਾਈਕਲ ਖੜਾ ਹੈ, ਫਿਰ ਉਹਦੇ 'ਤੇ ਆ ਜਾਂਦਾ, ਕਹਿੰਦਾ ਜੀ ਆਹ ਖਰੀਦਿਆ ਮੈਂ, ਪਹਿਲਾਂ ਕਾਰਾਂ ਦਿਖਾਉਂਦਾ ਭਾਅ ਜੀ 10-15, ਅਤੇ ਦਿਖਾਉਂਦਾ ਦਿਖਾਉਂਦਾ ਫਿਰ ਸਾਈਕਲ 'ਤੇ ਆ ਜਾਂਦਾ ਵੀ ਮੈਂ ਸਾਈਕਲ ਖਰੀਦਿਆ ਆ। ਅਤੇ ਚਲੋ, ਅਤੇ ਜਗਵੀਰ ਸਿੱਖੋਂ ਵੀ ਸਾਡੇ ਨਾਲ ਜੁੜੇ ਨੇ ਮੈਲਬਨ ਤੋਂ, ਅਤੇ ਉਹ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ। ਹਾਂਜੀ, ਇਹ ਮੁੱਦਾ ਅਸੀਂ ਕਰਦੇ ਹਾਂ ਜੀ ਡਿਸਕਸ਼ਨ। ਗੁਰਿੰਦਰ ਭੰਗਲ, ਹਾਂਜੀ, ਕੋਫ ਸਰਵਰ ਵਾਲੇ ਆ ਗਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਚਾਲ ਹੈ? ਠੀਕ ਠਾਕ ਹੋ ਜੀ? ਅਤੇ ਗੌਰਵ ਸ਼ਰਮਾ ਜੀ ਵਿਨੀਪੈਗ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਅਤੇ ਉਹ ਵੀ ਸਾਡੇ ਨਾਲ ਕੁਛ ਸਾਂਝਾ ਪਾ ਰਹੇ ਨੇ। ਅਤੇ ਹਾਂਜੀ, ਉਹ ਜਿਹੜੀ ਖਬਰ ਸੀ ਨਾ ਜਿਹੜੀ ਆਪਾਂ ਸ਼ੇਅਰ ਕੀਤੀ ਸੀ ਪਹਿਲਾਂ ਜੀ ਐਸ ਚਾਹਲ ਨੇ, ਵੀ ਚੋਰ ਨੇ ਲਟਾਈ ਵੈਕਸੀਨ, ਬੋਲਾ ਸੋਰੀ, ਪਤਾ ਨਹੀਂ ਤਾਂ ਕਰੋਨਾ ਕੀ ਦਵਾਈ ਹੈ, ਲੈਟਰ ਹੋਈ ਵਾਇਰਲ। ਅਤੇ ਚਲੋ, ਜਗਜੀਤ ਸਿੰਘ ਜੀ ਵੀ ਪ੍ਰੋਗਰਾਮ 'ਚ ਆ ਗਏ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਸੁਖਜੀਵਨ ਜੀ ਹਾਰਡ ਕਾਪੀ ਮੰਗ ਰਹੇ ਨੇ, ਕੋਈ ਨਹੀਂ ਮੈਂ ਕਰਦਾ ਜੀ ਪ੍ਰਬੰਧ ਤੁਹਾਡੇ ਹਾਰਡ ਕਾਪੀ ਦਾ ਵੀ। ਅਤੇ ਕੁਲਜੀਤ ਖੋਸਾ ਉਹਨਾਂ ਨੂੰ ਕਹਿ ਕੇ ਪੁੱਛਦਾ ਜੀ, ਉਹਨਾਂ ਕੋਲ ਕਿਤਾਬ ਇਹ ਹੋਵੇ ਤਾਂ ਜ਼ਰੂਰ ਤੁਹਾਨੂੰ ਪੋਸਟ ਕਰਵਾਉਂਦੇ ਹਾਂ, ਉਹਨਾਂ ਨਾਲ ਗੱਲਬਾਤ ਤੁਹਾਡੀ ਕਰਵਾ ਦਿੰਦੇ ਹਾਂ। ਲਾਡੀ ਬੈਂਸ ਉਹਨਾਂ ਨੇ ਨਾ ਤਸਵੀਰਾਂ ਭੇਜੀਆਂ ਸਾਨੂੰ ਫਾਰਮ ਦੀਆਂ, ਭਾਅ ਜੀ ਕਿਆ ਬਾਤ ਹੈ, ਜਿਹੜੇ ਪਿੰਕ ਲੇਡੀਜ਼ ਐਪਲ ਹੈ ਨਾ, ਇੱਦਾਂ ਲੱਗੇ ਹੋਏ ਆ, ਇਹ ਤੁਸੀਂ ਦੇਖਿਓ, 4 ਤਸਵੀਰਾਂ ਮੈਂ ਸ਼ੇਅਰ ਕੀਤੀਆਂ, ਕਿਆ ਬਾਤ ਹੈ ਬਈ, ਹੁਣ ਇਹ ਤੋੜਨੇ ਕਦੋਂ ਹੈ ਲਾਡੀ ਸਾਹਿਬ, ਇਹ ਵੀ ਦੱਸੋ
ਜੀ। ਅਮਨਦੀਪ, ਇੰਨੀ ਇਸ ਵੇਲੇ ਸਿਡਨੀ ਦੇ ਆਲੇ ਦੁਆਲੇ ਜਾਂ ਜਿੰਨੇ ਰੀਜਨਲ ਇਲਾਕੇ ਆ ਉਹਨਾਂ ਵਿੱਚ ਇੰਨੀ ਇੰਨੀ ਬਹਾਰ ਆਈ ਹੋ, ਜਿੱਦਾਂ ਪਤਝੜ ਦਾ ਮੌਸਮ ਆ, ਦਰਖਤਾਂ ਦੇ ਜਿਹੜੇ ਪੱਤੇ ਅਮਨਦੀਪ ਅਲੱਗ ਅਲੱਗ ਰੰਗਾਂ ਦੇ ਵਿੱਚ ਰੰਗੇ ਗਏ ਆ, ਏਦਾਂ ਲੱਗਦਾ ਜਿੱਦਾਂ ਜੰਨਤ ਧਰਤੀ ਤੇ ਆ ਗਈ ਹੋਵੇ। ਤੇ ਅਮਨਦੀਪ, ਕਈ ਵਾਰੀ ਉਹ ਦੇਖ ਕੇ ਡਰ ਵੀ ਲੱਗਦਾ ਕਿ ਇੰਨੇ ਅਸੀਂ ਪੰਜਾਬ ਵਿੱਚੋਂ ਆਏ ਹਾਂ ਜਿੱਥੇ ਇੰਨਾ ਵਧੀਆ ਨਹੀਂ ਹੁੰਦਾ ਸੀ ਆਲਾ ਦੁਆਲਾ, ਲੇਕਿਨ ਇਸ ਤਰ੍ਹਾਂ ਦਾ ਆਲਾ ਦੁਆਲਾ ਇੱਥੇ ਮਿਲ ਜਾਣਾ ਬੰਦੇ ਨੂੰ, ਕਈ ਵਾਰੀ ਉੱਥੋਂ ਡਰ ਵੀ ਲੱਗਦਾ ਕਿ ਇੰਨੀਆਂ ਜਿਹੜੀਆਂ ਇੰਨੀ ਜਿਹੜੀ ਖੁਸ਼ਹਾਲੀ ਆਲੇ ਦੁਆਲੇ ਦੇਖਣ ਨੂੰ ਮਿਲੀ ਹੈ, ਬਰਕਰਾਰ ਵੀ ਰਹੇ, ਸਸਟੇਨੇਬਲ ਵੀ ਰਹੇ ਨਾ। ਕਈ ਵਾਰੀ ਇੱਦਾਂ ਵੀ ਲੱਗਣ ਲੱਗ ਪੈਂਦਾ ਜਿਸ ਵੇਲੇ ਵੈਲਥ ਬਹੁਤ ਬੰਦੇ ਕੋ ਆ ਜਾਂਦੀ ਹੈ ਤੇ ਉਹਨੂੰ ਘਬਰਾਹਟ ਵੀ ਹੋਣ ਲੱਗ ਪੈਂਦੀ ਆ ਕਿ ਮੈਨੇਜਮੈਂਟ ਉਹਦੀ ਹੁੰਦੀ ਨੀ ਹੈ ਵੈਲਥ ਦੀ, ਫਿਰ ਇੱਧਰ ਉੱਧਰ ਦੌੜਦਾ ਆ ਬੰਦਾ। ਹੁਣ ਅਮਨਦੀਪ, ਇੱਥੇ ਤੁਸੀਂ ਦੇਖੋਗੇ ਜਿੱਦਾਂ ਤੁਸੀਂ ਪਹਿਲਾਂ ਗੱਲ ਕੀਤੀ ਆ ਕਿ ਵੈਲਥ ਨੂੰ ਮੈਨੇਜ ਕਰਨਾ ਬੜਾ, ਕਮਾਉਣਾ ਬੜਾ ਸੌਖਾ ਆ, ਲੇਕਿਨ ਉਹਨੂੰ ਮੈਨੇਜ ਕਰਨਾ ਬਹੁਤ ਬਹੁਤ ਔਖਾ ਆ। ਕਈ ਵਾਰੀ ਬੰਦੇ ਨਾ ਉੱਪਰ ਨੂੰ ਲੱਗ ਪੈਂਦੇ ਦੇਖਣ ਬਹੁਤ ਜ਼ਿਆਦਾ, ਉਹ ਕਹਿੰਦੇ ਹੁੰਦੇ ਮੂੰਹ ਚ ਪੈਂਦਾ ਨਾ, ਉੱਪਰ ਨੂੰ ਥੁੱਕਿਆ ਮੂੰਹ ਚ ਪੈਂਦਾ, ਏਦਾਂ ਦੀ ਕੋਈ ਕਹਾਵਤ ਵੀ ਹੈ ਅਮਨਦੀਪ। ਤੇ ਇਹ ਗੱਲ ਬਿਲਕੁਲ ਠੀਕ ਆ ਕਿ ਜਿਸ ਵੇਲੇ ਤੁਹਾਡੇ ਕੋਲ ਬਹੁਤ ਜ਼ਿਆਦਾ ਕੁਛ ਆ ਜਾਂਦਾ ਆ, ਫਿਰ ਉਸਨੂੰ ਮੈਨੇਜ ਕਰਨਾ, ਫਿਰ ਤੁਸੀਂ ਦੱਸੋ ਜੇ ਤੁਸੀਂ ਟੌਰ ਨਾ ਦੱਸੋਗੇ ਫਿਰ ਗੱਲ ਉੱਦਾਂ ਨੀ ਬਣਦੀ ਅਮਨਦੀਪ। ਜੇ ਹੁਣ ਜਿੱਦਾਂ ਅੱਗੇ ਇੰਗਲੈਂਡ ਤੋਂ ਬੰਦੇ ਆਉਂਦੇ ਹੁੰਦੇ 70s ਦੇ ਵਿੱਚ, ਤੇ ਉਹਨਾਂ ਨੇ ਸੋਨਾ ਪਾਇਆ ਹੁੰਦਾ ਸੀ, ਪਤਾ ਨੀ ਨਕਲੀ ਹੁੰਦਾ ਜੀ ਅਸਲੀ ਹੁੰਦਾ, ਉਹਦਾ ਕਿਸੇ ਨੇ ਦੇਖਣਾ ਸੀ, ਚੀਨਾ ਪੰਜ ਛੇ ਪਾਈਆਂ ਹੁੰਦੀਆਂ, ਕੜੇ ਪਾਏ ਹੁੰਦੇ, ਮੁੰਦੀਆਂ ਪਾਈਆਂ ਹੁੰਦੀਆਂ, ਏਦਾਂ ਲੱਗਦਾ ਜਿਹੜਾ ਬਾਲਦ ਸਜਾ ਕੇ ਨਾ ਬਾਲਦਾਂ ਦੀ ਮੰਡੀ ਵਿੱਚ ਵੇਚਣ ਜਾਣਾ ਹੁੰਦਾ,
ਕਹਾਵਤ ਵਰਤੀ ਸੀ ਉਹ ਇਹ ਸੀ ਵੀ ਜਿੱਦਾਂ ਤੁਸੀਂ ਮਤਲਬ ਕਹਿੰਦੇ ਮਾੜੀ ਔਰਤ ਨੂੰ ਨਾ ਮੁੰਦਰੀ ਦੇ ਦਿਓ ਤੇ ਉਹ ਮੁੰਦਰੀ ਦਿਖਾਉਣ ਦੇ ਚੱਕਰ ਦੇ ਵਿੱਚ ਹਰੇਕ ਤੇ ਉਂਗਲਾਂ ਹੀ ਕਰੀ ਜਾਂਦੀ ਆ ਆਹੋ। ਜੇ ਹੁਣ ਤੁਸੀਂ ਮਤਲਬ ਬੰਦਾ ਆਪਣੀ ਵਾਈਫ ਨੂੰ ਮੁੰਦਰੀ ਦੇ ਦੇਵੇ ਹਨਾ ਨਵੀਂ, ਉਹ ਮੁੰਦਰੀ ਦਿਖਾਲਣ ਦੇ ਚੱਕਰ ਦੇ ਵਿੱਚ ਨਾ ਉਹ ਕਰੀ ਜਾਊਗੀ ਆਹ ਦੇਖੋ ਜੀ ਉਂਗਲੀ ਕਰ ਕਰਕੇ ਆਹ ਦੇਖੋ ਕਿੰਨਾ ਉਹ ਦਿਖਾਲਣੀ ਤਾਂ ਹੁੰਦੀ ਆ ਉਹਨੇ ਮੁੰਦਰੀ ਹੈ ਨਾ ਆਪਣੀ ਸਹੇਲੀਆਂ ਨੂੰ ਜਾਂ ਹੋਰ ਹਨਾ, ਤੇ ਆਹ ਦੇਖੋ ਜੀ ਹਰੇਕ ਗੱਲ ਤੇ ਉਂਗਲੀ ਖੜੀ, ਹਰੇਕ ਤੇ ਉਂਗਲੀ ਖੜੀ, ਆਪ ਵੀ ਉਹਨਾਂ ਫਿਰ ਇੱਦਾਂ ਕਰੂਗੀ ਫਿਰ ਗੱਲ ਤੇ ਉਂਗਲੀ ਰੱਖ ਕੇ ਬਹਿ ਜਾਊਗੀ। ਤੁਸੀਂ ਦੇਖਿਆ ਹੋਣਾ ਕਈ ਲੇਡੀਜ਼ ਉਹ ਚ
ਉਹ 1971 ਦੀ ਗੱਲ ਆ, 71-72 ਦੀ ਗੱਲ ਆ, ਉਦੋਂ ਨਾ ਜਿਹੜੇ ਖਾਲਸਾ ਕਾਲਜ ਮਾਲਪੁਰ ਤੇ DAV ਕਾਲਜ ਹੁਸ਼ਿਆਰਪੁਰ ਤੇ ਜਿਹੜੇ ਚੰਡੀਗੜ੍ਹ ਦੇ ਕਾਲਜ, ਉਹਨਾਂ ਵਿੱਚ ਨਾ ਇੱਕ ਲੀਗ ਚੱਲਦੀ ਹੁੰਦੀ ਸੀ ਫੁੱਟਬਾਲ ਦੀ, ਜਿਹਨੂੰ ਫੁੱਟਬਾਲ ਰੇਂਜ ਸੀ ਤੁਹਾਡੇ ਡੈਡੀ ਉਹਨਾਂ ਨੂੰ ਵੀ ਪਤਾ ਹੋਊਗਾ ਉਹ ਜਾਣਦੇ ਹੋਣੇ ਉਹ ਪਲੇਅਰ ਸੀ ਨਾ, ਤੇ ਉੱਥੇ ਚਲੇ ਸਾਨੂੰ ਨਾ ਸਬਸਿਡੀਜ਼ ਮਿਲ ਗਏ ਸਕੂਲ ਤੋਂ, ਆਪਣੇ ਕਾਲਜ ਤੋਂ ਪੜ੍ਹਦੇ ਹੁੰਦੇ ਸੀ ਖਾਲਸਾ ਕਾਲਜ ਤੋਂ, ਤੇ ਜਿਹੜੇ ਜਿਹਨੇ ਮੈਚ ਦੇਖਣ ਜਾਣਾ ਨਾ ਉਹਨਾਂ ਦਾ ਕਿਰਾਇਆ ਵੀ ਕਿਰਾਇਆ ਕਾਲਜ ਦਊਗਾ, ਤੇ ਚਲੇ ਗਏ ਉੱਥੇ ਸਾਰੇ। ਹੁਣ ਚੰਡੀਗੜ੍ਹ ਤੁਹਾਨੂੰ ਪਤਾ ਵੀ ਥੋੜੀ ਬਹੁਤੀ ਇੰਗਲਿਸ਼ ਬੋਲਦੇ ਆ, ਤੇ ਸਾਨੂੰ ਇੱਥੇ ਸਿਖਾ ਦਿੱਤਾ ਸਾਡੇ ਪ੍ਰੋਫੈਸਰਾਂ ਨੇ, ਜਿਲੇ ਤੁਹਾਨੂੰ ਕੋਈ ਤੁਹਾਡਾ ਕੰਮ ਕਰੂਗਾ ਤੁਸੀਂ ਉਹਨੇ ਕਹਿਣਾ ਥੈਂਕਸ, ਤੁਸੀਂ ਮੈਂਸ਼ਨ ਨੋਟ ਕਹਿਣਾ, ਤੇ ਅਸੀਂ ਤਾਂ ਬਾਬਰੇ ਹੋ ਗਏ, ਕਿਸੇ ਕੋਈ ਵੀ ਕਿਸੇ ਤੋਂ ਸਮੋਸੇ ਲੈਣੇ ਉਹਨੂੰ ਕਹਿਣਾ, ਉਹਨੂੰ ਕਹਿਣਾ ਅਸੀਂ ਕਹਿਣਾ ਥੈਂਕਸ, ਜਿੱਦਾਂ ਉਹਨੇ ਕੋਈ ਵੀ ਕਿਸੇ ਨੇ ਕੰਮ ਕਰਨਾ ਜਿੱਦਾਂ ਉਹ ਥੈਂਕਸ ਕਹਿ ਦੇਵੇ, ਤਾਂ ਤੁਸੀਂ ਮੈਂਸ਼ਨ ਨੋਟ ਮੋਰੇ ਕਰੀ ਜਾਣਾ ਮੈਂਸ਼ਨ ਨੋਟ। ਕਈਆਂ ਨਿਆਣੇ ਤਾਂ ਇਹਨੇ ਮਤਲਬ ਮੈਂਸ਼ਨ ਕਹਿੰਦੇ ਕੈਂਸ਼ਨ, ਉਹ ਕਈ ਕਹਿੰਦੇ ਨੇ ਕੈਂਸ਼ਨ ਹੀ ਕਹੀ ਗਏ ਕੈਂਸ਼ਨ ਨੋਟ, ਤੇ ਏਦਾਂ ਦਾ ਵੀ ਜਿੱਦਾਂ ਕੋਈ ਚੀਜ਼ ਨਵੀਂ ਨਵੀਂ ਆਈ ਨਾ ਉਹਨੂੰ ਜ਼ਿਆਦਾ ਯੂਜ਼ ਕਰਨ ਦੀ ਅਸੀਂ ਕੋਸ਼ਿਸ਼ ਕਰਦੇ ਹਾਂ, ਅਸੀਂ ਤਾਂ ਬਾਬਰੇ ਹੋ ਗਏ ਮੈਂਸ਼ਨ ਨੋਟ ਕਰਦੇ ਕਰਦੇ ਹੀ, ਕਿਸੇ ਨੇ ਕੋਈ ਕੰਮ ਕਹਿਣਾ ਕਿਤੇ ਵੀ, ਕਿਉਂਕਿ ਉਹ ਤਾਂ ਥੋੜੇ ਸੱਭਿਅਕ ਲੋਕ ਹੁੰਦੇ ਸੀ ਨਾ ਉਦੋਂ ਉਹਨਾਂ ਜ਼ਮਾਨੇ ਦੇ ਵਿੱਚ, ਅੱਜ ਕੱਲ੍ਹ ਤਾਂ ਸਾਡੇ ਪੰਜਾਬ ਵਿੱਚ ਇੱਕੋ ਹੀ ਵਰਤਾਰਾ ਆ। ਤਾਂ ਮੇਰੇ ਕਹਿਣ ਦਾ ਭਾਵ ਇਹ ਆ ਕਿ ਜਿਸ ਵੇਲੇ ਤੁਹਾਡੇ ਕੋਲ ਕੋਈ ਨਵੀਂ ਨਵੀਂ ਚੀਜ਼ ਆਉਂਦੀ ਨਾ ਤੇ ਉਹਨੂੰ ਤੁਸੀਂ ਉਹਦੀ ਯੂਜ਼ ਬਹੁਤ ਜ਼ਿਆਦਾ ਕਰਦੇ ਆ,
ਬਿਲਕੁਲ
ਏਦਾਂ ਹੀ ਜਿਹੜੇ ਵੈਲਥਾਂ ਦੀ ਆ ਉਹਦੀ ਵੀ ਜ਼ਿਆਦਾ ਯੂਜ਼ ਤੁਸੀਂ ਕਰਦੇ ਹੋ, ਅਨਨੈਸੈਸਰੀ ਯੂਜ਼ ਜਿਹੜੇ ਅਸੀਂ ਕਰਦੇ ਹਾਂ।
ਹਾਂਜੀ ਉੱਧਰ ਆਪਣੇ ਸੁਖਰਿਆਲ ਕੋਬਰਮ ਵਾਲੇ ਆ ਗਏ ਨੇ ਪ੍ਰੋਗਰਾਮ 'ਚ, ਉਹ ਕਹਿੰਦੇ ਹੋਰ ਹੀ ਗੱਲ ਛੱਡੀ ਫਿਰਦੇ ਨੇ, ਕਹਿੰਦੇ ਵੀ ਜਿਹੜਾ ਨਾ ਇਹ ਆਪਾਂ ਐਪਲ ਦੀ ਗੱਲ ਹੈ, ਫੋਟੋਆਂ ਸ਼ੇਅਰ ਨਹੀਂ ਕੀਤੀਆਂ ਲਾਡੀ ਬੈਂਸ ਹੋਣੀ, ਕਹਿੰਦੇ ਭਾਅ ਜੀ ਇਹ ਲਾਡੀ ਦਾ ਸ਼ੋਅ ਆਫ ਹੀ ਕਰਦਾ, ਫੋਟੋਆਂ ਹੀ ਖਿੱਚਦਾ, ਐਪਲ ਇਹ ਤੋੜਦਾ ਨੀ, ਉਹ ਐਪਲ ਦਾ ਸੀ ਹੋਰ ਬੰਦੇ ਤੋੜ ਫੋਟੋਆਂ ਵਾ ਕੇ। ਚਲੋ ਕੋਈ ਗੱਲ ਨੀ, ਸਾਡੇ ਤੱਕ ਜਾਣਕਾਰੀ ਮਿਲਣੀ ਚਾਹੀਦੀ ਹੈ। ਤੇ ਚਲੋ ਆਪਾਂ ਇੱਦਾਂ ਕਰਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਤੇ ਬ੍ਰੇਕ ਤੋਂ ਬਾਅਦ ਨਾ ਇੱਕ ਦੋ ਭੱਖ ਦੇ ਮਸਲੇ, ਇੱਕ ਤਾਂ ਗੋਲਡ ਕੋਸਟ ਗੁਰਦੁਆਰੇ ਦੀ ਗੱਲ ਆਪਾਂ ਕਰਨੀ ਆ, ਜਿਹਦੇ ਕਾਰਨ ਉਹਦੀ ਵੀ ਗੱਲ ਕਰਨੀ ਆ, ਉਹ ਵੀ ਕਰਦੇ ਹਾਂ, ਤੇ ਹਰਨਾਮ ਸਿੰਘ ਹੋਣਾ ਦੀ ਵੀ ਗੱਲ ਕਰਨੀ ਆ। ਸੋ ਜੁੜੇ ਰਹੋ ਪ੍ਰੋਗਰਾਮ ਦੇ ਵਿੱਚ। ਇੱਕ ਬਸ ਆਪਣੇ ਜਿਹੜੇ ਸੱਜਣ ਮਿੱਤਰ ਸਾਨੂੰ ਸਪੋਂਸਰ ਕਰਦੇ ਨੇ, ਬਿਜ਼ਨਸ ਸਪੋਂਸਰ ਕਰਦੇ ਨੇ, ਉਹਨਾਂ ਦੇ ਸੁਨੇਹੇ ਲੈ ਲਈਏ ਆਪਾਂ, ਤੇ ਉਸ ਤੋਂ ਬਾਅਦ ਫਿਰ ਆਪਾਂ ਜਾਰੀ ਰੱਖਾਂਗੇ ਗੱਲਾਂ ਬਾਤਾਂ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। लक्ष्य पीटीई कोचिंग इंस्टीट्यूट पूरे ऑस्ट्रेलिया विच अपनी सेवावां दे रहे ने। फेस टू फेस आईएसटी पीटीई प्रिपरेशन क्लासेस तो इलावा तुसी ऑनलाइन पीटीई क्लासेस भी लगा सकते हो। वधेरी जानकारी लई कॉल करो समिता शर्मा 0404-527-518 या विजिट करो www.lakshyaenglish.com.au। We provide the best strategies and tricks to assist you in achieving your desired score. Lakshya ISPTE Coaching Institute, 28 Chatter Road, Reservoir, Victoria.
अपने करियर नू नवीयां ऊंचाइयां देन दिली आज ही ज्वाइन करो ग्रिफिन कॉलेज। कट समेत स्किलफुल एजुकेशन हासिल करो ग्रिफिन कॉलेज। इथे स्टूडेंट्स नू दिता जांदा है हेल्दी ते हार्मोनियस स्टडिंग एनवायरनमेंट, लेटेस्ट टेक्नोलॉजी, ऑनलाइन स्टडी ते अफोर्डेबल फीस, क्वालिफाइड ट्रेनर्स, स्टूडेंट सपोर्ट सर्विसेज। आज ही ज्वाइन करो ग्रिफिन कॉलेज, L1 30 Herschel Street, Brisbane, QLD 4000, Brisbane de Education te Shopping Hub de Bilkul Vich. For more information call 617-3106-5394.
Dil naal dil mile, taiyo gal bandi hai, yaar bal yaar da dhyan hona chahida. Gal hui hundi, jide vich koi gal hove, gallan vichon gal da gyan hona chahida. Main haan dosto Amandeep Sidhu. ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਸਵਾਗਤ ਇੱਕ ਵਾਰੀ ਫਿਰ ਹਰਮਨ ਰੇਡੀਓ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ। ਸਾਡਾ ਤੁਹਾਡਾ ਸਾਥ ਬਣਿਆ ਹੋਇਆ ਹਰਮਨ ਰੇਡੀਓ ਦੀਆਂ ਤਰੰਗਾਂ ਦੇ ਰਾਹੀਂ। ਔਰ ਸਾਡੇ ਨਾਲ ਗੁਰਜੀਵਨ ਸਿੰਘ ਹੁਣੀ ਜੁੜੇ ਸੀ, ਕਹਿੰਦੇ ਫੋਟੋਆਂ ਕਿੱਥੇ ਸ਼ੇਅਰ ਕਰਦੇ ਹੋ ਜੀ। ਮੈਂ ਇੱਕ ਵਾਰੀ ਫਿਰ ਦੱਸਦਾ ਕਿ ਜਿਹੜੀਆਂ ਫੋਟੋਆਂ ਸਾਡੇ ਸਰੋਤੇ ਸਾਨੂੰ ਭੇਜਦੇ ਨੇ ਜਾਂ ਕੋਈ ਜਾਣਕਾਰੀ ਭੇਜਦੇ ਹਾਂ, ਉਹ ਅਸੀਂ ਆਪਣੇ ਟਵਿੱਟਰ ਅਕਾਊਂਟ 'ਤੇ ਵੀ ਸ਼ੇਅਰ ਕਰਦੇ ਹਾਂ, ਹਰਮਨ ਰੇਡੀਓ ਸਰਚ ਕਰ ਸਕਦੇ ਹੋ। ਇਹੀ ਤਸਵੀਰਾਂ ਅਗਰ ਤੁਸੀਂ ਆਈਫੋਨ ਜਾਂ ਐਂਡਰੋਇਡ ਦੀ ਸਾਡੀ ਆਪਣੀ ਐਪ ਦੇ ਵਿੱਚ ਸੁਣ ਰਹੇ ਹੋ, ਪ੍ਰੋਗਰਾਮ ਸੁਣ ਰਹੇ ਹੋ, ਤਾਂ ਐਪ ਦੇ ਵਿੱਚ ਖੱਬੇ ਹੱਥ ਮੈਨਿਊ ਆਈਟਮ 'ਚ ਲਾਈਵ ਬਲੌਗ ਹੈ, ਉਹਦੇ ਵਿੱਚ ਸਾਰੇ ਸੁਨੇਹੇ ਲਗਾਤਾਰ ਤੁਸੀਂ ਦੇਖ ਸਕਦੇ ਹੋ। ਸੋ ਦੋਨੇ ਪਾਸੇ ਜਾ ਰਹੇ ਨੇ, ਸੋ ਤੁਸੀਂ ਉੱਥੇ ਵੀ ਤਸਵੀਰਾਂ ਦੇਖ ਸਕਦੇ ਹੋ ਜਿਹੜੀਆਂ ਅਸੀਂ ਇੱਕ ਦੂਜੇ ਨਾਲ ਸ਼ੇਅਰ ਕਰਦੇ ਹਾਂ। ਸੁਬਹ ਦੀਆਂ ਕਾਫੀ ਤਸਵੀਰਾਂ ਆ ਰਹੀਆਂ ਨੇ ਅਤੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਜੀ। ਸਾਡੇ ਨਾਲ ਅਜਮੇਰ ਸਿੰਘ ਜੀ ਜੁੜੇ ਨੇ, ਅਮਰੀਕ ਭਾਅ ਜੀ ਕੈਨਬਰਾ ਤੋਂ, ਅਤੇ ਸੱਭਿਆਚਾਰ ਬਾਰੇ ਟਿੱਪਣੀ ਕਰ ਰਹੇ ਨੇ। ਕਹਿੰਦੇ ਸੱਭਿਆਚਾਰ ਸੀ ਕਿੱਥੇ, ਰਾਜਕੁਮਾਰ ਜੂਆ ਖੇਡਦੇ ਹਨ, ਪਤਨੀ ਦਾਅ 'ਤੇ ਲੱਗਦੀ ਹੈ ਜਿੱਤੀ ਹੈ, ਰਾਜੇ ਜਨਾਨੀਆਂ ਉਧਾਲ ਲਿਆਉਂਦੇ ਨੇ ਫਿਰ ਵੀ ਭਗਵਾਨ ਹਨ, ਜਨਾਨੀ ਗਰਭਵਤੀ ਹੈ ਘਰੋਂ ਕੱਢਣ ਵਾਲਾ ਵੀ ਭਗਵਾਨ ਹੈ, ਇੱਕੋ ਗੱਲ ਸਿੱਧੇ ਹੈ ਕਿ ਬਹੁ ਗਿਣਤੀ ਲੋਕ ਲਾਈ ਲੱਗ ਅਤੇ ਮੂਰਖ ਹਨ। ਹਾਂਜੀ, ਇਹ ਚਲੋ ਜਿਹੜਾ ਸੱਭਿਆਚਾਰਕ ਦਾ ਮਤਲਬ ਬਹੁਤ ਵਧੀਆ ਤੁਸੀਂ ਵਿਚਾਰ ਦਿੱਤਾ, ਅਤੇ ਇਹ ਜਿਹੜੇ ਗ੍ਰੰਥਾਂ ਦੇ ਵਿੱਚੋਂ ਇਨਫੋਰਮੇਸ਼ਨ ਹੈ ਉਹ ਸਾਡੇ ਤੱਕ ਪਹੁੰਚਦੀ ਹੈ, ਪਰ ਐਕਚੁਅਲੀ ਸੱਭਿਆਚਾਰ ਦੇ ਬਾਰੇ ਆਪਾਂ ਗੱਲ ਕਰ ਚੁੱਕੇ ਹਾਂ ਕਿ ਆਪਾਂ ਇੱਕ ਦੂਜੇ ਨੂੰ ਮਿਲਦੇ ਵਰਤਦੇ ਕਿੱਦਾਂ ਸੱਭਿਅਕ ਤਰੀਕੇ ਦੇ ਨਾਲ। ਹੁਣ ਇੱਕ ਤਾਂ ਮਿਲਣਾ ਵਰਤਣ ਦਾ, ਇੱਕ ਦੂਜੇ ਰਾਹ ਜਾਂਦੇ ਨੂੰ ਗਾਲਾਂ ਕੱਢੀ ਜਾਣੀ, ਇੱਕ ਹੁੰਦਾ ਕਿ ਫਤਿਹ ਬੁਲਾ ਕੇ ਲੰਘਣੀ, ਹੈ ਨਾ, ਇੱਕ ਦੂਸਰੇ ਨੂੰ। ਸੋ ਇਹੀ ਸੱਭਿਆਚਾਰ ਦੇ ਵਿੱਚ ਬਰੀਕ ਲਾਈਨ ਹੈ ਇੱਕ, ਕਿ ਇੱਕ ਦੂਜੇ ਨੂੰ ਦੇਖ ਕੇ ਰਾਜੀ ਨਹੀਂ, ਇੱਧਰ ਨੂੰ ਮੂੰਹ, ਦੂਏ ਪਾਸੇ ਨੂੰ ਮੂੰਹ ਕਰ ਲੈਣਾ।
ਮੈਂ ਇਹਨਾਂ ਦੀ ਗੱਲ ਦੇ ਨਾਲ ਸਹਿਮਤ ਬਹੁਤ ਜ਼ਿਆਦਾ ਨਹੀਂ ਆ, ਕਿਉਂਕਿ ਜਿਹੜੀਆਂ ਇਹਨਾਂ ਨੇ ਤਾਂ ਇਹ ਗਿਰਾਵਟਾਂ ਦੱਸੀਆਂ ਕਿ ਹਿੰਦੂਇਜ਼ਮ ਵਿੱਚ ਗਿਰਾਵਟਾਂ, ਰਾਜਿਆਂ ਵਿੱਚ
ਗਿਰਾਵਟਾਂ,
ਉਹਦੇ ਬਾਰੇ ਤਾਂ ਇੱਕ ਸਟੋਰੀਆਂ ਬਣਦੀਆਂ ਹੈ ਨਾ, ਸਟੋਰੀਆਂ ਬਣ ਕੇ ਤੁਹਾਡੇ ਕੋਲ ਆਉਣੀਆਂ ਆ, ਤੇ ਉਹਨੂੰ ਇੰਟਰਪ੍ਰੇਟ ਮੋਹਰੇ ਕੀਤਾ ਜਾ ਸਕਦਾ। ਜਿੱਥੋਂ ਤੱਕ ਹਰੇਕ ਧਰਮ ਦਾ ਸਵਾਲ ਹੈ, ਤਰੁੱਟੀਆਂ ਤਾਂ ਹਰੇਕ ਧਰਮ ਵਿੱਚ, ਕਹਾਣੀਆਂ ਤਾਂ ਹਰੇਕ ਧਰਮ ਦੀਆਂ ਬਣੀਆਂ ਆ, ਲੇਕਿਨ ਉਹਨੂੰ ਅਸੀਂ ਸੱਭਿਆਚਾਰ ਨਹੀਂ ਮੰਨ ਸਕਦੇ। ਸੱਭਿਆਚਾਰ ਤਾਂ ਉਹ ਜਿਹੜਾ ਅਸੀਂ ਵਰਤਾਰਾ ਕਰਦੇ ਹਾਂ, ਵੇ ਆਫ ਲਾਈਫ ਸਾਡੀ ਕਿੱਦਾਂ, ਕਿੱਦਾਂ ਅਸੀਂ ਰਹਿੰਦੇ ਹਾਂ। ਰਾਜਿਆਂ ਦੀ ਗੱਲ ਛੱਡੋ ਤੁਸੀਂ, ਹੈ ਨਾ, ਤੇ ਹੁਣ ਦਾ ਜਿਹੜਾ ਸੱਭਿਆਚਾਰ ਆ ਉਹ ਜਿਹੜਾ ਸੱਭਿਆਚਾਰ ਹਿੰਦੁਸਤਾਨ ਦਾ ਕਿੱਦਾਂ ਦਾ ਆ, ਈਵਨ ਬਹੁਤੇ ਦੇਸ਼ਾਂ ਦਾ ਕਿੱਦਾਂ ਦਾ ਆ, ਕਿ ਅਸੀਂ ਐਥੀਕਲ ਵੈਲਿਊਜ਼ ਅਸੀਂ ਕ੍ਰੀਏਟ ਕਰਦੇ ਹਾਂ ਜਾਂ ਨਹੀਂ ਕ੍ਰੀਏਟ ਕਰਦੇ ਹਾਂ, ਫੋਲੋ ਕਰਦੇ ਹਾਂ ਨਹੀਂ ਕਰਦੇ। ਤੇ
ਭਾਜੀ ਮੈਂ ਨਾ ਥੋੜੇ ਨੋਟ ਕੀਤਾ, ਆਪਾਂ ਗਏ ਸੀ ਨਾ ਪਰਥ ਗਏ ਸੀਗੇ, ਉੱਥੇ ਆਪਾਂ ਦੋ ਤਿੰਨ ਸਟੋਰਾਂ 'ਚ ਵੀ ਗਏ ਹੋਈ, ਆਲੂ ਵਾਲੇ ਸਟੋਰਾਂ 'ਚ, ਤੇ ਤੁਸੀਂ ਨੋਟ ਕੀਤਾ ਹੋਣਾ ਉੱਥੇ ਮੁੰਡੇ ਜਿਹੜੇ ਕੰਮ ਕਰਦੇ ਸੀ, ਈਵਨ ਕਿ ਆਪਣੇ ਪੰਜਾਬਣ ਕੁੜੀਆਂ, ਇੰਡੀਅਨ ਔਰਤਾਂ ਵੀ, ਕੁੜੀਆਂ ਵੀ, ਤੇ ਜ਼ਿਆਦਾਤਰ ਜਿਹੜੇ 25+ ਸੀਗੇ ਉਹੀ ਤਕਰੀਬਨ ਉੱਥੇ ਜੋਬ ਕਰਦੇ ਸੀ, ਤੇ ਉਹ ਸਾਨੂੰ ਦੇਖ ਕੇ ਸਾਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਸੀਗੇ। ਮਤਲਬ ਹੁੰਦਾ ਇੱਦਾਂ ਨਾ, ਸੱਭਿਆਚਾਰ ਇਹ ਹੁੰਦਾ ਕਿ ਜਦੋਂ ਸਿਆਣਾ ਬੰਦਾ ਆ, ਓਲਡ ਬੰਦਾ ਆ, ਤੇ ਉਹ ਉਹਨੂੰ ਛੋਟੇ ਜਿਹੜੇ ਨੇ ਉਹ ਉਹ ਪਹਿਲਾਂ ਫਤਿਹ ਬੁਲਾਉਂਦੇ ਨੇ। ਸਾਨੂੰ ਇੱਦਾਂ ਸਿਖਾਲਿਆ ਜਾਂਦਾ ਕਿ ਤੁਸੀਂ ਵੱਡੇ ਨੂੰ ਸਤਿ ਸ੍ਰੀ ਅਕਾਲ ਜਾਂ ਫਤਿਹ ਆਪ ਬੁਲਾਉਣੀ ਆ, ਇਹੀ ਆ, ਇਹੀ ਫਾਰਮੂਲਾ ਆ। ਤੇ ਅਸੀਂ ਬਹੁਤਾਤ ਦੇਖੇ ਨੇ ਕਿ ਜਦੋਂ ਅਸੀਂ ਬਾਹਰ ਗਏ ਹਾਂ, ਮਾਰਕੀਟ 'ਚ ਗਏ ਹਾਂ, ਕਿਤੇ ਸਾਨੂੰ ਮਿਲਿਆ ਆ, ਤਾਂ ਉਹ ਕਿਉਂਕਿ ਚਲੋ ਅਸੀਂ ਪੱਗ ਬੰਨ੍ਹੀ ਹੋਈ ਸੀ, ਉਹਨਾਂ ਨੂੰ ਪਤਾ ਹੀ ਸੀਗਾ ਵੀ ਇਹ ਸਿੱਖ ਨੇ, ਹੈ ਨਾ, ਅਤੇ ਪੰਜਾਬੀ ਨੇ। ਹੁਣ ਕਈ ਵਾਰੀ ਸਾਨੂੰ ਨਹੀਂ ਪਤਾ ਲੱਗਦਾ ਵੀ ਇਹ ਬੰਗਲਾਦੇਸ਼ ਤੋਂ ਨੇ ਜਾਂ ਪਾਕਿਸਤਾਨ ਤੋਂ ਨੇ ਜਾਂ ਕਿਤੇ ਮਿਡਲ ਈਸਟ 'ਚੋਂ ਨੇ, ਕਈ ਵਾਰੀ ਭੁਲੇਖਾ ਲੱਗਦਾ। ਸੋ ਅਸੀਂ ਇਗਨੋਰ ਸਾਨੂੰ ਕਰ ਕਈ ਵਾਰੀ ਕਰਨਾ ਪੈਂਦਾ, ਪਰ ਕਈ ਵਾਰੀ ਕੜਾ ਦੇਖ ਕੇ ਜਾਂ ਕੋਈ ਨਿਸ਼ਾਨੀ ਦੇਖ ਕੇ ਅਸੀਂ ਵੀ ਬੁਲਾ ਲਈਦਾ। ਪਰ ਅਸੀਂ ਆਪ ਏਅਰਪੋਰਟਾਂ ਦੇ ਉੱਤੇ ਜਿੱਥੇ ਵੀ ਸਾਤੋਂ ਵੱਡੇ ਦਿਖਦੇ ਨੇ ਅਸੀਂ ਉਹਨਾਂ ਨੂੰ ਫਤਿਹ ਜ਼ਰੂਰ ਬੁਲਾਈ ਦੀ ਆ। ਇਹ ਹੈ ਸੱਭਿਆਚਾਰ। ਇੱਕ ਮੈਂ ਇਹੋ ਜਿਹੇ ਬੰਦੇ ਵੀ ਦੇਖੇ ਨੇ ਜਿਹੜੇ ਦੇਖ ਕੇ ਮੂੰਹ ਪਰੇ ਨੂੰ ਕਰ ਲੈਂਦੇ ਨੇ, ਹੈ ਨਾ, ਅਤੇ ਉਹ ਮਤਲਬ ਇਹ ਬੰਦੇ ਉਹ ਮੂੰਹ ਪਰੇ ਨੂੰ ਕਰ ਲੈਂਦੇ। ਸਾਨੂੰ ਪਤਾ ਹੈ ਕਿ ਉਹ ਕਈ ਨਾ ਜਿਹੜੇ ਅੱਜ ਕੱਲ੍ਹ ਦੀ ਬਿਲਕੁਲ ਯੰਗ ਜਨਰੇਸ਼ਨ ਆ ਰਹੀ ਆ, ਉਹਨਾਂ ਦੇ ਵਿੱਚ ਐਥੀਕਲ ਵੈਲਿਊਜ਼ ਘੱਟ ਨੇ ਸੱਭਿਆਚਾਰ ਦੀਆਂ, ਕਿਉਂਕਿ ਉਹ ਟਿੱਕਟੋਕ ਵਾਰੀਅਰ ਨੇ ਜਾਂ ਸੋਸ਼ਲ ਮੀਡੀਆ ਦੇ ਉੱਤੇ ਟਿਊ ਟਿਊ ਕਰਨ ਵਾਲੇ ਜਿਹੜੇ ਨੇ ਨਾ, ਚੱਕ ਲਓ ਟਿੱਚਰਾਂ ਕਰਨ ਵਾਲੇ ਲੋਕ, ਉਹ ਉਹਨਾਂ ਦੀ ਮਾਨਸਿਕਤਾ ਉਹ ਬਣ ਗਈ ਆ। ਉਹਨਾਂ 'ਤੇ ਸਿਰ ਖਪਾਈ ਨਹੀਂ ਹੋਈ, ਉਹ ਮਤਲਬ ਮਾਂ ਬਾਪ ਨੇ ਉਹਨਾਂ ਨੂੰ ਬਹੁਤਾ ਜ਼ਿਆਦਾ ਨਹੀਂ। ਸੋ ਮੈਂ ਸਾਰਿਆਂ ਦੀ ਨਹੀਂ ਗੱਲ ਕਰ ਰਿਹਾ, ਪਰ ਬਹੁਤਾਤ ਜਿਹੜੇ ਬਿਲਕੁਲ ਯੰਗ ਜਨਰੇਸ਼ਨ ਆ ਰਹੀ ਆ ਉਹਨਾਂ ਨੂੰ ਥੋੜ੍ਹੇ ਐਟੀਕੇਟ ਘੱਟ ਆ, ਸ਼ਾਇਦ ਸਿੱਖ ਜਾਣਗੇ, ਪਰ 25 ਪਲੱਸ ਅਸੀਂ ਦੇਖੇ ਨੇ ਉਹ ਸੱਭਿਅਕ ਨੇ ਔਰ ਉਹ ਬੁਲਾਉਂਦੇ ਨੇ। ਬਸ ਇੰਨਾ ਹੀ ਫਰਕ ਹੁੰਦਾ ਸੱਭਿਆਚਾਰ ਅਤੇ ਨਾ ਸੱਭਿਆਚਾਰਕ ਦੇ ਵਿੱਚ। ਖੈਰ ਆਪਾਂ ਅੱਗੇ ਚੱਲਦੇ ਹਾਂ ਅਤੇ ਸੰਦੀਪ ਸਿੰਘ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ, ਕਹਿੰਦੇ ਬਿਊਟੀਫੁੱਲ ਵੈਦਰ ਇਨ ਸਿਡਨੀ, ਸੰਦੀਪ ਸਿੱਧੂ ਫਰੋਮ ਸਿਡਨੀ, ਕਿਆ ਬਾਤ ਹੈ ਜੀ। ਅਤੇ ਗੁਰਿੰਦਰ ਸਿੰਘ ਕਹਿੰਦੇ ਨੇ ਕਿ ਡਵਾਈ ਵਾਲੇ ਬਹੁਤ ਤੰਗ ਕਰਦੇ ਸੀ, ਹੁਣ ਵੀ ਕਰਦੇ ਨੇ। ਤਾਂ ਗੌਰਵ ਸ਼ਰਮਾ ਨੇ ਚੁਟਕਲਾ ਭੇਜਿਆ, ਕਹਿੰਦੇ ਵੀ ਇੱਕ ਪਤਨੀ ਆਪਣੇ ਪਤੀ ਨੂੰ ਕਹਿਣ ਲੱਗੀ ਕਿ ਜਿਸ ਤਰ੍ਹਾਂ ਤੁਸੀਂ ਮੇਰੇ ਨਾਲ ਵਿਆਹ ਤੋਂ ਪਹਿਲਾਂ ਵਿਹਾਰ ਕਰਦੇ ਸੀ, ਜੇ ਤੁਸੀਂ ਹੁਣ ਵੀ ਉਸੇ ਤਰ੍ਹਾਂ ਹੀ ਕਰੋ ਤਾਂ ਮੈਂ ਤਾਂ ਆਪਣੇ ਵਿੱਚ ਕਦੇ ਲੜਾਈ ਨਾ ਹੋਵੇ। ਅਤੇ ਅੱਗੋਂ ਪਤੀ ਕਹਿੰਦਾ ਤੂੰ ਮੇਰੇ ਨਾਲ ਹੁਣ ਜਿਉਂ ਜਿਹਾ ਵਿਹਾਰ ਕਰਦੀ ਹੈ, ਜੇ ਤੂੰ ਕਿਤੇ ਮੇਰਾ ਵਿਆਹ ਨੂੰ ਪਹਿਲਾਂ ਕਰਦੀ ਹੁੰਦੀ ਤਾਂ ਆਪਣਾ ਕਦੇ ਵਿਆਹ ਹੀ ਨਾ ਹੁੰਦਾ। ਇਹ ਵੀ ਸਹੀ ਬਾਤ ਹੈ ਜੀ। ਅਤੇ ਕੁਲਵਿੰਦਰ ਸਿੰਘ ਧਾਲੀਵਾਲ ਅਤੇ ਹੋਰ ਗੋਲਡ ਕੋਸਟ ਤੋਂ ਬੜੇ ਸਾਥੀ ਸੁਣ ਰਹੇ ਨੇ, ਬਾਸੀ ਸਾਹਿਬ ਵੀ ਸੁਣ ਰਹੇ ਨੇ, ਸਾਰਿਆਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਅਮਰੀਕ ਭਾਅ ਜੀ, ਜਿਹੜਾ ਨਿਊਜ਼ੀਲੈਂਡ ਦੇ ਵਿੱਚ ਹੁਣ ਬੀੜੀਆਂ ਪੀਣਾ ਬੰਦ ਕਰਨ ਦਾ ਬੈਨ ਲਾ ਰਹੇ ਨੇ, ਕਹਿੰਦੇ 2004 ਤੋਂ ਬਾਅਦ ਜਿਹੜੇ ਜੰਮੇ ਨੇ ਉਹਨਾਂ 'ਤੇ ਬੈਨ ਲਾਉਣਾ, ਜਿਹੜੇ ਪਹਿਲੀ ਬੀੜੀਆਂ 'ਤੇ ਲੱਗ ਗਏ ਉਹਨਾਂ ਦਾ ਕੀ ਹੋਊਗਾ ਫਿਰ?
ਖਬਰ ਦਿੱਤੀ ਆ ਮੈਨੂੰ, ਮੈਨੂੰ ਸੁਣਿਆ ਵੀ ਵਾਕਿੰਗ ਤੇ ਪਾਬੰਦੀ ਲੱਗ ਗਈ। ਮੈਂ ਕਿਹਾ ਇੱਕ ਵਾਕਿੰਗ ਤੇ ਦਾ ਪਾਬੰਦੀ ਲੱਗ ਗਈ, ਮੈਂ ਬੜਾ ਪਰੇਸ਼ਾਨ ਹੋਇਆ, ਲੇਕਿਨ ਫਿਰ ਪਤਾ ਲੱਗਿਆ ਸਮੋਕਿੰਗ ਤੇ ਪਾਬੰਦੀ ਲੱਗੀ ਆ। ਸਮੋਕਿੰਗ ਕਰਨ ਤੇ 2004 ਤੋਂ ਬਾਅਦ ਜਿਹੜੇ ਜਾਮਿਆ ਉਹਨਾਂ ਤੇ ਸਮੋਕਿੰਗ ਦੀ ਪਾਬੰਦੀ ਅਲਾਊ ਦੇ ਕਾਨੂੰਨ ਬਣਾਉਣ ਜਾ ਰਹੇ ਆ। ਸਮਝੀ ਮੇਰੇ ਖਿਆਲ ਦੇ ਵਿੱਚ ਇਹਦੀ ਜਿਹੜੀ ਜੜ ਆ ਇਹ, ਜਿਸ ਵੇਲੇ ਏਦਾਂ ਦੇ ਕਾਨੂੰਨ ਬਣਦੇ ਆ ਤਾਂ ਅੰਦੋਲਨ ਵੀ ਹੁੰਦੇ ਆ, ਹਨਾ, ਤੇ ਅੰਦੋਲਨ ਜੀਵੀ ਜਿਹੜੇ ਨਿਊਜ਼ੀਲੈਂਡ ਚ ਘੱਟ ਆ। ਮੇਰੇ ਖਿਆਲ ਚ ਅੰਦੋਲਨ ਜੀਵੀਆਂ ਦੀ ਚਾਲ ਹੈ ਇਹਦੇ ਪਿੱਛੇ, ਫਿਰ ਇੰਡੀਆ ਤੋਂ ਇੰਪੋਰਟ ਕਰਾ ਕੇ ਅੰਦੋਲਨ ਜੀਵੀ ਇੱਥੇ ਵੀ ਇਹਦੇ ਖਿਲਾਫ਼ ਅੰਦੋਲਨ ਕਰਾਇਆ ਜਾਵੇ। ਤੇ ਹੁਣ ਕਈ ਤੇ ਲੋਕ ਕਹਿੰਦੇ ਇਹਦੇ ਚ ਮੋਦੀ ਸਾਹਿਬ ਦੀ ਚਾਲ ਹੈ, ਆਰ ਐਸ ਐਸ ਦੀ ਚਾਲ ਹੈ, ਉਹਨਾਂ ਨੇ ਪ੍ਰਾਈਮ ਮਿਨਿਸਟਰ ਨੂੰ ਚੱਕ ਚੁਕਾ ਕੇ ਕਹਿਤਾ ਵੀ ਤੂੰ ਇਹ ਕਰ, ਤੇ ਅਸੀਂ ਜਿਹੜੇ ਅੰਦੋਲਨ ਜੀਵੀ ਇੱਥੇ ਜ਼ਿਆਦਾ ਸਰਗਰਮੀ ਆ ਇੱਧਰ ਨਿਊਜ਼ੀਲੈਂਡ ਭੇਜ ਦਿੰਦੇ ਹਾਂ, ਤੇ ਇਸ ਤਰ੍ਹਾਂ ਦੇ ਨਾਲ ਇੱਥੇ ਧਰਨੇ ਵੀ ਇੱਥੇ ਜਾਓਗੇ ਤੇ ਅੰਦੋਲਨ ਜੀਵੀਆਂ ਦਾ ਛੁਟਕਾਰਾ ਵੀ ਹੋ ਜਾਊਗਾ। ਤੇ ਅੰਦੋਲਨ ਕਰਾਉਣ ਦੀ ਮੇਰੇ ਖਿਆਲ ਦੇ ਵਿੱਚ ਚਾਹਤ ਰੱਖਦੇ ਉੱਥੇ ਦੇ ਪ੍ਰਾਈਮ ਮਿਨਿਸਟਰ ਨਿਊਜ਼ੀਲੈਂਡ ਦੇ।
ਨਹੀਂ, ਅਸਲ ਦੇ ਵਿੱਚ ਜਿਹੜੇ ਗਰਾਊਂਡ ਲੈਵਲ ਤੋਂ ਆਪਾਂ ਗੱਲ ਕਰਦੇ ਹਾਂ ਕਿ ਹੁਣ ਉਹਦੀ ਕੋਈ ਇੰਨੀ ਜਿਹੜੀ ਨਾ ਜਸਿੰਡਾ ਆਰਡਨ ਹੈ, ਉਹ ਕਾਫੀ ਪੋਲਸੀਆਂ ਆਉਂਦੀਆਂ ਜਿਹੜੀਆਂ, ਜਦੋਂ ਪੋਲਸੀ ਦੇ ਗੱਲ ਆਉਂਦੀ ਹੈ ਨਾ ਇਕੋਨਮੀ ਦੀ, ਤਾਂ ਉਹ ਫੇਲੀਅਰ ਹੀ ਆ ਆਲਮੋਸਟ, ਬਹੁਤ ਕਰਜ਼ਾ ਚੜ੍ਹ ਚੁੱਕਾ ਨਿਊਜ਼ੀਲੈਂਡ ਸਿਰ। ਪਰ ਜਿਹੜੀ ਸੋਸ਼ਲ ਇਸ਼ੂ ਦੇ ਵਿੱਚ ਆ ਉਹ ਬੜੇ ਮਾਰ ਕੇ ਮਾਰਦੀ ਹੈ। ਚਲੋ ਗੋਲੀ ਚੱਲੀ, ਉਹਦੇ ਵਿੱਚ ਉਹਨੇ ਬੜਾ ਐਕਟਿਵ ਰੋਲ ਅਦਾ ਕੀਤਾ। ਕੋਵਿਡ ਦੇ ਵਿੱਚ ਜਿਹੜੇ ਲੋਕਡਾਊਨ ਤੇ ਲੋਕਡਾਊਨ, ਲੋਕਡਾਊਨ ਤੇ ਲੋਕਡਾਊਨ, ਉਹ ਪਹਿਲਾਂ ਤਾਂ ਠੀਕ ਰਿਹਾ ਪਰ ਉਹ ਇਕੋਨਮੀ ਦਾ ਬੇੜਾ ਹੀ ਗਰਕ ਹੋ ਗਿਆ। ਸੋ ਇੱਦਾਂ ਦੇ ਜਿਹੜੇ ਕਹਿ ਲਓ ਕਿ ਜੈਸਚਰ ਹੈ ਨਾ, ਵਰਚੂ ਸਿਗਨਲਿੰਗ ਜਿਹਨੂੰ ਕਹਿੰਦੇ ਆ ਵੀ ਮੈਂ ਖੜੀ ਹਾਂ ਜੀ, ਤਾਂ ਉਹਦੇ 'ਚ ਉਹ ਬਹੁਤ ਸਟਰੋਂਗ ਹੈ। ਪਰ ਜਿਹੜੀਆਂ ਪੋਲਿਸੀਜ਼ ਹੈ ਉਹਦੇ ਵਿੱਚ, ਹੁਣ ਉਹਨੇ ਐਲਾਨ ਕੀਤਾ ਸੀ ਵੀ ਮੈਂ ਇੰਨੇ ਹਜ਼ਾਰ ਲੱਖ ਪਤਾ ਨਹੀਂ ਕਿੰਨੇ ਘਰ ਬਣਾਊਂਗੀ, ਆ ਕੇ ਮੈਂ ਫ੍ਰੀ ਦਊਂਗੀ ਪਬਲਿਕ ਹਾਊਸਿੰਗ ਦੇ ਵਿੱਚ। ਉਹ ਕੁਛ ਵੀ ਨਹੀਂ ਹੋਇਆ, ਉਹ ਬਣੇ ਹੀ ਨਹੀਂ। ਮੁੜ ਕੇ ਕੀ ਆ ਉਹ ਜੀ, ਉਹ ਦੂਜਾ ਰੇਟ ਵੀ ਬੰਦ ਨਹੀਂ ਕਰਤਾ ਜਿਹੜਾ ਨੈਗੇਟਿਵ ਗੀਰਿੰਗ ਹੈ, ਉਹਦੇ ਕਾਰਨ ਕੀ ਹੋਇਆ, ਰੈਂਟ ਵੱਧ ਗਏ। ਜਿਹੜੇ ਰੈਂਟਲ ਬੰਦਿਆਂ ਨੂੰ ਤਾਂ ਘਰ ਲੈ ਕੇ ਦੇਣੇ ਸੀ, ਘਰ ਵੀ ਨਹੀਂ ਦਿੱਤੇ, ਰੈਂਟ ਵੀ ਵਧਵਾ ਦਿੱਤੇ। ਕਿਉਂਕਿ ਜਦੋਂ ਟੈਕਸ ਬੰਦ ਕੀਤਾ ਤਾਂ ਉਹ ਪਾਸ ਆਨ ਤਾਂ ਕਰਨਾ ਹੀ ਹੈ ਜਿਹਦੇ ਘਰ ਹੈ ਉਹਨੀ ਰੈਂਟ ਵਾਲਿਆਂ ਨੂੰ। ਸੋ ਇਹੋ ਜਿਹੀਆਂ ਪਾਲਿਸੀਆਂ ਕਾਫੀ ਫੇਲ ਹੈ। ਉਹ ਇਹਦੇ ਵਿੱਚ ਕੋਈ ਰੀਅਲ ਵੈਲਿਊ ਹੈ ਨਹੀਂ ਮੇਰੇ ਹਿਸਾਬ ਨਾਲ, ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਅੱਜ ਗੱਲ ਕੀਤੀ ਆ ਕਿ ਬੈਨ ਕਰਨ ਦੀ
ਇਹਦੀ ਤਹਿ ਵਿੱਚ ਜਾਓ ਨਾ, ਤੁਸੀਂ ਬੈਨ ਨਹੀਂ ਕਿਸੇ ਚੀਜ਼ ਨੂੰ ਕਰ ਸਕਦੇ ਆ, ਉਹਨੂੰ ਐਜੂਕੇਟ ਕੇ ਐਜੂਕੇਟ ਕਰਕੇ ਉਹਨੂੰ ਮਿਨੀਮਾਈਜ਼ ਕਰ ਸਕਦੇ ਹੋ, ਉਹਦੇ ਇੰਪੈਕਟ ਨੂੰ ਤੇ ਉਹਦੀ ਯੂਜ਼ ਨੂੰ ਤੁਸੀਂ ਮਿਨੀਮਾਈਜ਼ ਕਰ ਸਕਦੇ ਆ, ਕਿਸੇ ਚੀਜ਼ ਨੂੰ ਤੁਸੀਂ ਬੈਨ ਕਰਕੇ ਖਤਮ ਨਹੀਂ ਕਰ ਸਕਦੇ। ਬੈਨ ਕਰਨ ਦੇ ਨਾਲ ਜਿੱਦਾਂ ਪਹਿਲਾਂ ਹੀ ਤੁਸੀਂ ਡਿਸਕਸ਼ਨ ਕੀਤੀ ਹੈ ਆਪਣੇ ਜਿਹੜੇ ਖਬਰਾਂ ਦੇ ਰਹੇ ਸੀ ਸਾਡੇ
ਜਿਹੜੇ
ਹਾਂਜੀ, ਉਹਨਾਂ ਦਾ ਵੀ ਡਿਸਕਸ਼ਨ ਹੋਈ ਹੈ ਕਿ ਇਹ ਨਾ ਬਲੈਕ ਮਾਰਕੀਟਿੰਗ ਵੀ ਇਹਦੇ ਨਾਲ ਵੱਧਦੀ ਹੈ, ਸਮਾਜ ਵਿੱਚ ਡਿਸਟੋਰਸ਼ਨ ਵੀ ਪੈਦਾ ਹੁੰਦੀ ਹੈ ਜਿਸ ਵੇਲੇ ਤੁਸੀਂ ਕਿਸੇ ਚੀਜ਼ ਨੂੰ ਬੈਨ ਕਰਦੇ ਆ। ਉਹਦੇ ਵਿੱਚ ਬੈਨ ਜਿਹੜੀ ਚੀਜ਼ ਹੁੰਦੀ ਹੈ ਉਹਦੇ ਵਿੱਚ ਉਤਸੁਕਤਾ ਜ਼ਿਆਦਾ ਕ੍ਰੀਏਟ ਹੁੰਦੀ, ਜਿਹੜੇ ਨਵੇਂ ਨੌਜਵਾਨ ਹੁੰਦੇ ਜਿਹੜੀ ਚੀਜ਼ ਬੈਨ ਹੋ ਗਈ ਉਹਨੂੰ ਯੂਜ਼ ਕਰਕੇ ਦੇਖੋ, ਉਹਦੇ ਨਾਲ ਸਮਗਲਿੰਗ ਵੀ ਜ਼ਿਆਦਾ ਹੋਊਗੀ, ਉਹਦੇ ਨਾਲ ਸਮਾਜ ਵਿੱਚ ਕਰਪਸ਼ਨ ਵੀ ਜ਼ਿਆਦਾ ਫੈਲੂਗੀ, ਉਹਦੇ ਨਾਲ ਅਨਰੈਸਟ ਵੀ ਜ਼ਿਆਦਾ ਪੈਦਾ ਹੋਊਗੀ। ਜਿਸ ਵੇਲੇ ਅਨਰੈਸਟ ਪੈਦਾ ਹੁੰਦੀ ਤਾਂ ਹੋਰ ਸਮਾਜਿਕ ਪ੍ਰੋਬਲਮ ਬਹੁਤ ਆਉਣੀਆਂ ਆ। ਮੇਰੇ ਖਿਆਲ ਚ ਫਿਜ਼ੀਕਲ ਹੀ ਨਹੀਂ ਹੈ ਕਿਸੇ ਚੀਜ਼ ਨੂੰ ਟੋਟਲੀ ਬੈਨ ਕਰਨਾ, ਖਾਸ ਤੌਰ ਤੇ ਸਮੋਕਿੰਗ ਜਿਹੜੀ ਚੀਜ਼ ਹੈ ਇੱਦਾਂ ਦੀ ਚੀਜ਼ਾਂ ਨੂੰ ਬੈਨ ਕਰਨਾ, ਇਹ ਤਾਂ ਹੋ ਹੀ ਨਹੀਂ ਸਕਦਾ। ਲੇਕਿਨ ਕਾਨੂੰਨ ਬਣੂਗਾ, ਬੈਨ ਹੋ ਜਾਊਗਾ, ਲੇਕਿਨ ਉਹਦੀ ਚੋਰੀ ਛੱਪੇ ਜਿਹੜੀ ਯੂਜ਼ ਜ਼ਿਆਦਾ ਸਮਾਂ ਹੋਊਗੀ, ਪਹਿਲਾਂ ਤੋਂ ਵੀ ਜ਼ਿਆਦਾ ਹੋਊਗੀ, ਮੇਰੇ ਆਪਣੇ ਵਿਚਾਰ ਆ।
ਜਸਪ੍ਰੀਤ ਨਿਊਜ਼ੀਲੈਂਡ ਤੋਂ ਜੁੜੇ ਨੇ, ਕਹਿੰਦੇ ਨੇ ਭਾਜੀ ਸਮੋਕਿੰਗ ਬੰਦ ਕਰਕੇ ਭੰਗ ਜਾਣੀ ਕਿ ਮੈਰੂਆਨਾ ਨੂੰ ਲੀਗਲ ਕਰਨ ਦਾ ਪਲਾਨ ਲੱਗਦਾ ਆ, ਕਿਉਂਕਿ ਭੰਗ ਨੂੰ ਲੀਗਲ ਕਰਨ ਲਈ ਆਲਰੇਡੀ ਰੌਲਾ ਚੱਲ ਰਿਹਾ ਹੈ, ਤੇ ਇਹਦੇ ਲਈ ਨਾ ਰੈਫਰੈਂਡਮ ਵੀ ਕਰਾਇਆ ਸੀ ਜਿੱਥੇ ਭੰਗ ਨੂੰ ਨਕਾਰ ਦਿੱਤਾ ਗਿਆ ਸੀ ਵੀ ਅਸੀਂ ਭੰਗ ਨਹੀਂ ਲੀਗਲਾਈਜ਼ ਕਰਨ ਦੇਣੀ ਨਿਊਜ਼ੀਲੈਂਡ ਦੇ ਵਿੱਚ ਇਹਨਾਂ ਇਲੈਕਸ਼ਨ ਦੇ ਵਿੱਚ। ਸੋ ਇੱਕ ਪਾਸੇ ਤਾਂ ਸਰਕਾਰ ਮਤਲਬ ਭੰਗ ਦੀ ਯੂਸੇਜ ਲਈ ਜਾਂ ਖੇਤੀ ਦੇ ਲਈ ਜਾਂ ਕੁਛ ਵੀ ਹੈ ਉਹ ਮੰਨਦੀ ਸੀਗੀ, ਪਰ ਇੰਨੇ ਉਹ 'ਚ ਗੱਟਸ ਨਹੀਂ ਸੀਗੇ ਵੀ ਆਪ ਫੈਸਲਾ ਲੈ ਸਕਦੀ, ਉਹ ਰੈਫਰੈਂਡਮ ਤੱਕ ਲੈ ਗਏ ਵੀ ਜੇ ਲੋਕ ਕਹਿਣਗੇ ਤਾਂ ਕਰ ਦੇਣਗੇ। ਸੋ ਇਹਦਾ ਮਤਲਬ ਸਰਕਾਰ ਆਪ ਕਨਫਿਊਜ਼ ਸੀਗੀ ਵੀ ਕੀ ਕਰਨਾ ਚਾਹੀਦਾ, ਸੋ ਲੋਕਾਂ ਨੇ ਕਹਿ ਤਾਂ ਨਹੀਂ ਕਰਨਾ। ਤੇ ਮੈਨੂੰ ਲੱਗਦਾ ਵੀ ਇਹ ਇੱਕ ਹੋਰ ਟਰਬਲ ਜਿਹੜੀ ਹੈ, ਹੋਰ ਇੱਕ ਪ੍ਰੋਬਲਮ ਬਿਊਰੋਕਰੈਟਿਕ ਇੰਪਲੀਮੈਂਟੇਸ਼ਨ ਦੀ ਜਿਹੜੀ ਸਮੱਸਿਆ ਹੈ ਉਹ ਇੱਕ ਹੋਰ ਪੈਦਾ ਕਰ ਲੈਣਗੇ ਕਿ ਜਿੱਥੇ ਭੰਗ ਬੈਨ ਭੰਗ ਨੂੰ ਕਰਨ ਦੇ ਲਈ ਕਿੰਨੀ ਪੁਲਿਸ ਫੋਰਸ ਲਾਉਣੀ ਪੈਂਦੀ ਆ, ਡਰੱਗਸ ਨੂੰ ਮੋਨੀਟਰ ਕਰਦੇ ਉਹਦੇ ਵਿੱਚ ਹੁਣ ਸਿਗਰਟਾਂ ਦੀ ਉਹਦੀ ਵੀ ਆ ਜਾਏਗੀ, ਕਿੰਨੇ ਕਿੰਨੇ ਲੋਕਾਂ ਨੂੰ ਫੜਦੇ ਫਿਰਨਗੇ ਪੁਲਿਸ ਵਾਲੇ, ਕਿੱਥੇ ਕਿੱਥੇ ਲੱਭਦੇ ਫਿਰਨਗੇ, ਫਿਰ ਕਿੰਨੇ ਕੇਸ ਚੱਲ।
ਸਿਗਰਟਾਂ ਦੀ ਗੱਲ ਦੇਖੋ ਨਾ, ਇਹਦੇ ਇੰਪੈਕਟ ਤਾਂ ਪਹਿਲੇ ਬਹੁਤ ਘੱਟ ਕਰ ਦਿੱਤੇ ਗਏ ਆ, ਜਿੱਦਾਂ ਹੁਣ ਕਿਸੇ ਪੱਬ ਵਿੱਚ ਸਿਗਰਟ ਨਹੀਂ ਪੀ ਸਕਦੇ ਅਸੀਂ, ਪਬਲਿਕ ਪਲੇਸ ਤੇ ਸਿਗਰਟ ਨਹੀਂ ਪੀ ਸਕਦੇ ਤੁਸੀਂ, ਗੱਡੀਆਂ ਟ੍ਰੇਨਾਂ 'ਚ ਨਹੀਂ ਪੀ ਸਕਦੇ ਅਸੀਂ, ਬੱਸਿਸ ਵਿੱਚ ਸਮੋਕਿੰਗ ਨਹੀਂ ਕਰ ਸਕਦੇ, ਈਵਨ ਤੁਸੀਂ ਕਿਸੇ ਦੇ ਘਰ ਜਾ ਕੇ ਸਮੋਕਿੰਗ ਨਹੀਂ ਕਰ ਸਕਦੇ, ਸਮੋਕਿੰਗ ਦੇ ਘਰ ਵਿੱਚ ਵੀ ਸਮੋਕਿੰਗ ਤੁਹਾਨੂੰ ਐਕਸੈਪਟੇਬਲ ਨਹੀਂ ਆ, ਤੇ ਤੁਸੀਂ ਕਾਰ ਵਿੱਚ ਵੀ ਸਮੋਕਿੰਗ ਨਹੀਂ ਕਰ ਸਕਦੇ, ਇਹਨੂੰ ਤਾਂ ਬੰਦ ਕਰਤਾ, ਇਹ ਕਾਫੀ ਇਫੈਕਟਿਵ ਵੀ ਰਿਹਾ। ਪਹਿਲਾਂ ਤੁਸੀਂ ਪੱਬ ਵਿੱਚ ਜਾਂਦੇ ਹੁੰਦੇ ਸੀ ਨਾ, ਉਹਦੇ ਸੀਟਾਂ ਹੁੰਦੀਆਂ ਸੀ, ਜਿੱਥੇ ਚੇਅਰਸ ਹੁੰਦੀਆਂ ਸੀ ਅਸੀਂ ਤੇ ਬਹਿੰਦੇ ਸੀ ਜਾ ਕੇ, ਉਹਨਾਂ ਤੋਂ ਸਮੈਲ ਬਹੁਤ ਆਉਣੀ ਹੁੰਦੀ ਸੀ, ਪੱਬਾਂ ਚੋਂ ਕਲੱਬਾਂ ਚੋਂ ਹੋਟਲਾਂ ਚੋਂ ਇਹਦਾ ਸਮੈਲ ਬਹੁਤ ਆਉਂਦੀ ਹੁੰਦੀ ਸੀ, ਪਬਲਿਕ ਪਲੇਸਿਸ ਤੋਂ ਵੀ ਸਮੈਲ ਆਉਂਦੀ ਹੁੰਦੀ ਸੀ, ਲੇਕਿਨ ਉਹ ਸਾਰੀਆਂ ਬੰਦ ਕਰ ਦਿੱਤੀਆਂ, ਉਹ ਕਾਫੀ ਇਫੈਕਟਿਵ ਉਹਦਾ ਰਿਐਕਸ਼ਨ ਰਿਹਾ, ਸਮਾਜ ਨੇ ਵੀ ਉਹਨੂੰ ਐਕਸੈਪਟ ਕੀਤਾ, ਸਾਰੇ ਲੋਕਾਂ ਨੇ ਐਕਸੈਪਟ ਕੀਤਾ, ਇੱਦਾਂ ਦੀ ਚੀਜ਼ਾਂ ਤਾਂ ਹੋ ਸਕਦੀਆਂ। ਲੇਕਿਨ ਤੁਸੀਂ ਸਮੋਕਿੰਗ ਪੀਣੀ ਬੰਦ ਕਰੋਗੇ ਬਹੁਤ ਮੁਸ਼ਕਲ ਆ। ਮੈਂ ਤਾਂ ਮਨਦੀਪ ਪਹਿਲਾਂ ਜਦੋਂ ਏਅਰਲਾਈਨਸ ਦੇ ਵਿੱਚ ਵੀ ਨਾ ਪਿੱਛੇ ਏਅਰਲਾਈਨ ਜਿਹੜਾ ਏਅਰਕ੍ਰਾਫਟ ਹੁੰਦਾ ਸੀ ਉਹਦੇ ਪਿਛਲੇ ਹਿੱਸੇ 'ਚ ਸਮੋਕਿੰਗ ਕਰਦੇ ਦੇਖੇ ਆ, ਏਅਰਲਾਈਨ ਦੇ ਵਿੱਚ ਸਮੋਕਿੰਗ ਲੋਕ ਕਰਦੇ ਹੁੰਦੇ ਸੀ, ਲੇਕਿਨ ਕਾਨੂੰਨ ਬਣਾ ਕੇ ਉਹਨੂੰ ਖਤਮ ਕਰ ਦਿੱਤਾ ਗਿਆ। ਉਹਦੀ ਇੱਦਾਂ ਹੋ ਸਕਦਾ ਵੀ ਤੁਸੀਂ ਜਿਹੜੀ ਸਮੋਕਿੰਗ ਆ ਕੁਛ ਥਾਵਾਂ ਤੇ ਬੈਨ ਕਰ ਦਿਓ, ਫਿਰ ਆਪਣੇ ਆਪ ਹੱਡੂਗੀ ਉਹਨਾਂ। ਹੁਣ ਤੁਸੀਂ ਏਅਰਕ੍ਰਾਫਟ ਵਿੱਚੋਂ ਜਿਹੜੇ ਆਉਣੇ ਆ ਏਅਰਪੋਰਟ ਤੇ, ਲੋਕ ਜਿਹੜੇ ਸਮੋਕ ਤੇ ਲੱਗੇ ਹੋ ਨਾ, ਏਦਾਂ ਦੌੜੇ ਹੁੰਦੇ ਉਸ ਸਪੋਟ ਨੂੰ ਜਿੱਥੇ ਸਮੋਕ ਜਾ ਕੇ ਏਅਰਪੋਰਟ ਤੇ ਕਰ ਸਕਦੇ, ਦੌੜਾਂ ਲੱਗੀਆਂ ਦੇਖੀਆਂ ਕਈ ਵਾਰੀ।
ਨਹੀਂ ਘੱਟ ਗਿਆ ਭਾਜੀ, ਮੈਨੂੰ ਯਾਦ ਹੈ ਜਦੋਂ ਅਸੀਂ 1986 ਦੇ ਵਿੱਚ, ਮੈਂ 6ਵੀਂ 'ਚ ਸੀਗਾ, ਅਸੀਂ ਇੰਗਲੈਂਡ ਛੁੱਟੀਆਂ ਕੱਟਣ ਗਏ, ਤਾਂ ਮੈਂ ਵੀ ਪਹਿਲੀ ਵਾਰੀ ਜਹਾਜ਼ ਉਦੋਂ ਚੜ੍ਹੇ ਸੀ, ਪੈਨ ਐਮ ਫਲਾਈਟ ਸੀ, ਬੜੀ ਮਸ਼ਹੂਰ ਏਅਰਲਾਈਨ ਸੀ। ਉੱਥੇ ਤਾਂ ਆਮ ਹੀ ਭਾਜੀ ਸੀਟਾਂ 'ਤੇ ਬੈਠ ਕੇ ਸਿਗਰਟਾਂ ਪੀਂਦੇ ਸੀ, ਜਿੱਦਾਂ ਨਾਲੇ ਹੀ ਹੈ ਨਾ, ਕੋਈ ਅੱਗੇ ਪਿੱਛੇ ਵਾਲਾ ਕੋਈ, ਹਾਂ ਉਹ ਕੋਈ ਮਤਲਬ ਇੱਦਾਂ ਦਾ ਹੈ ਹੀ ਨਹੀਂ ਸੀਗਾ। ਅਤੇ ਦੂਜਾ ਜਿਹੜਾ, ਉਸ ਤੋਂ ਬਾਅਦ ਅਸੀਂ ਫੇਰ ਆਏ ਹਾਂ 87 'ਚ ਵਿੱਚ, ਤਾਂ ਉਦੋਂ ਨਾ ਏਅਰ ਇੰਡੀਆ ਦੇ ਫਲਾਈਟ ਜਾਏ ਤਾਂ ਉਦੋਂ ਪਿੱਛੇ ਥਾਂ ਬਣਾਇਆ ਹੋਇਆ ਸੀਗਾ ਵੀ ਤੁਸੀਂ ਪਿੱਛੇ ਜਾ ਕੇ ਸਿਗਰਟ ਪੀ ਸਕਦੇ ਆ। ਪਰ ਜਦੋਂ ਫਿਰ 94 ਦੇ ਵਿੱਚ ਆਏ ਨਾ, ਸਾਨੂੰ ਕੁਆਂਟਸ ਦੀ ਫਲਾਈਟ ਮਿਲੀ ਸਿੰਗਾਪੁਰ ਤੋਂ ਲੈ ਕੇ ਬ੍ਰਿਸਬਨ ਤੱਕ, ਤੇ ਉਸ ਫਲਾਈਟ ਦੇ ਵਿੱਚ ਨਾ, ਉਹ ਮੇਰਾ ਖਿਆਲ ਕੁਆਂਟਸ ਪਹਿਲੀ ਏਅਰਲਾਈਨ ਸੀਗੀ ਜਿਹਨੇ ਏਅਰਲਾਈਨ ਦੇ ਵਿੱਚ ਜਹਾਜ਼ ਦੇ ਵਿੱਚ ਸਿਗਰਟ ਬੰਦ ਕੀਤੀ ਸੀ, ਤੇ ਉਹਨਾਂ ਨੇ ਅਲਾਰਮ ਲਾਈ ਸੀ ਤੇ ਇੱਕ ਬੰਦੇ ਨੇ ਸਿਗਰਟ ਲਾ ਲਈ ਸੀ। ਤੇ ਮੈਨੂੰ ਯਾਦ ਹੈ ਕਿ ਸਾਡੀ ਦੋ ਤਿੰਨ ਸੀਟਾਂ ਅੱਗੇ ਨਾ, ਉਹ ਏਅਰ ਹੋਸਟੈਸ ਉਸ ਬੰਦੇ ਨੂੰ ਦਬਕੇ ਮਾਰ ਰਹੀ ਸੀ ਜਾਂ ਝਿੜਕ ਰਹੀ ਸੀ ਵੀ ਤੂੰ ਇਹ ਨਹੀਂ ਪੀ ਸਕਦਾ, ਇਹ ਬੰਦ ਹੈ। ਉਹ ਕਹਿ ਰਿਹਾ ਸੀ ਮੈਂ ਕਿਉਂ ਨਹੀਂ ਪੀ ਸਕਦਾ, ਮੇਰਾ ਰਾਈਟ ਹੈ। ਉਹ ਕਹਿੰਦੇ ਫਿਰ ਤੇ ਰਾਈਟ ਹੈ, ਤੈਨੂੰ ਉੱਥੇ ਉੱਤਰ ਦੇ, ਤੈਨੂੰ ਅਰੈਸਟ ਕਰ ਲੈਣਾ ਵੀ ਇਹ ਬੰਦ ਹੈ ਸਾਡੀਆਂ ਏਅਰਲਾਈਨਾਂ ਦੇ ਵਿੱਚ। ਸੋ ਉਹ ਕੋਈ ਕੱਲ ਕੋਈ ਯੂਰਪੀਅਨ ਸੀਗਾ ਜਿਹਨੂੰ ਪਤਾ ਨਹੀਂ ਸੀਗਾ ਵੀ ਕੁਆਂਟਸ ਨੇ ਬੈਨ ਕਰ ਦਿੱਤੀ ਹੈ। ਸੋ ਉਦੋਂ ਤਾਂ ਫਿਰ ਉਹ ਤੋਂ ਬਾਅਦ ਗੱਡੀਆਂ 'ਚ ਬੈਨ ਹੋਈ, ਰੇਲ ਪਬਲਿਕ ਟਰਾਂਸਪੋਰਟ 'ਚ ਬੈਨ ਹੋਈ, ਸਾਰੇ ਥਾਂ ਬੈਨ ਹੋ ਗਏ। ਅਤੇ ਹੁਣ ਮੈਂ ਦੇਖਦਾ ਕਿ ਈਵਨ ਸ਼ੋਪਿੰਗ ਸੈਂਟਰਸ ਦੇ ਵਿੱਚ ਵੀ ਬੈਨ ਹੈ ਉਹ। ਪਰਸੋਂ ਚੌਥ ਹੀ ਅਸੀਂ ਸ਼ੋਪਿੰਗ ਕਰਨ ਗਏ, ਮੈਂ ਅਤੇ ਫਾਦਰ ਸਾਹਿਬ ਗੱਡੀ 'ਚ ਬੈਠੇ ਸੀ, ਮਦਰ ਸ਼ੋਪਿੰਗ ਕਰ ਰਹੇ ਸੀ, ਤਾਂ ਉਹ ਬਾਹਰ ਬੰਦਾ ਨਾ ਸਿਗਰਟ ਪੀ ਜਾਵੇ ਇੱਧਰ ਉੱਧਰ ਜਾਈ ਜਾਵੇ, ਉਹ ਮਾੜਾ ਲੱਗ ਰਿਹਾ ਸੀ ਕਿਉਂਕਿ ਅੰਦਰ ਪੀ ਨਹੀਂ ਰਹੇ ਅਤੇ ਲੋਕਾਂ ਨੂੰ ਘ੍ਰਿਣਾ ਆਉਂਦੀ ਹੈ। ਸੋ ਇਸ ਤਰ੍ਹਾਂ ਨਾਲ ਕਾਫੀ ਘਟਿਆ ਆ, ਪਰ ਜਿਹੜੇ ਹੁਣ ਆਦੀ ਆ ਜਿਹਨੇ ਪੀਣੀ ਆ ਉਹਨੇ ਪੀਣੀ ਆ, ਪਰ ਇਹਦੀ ਐਜੂਕੇਸ਼ਨ ਬਹੁਤ ਹੋਈ ਆ ਵੀ ਇਹਨੂੰ ਨਹੀਂ ਹੋਣਾ ਚਾਹੀਦਾ। ਖੈਰ ਅਮਰੀਕ ਭਾਜੀ, ਆਪਾਂ ਨਾ
ਵੀ ਦੇਖਿਆ ਹੋਊਗਾ, ਤੁਸੀਂ ਪੁਰਾਣੀਆਂ ਫਿਲਮਾਂ ਦੇਖੋ, ਜਿੰਨੀਆਂ ਵੀ ਪੁਰਾਣੀਆਂ ਫਿਲਮਾਂ ਹਾਲੀਵੁੱਡ ਦੀਆਂ, ਬਾਲੀਵੁੱਡ ਦੀਆਂ, ਵੀ ਬੰਬੇ ਦੀਆਂ ਫਿਲਮਾਂ, ਜਿੰਨੀਆਂ ਵੀ ਫਿਲਮਾਂ, ਉਹਨਾਂ ਸੈੱਲ ਸਾਰੇ ਲੋਕ ਸੀਟਾਂ ਹੀ ਪੀਂਦੇ ਹੁੰਦੇ ਸੀ। ਕੋਈ ਵੀ ਆਫਿਸਰ ਆ, ਕੋਈ ਪੁਲਿਸ ਵਾਲਾ ਆ, ਜਾਂ ਕੋਈ
ਖਤਰਨਾਕ
ਨਹੀਂ ਆ ਕਿਉਂਕਿ ਏਅਰ ਆਉਂਦੀ ਪਾਣੀ ਵਿਚੋਂ। ਅੱਗੇ ਹੁੱਕਾ ਬਹੁਤ ਪਿੰਡਾਂ ਵਿਚ
ਨਹੀਂ, ਹੁਣ
ਪਾਕਿਸਤਾਨ ਦੇ ਪਿੰਡਾਂ ਵਿਚ
ਆਹ ਆਈਡੀਆ ਵਧੀਆ,
ਯੂਪੀ ਦੇ ਪਿੰਡਾਂ ਵਿਚ ਹਲੇ ਵੀ ਹੁੱਕਾ ਚੱਲਦਾ
ਆ। ਆਹ ਆਈਡੀਆ ਵਧੀਆ, ਇਹਨਾਂ ਨੂੰ ਜਸਿੰਡਾ ਆਰਡਰ ਨੂੰ ਕਹੋ, ਜਿਹੜੀ ਨਿਊਜ਼ੀਲੈਂਡ ਦੀ ਬੀਬੀ ਆ, ਤੇ ਹੁਣ ਸੈਕਟਾਂ ਛਡਾ ਕੇ ਹੁੱਕੇ ਤੇ ਲਾ ਦਈਏ ਨਿਊਜ਼ੀਲੈਂਡ ਸਾਰਾ। ਇਹ ਹੁੱਕੇ ਵਾਲਿਆਂ ਦੀ ਚਾਲ ਹੈ ਇਹ, ਮੈਨੂੰ ਠੀਕ ਠੀਕ। ਚਲੋ, ਤੇ ਗੁਰਿੰਦਰ ਭਾਜੀ ਕਹਿ ਰਹੇ ਨੇ, ਕਹਿੰਦੇ ਕਾਫੀ ਤਜਰਬਾ ਲੱਗਦਾ ਜੀ ਫਲੋਰਾ ਸਾਹਿਬ ਨੂੰ ਪੱਬਾਂ ਕਲੱਬਾਂ ਦਾ।
ਨਹੀਂ ਨਹੀਂ, ਜਾਂਦੇ ਰਹੇ ਕਲੱਬਾਂ ਪੰਬਾਂ ਚ, ਬਹੁਤ ਘੁੰਮਦੇ ਰਹੇ ਜਦੋਂ ਅਸੀਂ ਤੁਹਾਡੇ ਵਰਗੇ ਹੁੰਦੇ ਸੀ, ਉਦੋਂ ਜਾਂਦੇ ਹੁੰਦੇ ਸੀ ਪੰਬਾਂ ਚ, ਇਨਕਾਰ ਸ਼ੁਰੂ ਕਰਦੇ ਆ ਤੇ
ਭਾਜੀ। ਹਾਂ ਚਲੋ, ਏਦਾਂ ਆ ਵੀ
ਪਹਿਲੀ ਵਾਰ
ਦੇਖੋ
ਕਲੱਬ, ਪਹਿਲੀ ਵਾਰ ਦੇਖ ਕੇ ਜਾਂਦੇ ਹੁੰਦੇ ਸੀ,
ਧੂੰਆਂ ਇੰਨਾ ਹੁੰਦਾ ਸੀ ਨਾ ਕਲੱਬਾਂ ਬੱਬਾਂ ਚ, ਮਤਲਬ ਅਸੀਂ ਵੀ ਕਈ ਵਾਰੀ ਗਏ ਆ, ਜਾਂ ਇੱਥੋਂ ਤੱਕ ਚਾਰ ਬੰਦੇ ਨਾ ਕਾਰ ਚ ਬਹਿ ਜਾਣ ਸਿਗਰਟਾਂ ਪੀਣ ਵਾਲੇ, ਅਸੀਂ ਦੇਖੇ ਆ ਉਹ ਜਾਣੀ ਕਿ ਚਾਰੇ ਸਿਗਰਟਾਂ ਦੇ ਏਦਾਂ ਸੁਲਫੇ ਲਾ ਕੇ ਸ਼ੀਸ਼ੇ ਉਹਨੀ ਮਾੜੇ ਮਾੜੇ ਖੁੱਲੇ ਹੋਣ, ਗੋਰੇ ਅਸੀਂ ਦੇਖੇ ਤੇ ਫਾਰਮਾਂ ਦੇ ਵਿੱਚ ਜਿੱਦਾਂ ਜਾਂਦੇ, ਉਹ ਏਦਾਂ ਲੱਗਦਾ ਹੁੰਦਾ ਸੀਗਾ ਕਾਰ ਨੀ ਜਾਂਦੀ ਰੇਲ ਗੱਡੀ ਜਾਂਦੀ ਹੈ, ਧੂੰਆਂ ਛੱਡਦੀ, ਏਦਾਂ ਧੂੰਆਂ ਸ਼ੀਸ਼ਿਆਂ ਤੋਂ ਬਾਹਰ ਨਿਕਲਦਾ ਸਾਹ ਲੈਣਾ ਮੁਸ਼ਕਲ ਹੋ ਜਾਂਦਾ ਸੀ। ਹੁਣ ਚਲੋ ਸਾਹ ਲੈਣ ਦੀ ਗੱਲ ਕਰੀਏ ਤਾਂ ਆਕਸੀਜਨ ਦੀ ਘਾਟ ਇੰਡੀਆ ਦੇ ਵਿੱਚ ਬਹੁਤ ਹੋ ਰਹੀ ਹੈ, ਤੇ ਸਾਡੇ ਇੱਕ ਮੁੱਦਾ ਪੈਂਡਿੰਗ ਵੀ ਸੀ ਜਗਵੀਰ ਸਿੱਖ ਉਹਨਾਂ ਦਾ, ਉਹ ਵੀ ਆਪਾਂ ਕਰਨਾ ਹੈ ਕਿ ਇੰਡੀਆ ਦੇ ਵਿੱਚ ਜਿਹੜੀ ਉਹਨਾਂ ਦਾ ਸੁਨੇਹਾ ਇਸ ਤਰ੍ਹਾਂ ਕਿ ਬਾਈ ਜੀ, ਜਿਹੜੀਆਂ ਸਰਕਾਰਾਂ ਆਪਣੇ ਮਰ ਰਹੇ ਲੋਕਾਂ ਤੱਕ ਆਕਸੀਜਨ ਵਰਗੀ ਸਹੂਲਤ ਨਹੀਂ ਪਹੁੰਚਾ ਸਕਦੀ, ਲੱਖ ਲਾਣਤ ਹੈ ਇਹੋ ਜਿਹੀ ਸਰਕਾਰ ਦੇ, ਲੋਕ ਬਿਨਾਂ ਆਕਸੀਜਨ ਤੋਂ ਮਰ ਰਹੇ ਨੇ, ਰੱਬ ਹੀ ਰਾਖਾ ਹੈ ਬਾਈ ਜੀ। ਹਰ ਵਾਰ ਲੋਕ ਹੀ ਗਲਤ ਨਹੀਂ ਹੁੰਦੇ, ਸਰਕਾਰਾਂ ਦੀ ਵੀ ਕੋਈ ਜ਼ਿੰਮੇਵਾਰੀ ਹੁੰਦੀ ਹੈ, ਕੋਈ ਲੀਡਰ ਬਿਨਾਂ ਆਕਸੀਜਨ ਤੋਂ ਮਰ ਸਕਦਾ। ਭਾਜੀ ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ, ਜਿਹੜੀ ਆਕਸੀਜਨ ਦੀ ਸ਼ੋਰਟੇਜ ਆ ਰਹੀ ਹੈ ਜਾਂ ਇੰਡੀਆ ਦੇ ਵਿੱਚ?
ਆਕਸੀਜਨ ਦੀ ਸ਼ੋਰਟੇਜ ਨਹੀਂ ਆ ਰਹੀ, ਸ਼ੋਰਟੇਜ ਇਹ ਕਹਿ ਸਕਦੇ ਕਿ ਜਿਹੜੇ ਕੇਸਿਸ ਆ ਉਹ ਵੱਧ ਰਹੇ ਆ, ਕੇਸਿਸ ਵਧਣ ਨਾਲ ਕਈ ਵਾਰੀ ਜਿਹੜੀ ਆਕਸੀਜਨ ਦੀ ਇਹਨਾਂ ਲੋਕੇਸ਼ਨ ਤੇ ਪਈ ਹੁੰਦੀ ਜਿਹਨਾਂ ਨੂੰ ਟਰਾਂਸਪੋਰਟ ਕਰਨਾ ਜਾਂ ਲੋਜਿਸਟਿਕ ਜਿਹੜੇ ਮੈਥਡ ਯੂਜ ਕਰਕੇ ਉਹਨਾਂ ਨੂੰ ਲਿਆਉਣਾ ਦੂਜੀ ਥਾਂ ਤੇ, ਉਹਨਾਂ ਵਿੱਚ ਕਈ ਵਾਰੀ ਡਿਲੇ ਹੋ ਜਾਂਦੀ ਆ, ਜਾਂ ਕਈ ਵਾਰੀ ਆਕਸੀਜਨ ਇੰਨੀ ਇਫੈਕਟਿਵ ਹੁੰਦੀ ਨਹੀਂ ਹੈ, ਉਹ ਆਪਣੇ ਜਿਹੜੇ ਇੰਡਸਟਰੀਅਲ ਯੂਜ ਲਈ ਰੱਖੀ ਹੁੰਦੀ ਆ, ਉਹਨੂੰ ਰਿਲੀਜ਼ ਨਹੀਂ ਕਰਦੇ, ਕਿ ਐਮਰਜੈਂਸੀ ਜਿਸ ਵੇਲੇ ਕੋਈ ਵੀ ਚੀਜ਼ ਲੈਣੀ ਹੁੰਦੀ ਸਰਕਾਰ ਨੇ ਉਹਨੂੰ ਮਿਲਦੀ ਨਹੀਂ ਹੈ। ਔਨ ਦਾ ਟੋਪ ਆਫ ਦੈਟ ਜਿਹੜੀ ਸਰਕਾਰ ਦੀ ਨੀਤੀ ਵੀ ਕਈ ਵਾਰੀ ਹੁੰਦੀ ਆ, ਉਹਦੀ ਮਨਸ਼ਾ ਵੀ ਨਹੀਂ ਹੁੰਦੀ ਕਿ ਉਸ ਕੰਮ ਨੂੰ ਕਰੇ, ਉਹ ਜਿਹੜੀ ਬਿਊਰੋਕ੍ਰੇਸੀ ਉਹਨੂੰ ਕਰਨ ਨਹੀਂ ਦਿੰਦੀ, ਕਿਉਂਕਿ ਸਰਕਾਰ ਇਸ ਵੇਲੇ ਜੇ ਤੁਸੀਂ ਕਿਸੇ ਵੀ ਐਮ ਐਲ ਏ ਖੇਤਰ ਵਿੱਚ ਜਾਓਗੇ ਜਾਂ ਐਮ ਪੀ ਦੇ ਖੇਤਰ ਵਿੱਚ ਜਾਓਗੇ, ਉਹਦੀ ਇਹੀ ਇੱਛਾ ਰਹੂਗੀ ਕਿ ਵੱਧ ਤੋਂ ਵੱਧ ਆਕਸੀਜਨ ਸਪਲਾਈ ਕਰਕੇ ਆਪਣੇ ਪੁਆਇੰਟ ਬਣਾਏ ਜਾਣ, ਤੇ ਮੇਰੇ ਖਿਆਲ ਦੇ ਵਿੱਚ ਜਿਹੜੀ ਬਿਊਰੋਕਰੇਸੀ ਆ ਉਹਦੇ ਕਰਕੇ ਇੰਪਲੀਮੈਂਟ ਨਹੀਂ ਹੋ ਰਿਹਾ, ਪ੍ਰੋਗਰਾਮ ਹੋ ਰਿਹਾ, ਲੇਕਿਨ ਕੇਸਿਸ ਜ਼ਿਆਦਾ ਵਧਣ ਦੇ ਨਾਲ ਇੱਕਦਮ ਐਮਰਜੈਂਸੀ ਦੇ ਵਿੱਚ ਤੁਸੀਂ ਉਹ ਸਪਲਾਈ ਨਹੀਂ ਕਰ ਸਕਦੇ। ਹੁਣ ਕਈ ਪਿੱਛੇ ਜੇ ਖਬਰ ਵੀ ਆਈ ਆ ਕਿ ਇੱਕ ਜਗ੍ਹਾ ਤੇ ਆਕਸੀਜਨ ਲੀਕ ਹੋ ਗਈ ਆ ਤੇ ਹੋਸਪਿਟਲ ਵਿੱਚ ਕਈ ਮਰੀਜ਼ਾਂ ਦੀ ਮੌਤ ਹੋਈ ਆ ਤੇ ਆਕਸੀਜਨ ਜਿਹੜੇ ਪਾਈਪ ਸੀ ਉਹ ਫਟ ਗਏ ਤੇ ਆਕਸੀਜਨ ਦੀ ਸਪਲਾਈ ਉਹਨਾਂ ਨੂੰ ਗਈ ਨਹੀਂ ਹੈ। ਤੇ ਇਹਦੇ ਵਿੱਚ ਅਮਨਦੀਪ ਮੈਂ ਤਾਂ ਕਹਾਂਗੇ ਸਰਕਾਰ ਦਾ ਵੀ ਕਸੂਰ ਆ, ਲੇਕਿਨ ਬਿਊਰੋਕਰੇਸੀ ਸਿਸਟਮ ਦਾ ਜ਼ਿਆਦਾ ਕਸੂਰ ਹੈ। ਲੇਕਿਨ ਉਹਦੇ ਉਹਦੇ ਸਭ ਤੋਂ ਜ਼ਿਆਦਾ ਲੱਗਦਾ ਇਹਦਾ ਕਾਰਨ ਕਿ ਜਿਹੜੀ ਐਚ ਐਨ ਕੇ ਸਪਲਾਈ ਡਿਮਾਂਡ ਵਧੀ ਆ ਉਹਦੇ ਨਾਲ ਸਪਲਾਈ ਕੋਪ ਅਪ ਨਹੀਂ ਕਰ ਰਹੀ ਤੇ ਆਉਣ ਵਾਲੇ ਸਮੇਂ ਵਿੱਚ ਕਿਸ ਤਰ੍ਹਾਂ ਆਕਸੀਜਨ ਦੀ ਕੋਪ ਅਪ ਕਰੂਗੀ। ਸ਼ਾਇਦ ਸਰਕਾਰਾਂ ਇਹਦੇ ਵੱਲ ਧਿਆਨ ਜ਼ਿਆਦਾ ਦੇਣਗੀਆਂ, ਜ਼ਿਆਦਾ ਸਪਲਾਈ ਦੀ ਸਪਲਾਈ ਕਰਨਗੀਆਂ। ਤੇ ਮੇਰੇ ਖਿਆਲ ਸਰਕਾਰ ਨੂੰ ਅਸੀਂ ਬਰੀ ਨਹੀਂ ਕਰ ਸਕਦੇ, ਲੇਕਿਨ ਇਹ ਵੀ ਨਹੀਂ ਕਹਿ ਸਕਦੇ ਸਰਕਾਰ ਦਾ ਇੱਕ ਕਸੂਰ ਆ, ਇਹਦੇ ਕਈ ਹੋਰ ਵੀ ਕਾਰਨ ਆ।
ਜੀ ਇਹਦੇ ਕਾਰਨ ਵੈਸੇ ਤਾਂ ਲੋਜਿਸਟਿਕ ਹੈ ਕਿ ਜਿਹੜੀ ਹੋਸਪਿਟਲ ਹੈ, ਜਿਹੜੇ ਜਿੰਨਾ ਪ੍ਰਸ਼ਾਸਨ ਹੈ ਉਹ ਹੈਲਥ ਸਿਸਟਮ ਹੈ ਉਹ ਰੈਡੀ ਨਹੀਂ ਹੈਗਾ। ਪਰ ਮੈਂ ਇੱਥੇ ਦੱਸ ਦੇਣਾ ਚਾਹਾਂਗਾ ਕਿ ਜਿਹੜੇ ਇੰਡੀਆ ਦੇ ਵਿੱਚ ਹੈਲਥ ਸਿਸਟਮ ਹੈ ਉਹ ਸਟੇਟ ਦੇ ਅੰਡਰ ਹੈ, ਉਹ ਸਟੇਟ ਦਾ ਆ। ਅਗਰ ਪੰਜਾਬ ਦੇ ਵਿੱਚ ਆਕਸੀਜਨ ਦੀ ਘਾਟ ਆਉਂਦੀ ਹੈ ਤਾਂ ਇਹਦਾ ਪ੍ਰਬੰਧ ਪੰਜਾਬ ਸਰਕਾਰ ਨੇ ਕਰਨਾ ਆ ਹੈਲਥ ਸਿਸਟਮ ਦਾ। ਸੋ ਹਰ ਸੂਬੇ ਦੀ ਸਰਕਾਰ ਆਪਣੇ ਆਪਣੇ ਸੂਬੇ ਲਈ ਜ਼ਿੰਮੇਵਾਰੀ ਹੈ, ਅਤੇ ਜਿਹੜੀ ਸੈਂਟਰ ਸਰਕਾਰ ਦੀ ਜ਼ਿੰਮੇਵਾਰੀ ਹੈ ਉਹ ਹੈਗੀ ਹੈ ਆਕਸੀਜਨ ਦੀ ਪ੍ਰੋਡਕਸ਼ਨ ਕਰਨੀ ਕਿ ਜਿੰਨੀ ਉਹਨਾਂ ਨੂੰ ਸੂਬੇ ਸਰਕਾਰਾਂ ਨੇ ਕੋਟਾ ਦਿੱਤਾ ਹੈ ਵੀ ਅਸੀਂ ਸਾਲ ਦੀ ਇੰਨੀ ਕਰਨੀ ਹੈ ਉਹ ਆਰਡਰ ਕਰਨ, ਉਹਦੇ ਲਈ ਲੋੜੀਂਦਾ ਫੈਕਟਰੀਆਂ, ਲੋੜੀਂਦਾ ਆਕਸੀਜਨ ਦੇ ਭੰਡਾਰ, ਇਹ ਕੰਮ ਸੈਂਟਰ ਸਰਕਾਰ ਦੇ ਆ। ਅਤੇ ਜਿਹੜੇ ਲੋਜਿਸਟਿਕ ਹੈ ਉੱਥੇ ਸਟੋਰ ਕਰਨੇ, ਡਿਲੀਵਰ ਕਰਨੇ ਡਾਕਟਰਾਂ ਦੇ ਥਰੂ, ਉਹ ਕੰਮ ਹੈਗਾ ਸੂਬਾ ਸਰਕਾਰਾਂ ਦਾ। ਸੋ ਅਸੀਂ ਕੁੱਲ ਮਿਲਾ ਕੇ ਜਿਹੜਾ ਟੌਪ ਦਾ ਲੀਡਰ ਹੈ ਉਹਨੂੰ ਢਾਲ ਲੈਂਦੇ ਹਾਂ, ਜਾਂ ਪ੍ਰਾਈਮ ਮਿਨਿਸਟਰ ਨੂੰ ਜਿੱਦਾਂ ਉਦੋਂ ਡਾਕਟਰ ਮਨਮੋਹਨ ਸਿੰਘ ਹੋਣਾਂ ਨੂੰ ਵੀ ਢਾਲ ਲੈਂਦੇ ਹੁੰਦੇ ਸੀ। ਅਸਲ ਦੇ ਵਿੱਚ ਜਿਹੜੀ ਇੰਪਲੀਮੈਂਟੇਸ਼ਨ ਹੈ ਉਹ ਕਰਨੀ ਹੈ ਲੋਕਲ ਜਿਹੜੇ ਸੂਬੇ ਦੀਆਂ ਗਵਰਨਮੈਂਟਸ ਹੈ। ਦੂਜੀ ਗੱਲ ਅਮਰੀਕ ਭਾਜੀ, ਸ਼ਾਇਦ ਹਾਂ ਮੈਂ ਤੁਹਾਡੇ ਨਾਲ ਇੱਕ ਸੁਨੇਹਾ
ਗੱਲ ਸਾਹਮਣੇ ਆਈ ਆ।
ਹਾਂਜੀ ਹਾਂਜੀ,
ਇੱਕ ਹੋਰ ਵੀ ਗੱਲ ਸਾਹਮਣੇ ਆਈ ਆ ਕਿ ਭਾਰਤ ਦੇ ਵਿੱਚ ਜਿੱਥੇ ਜਿੱਥੇ ਨੋਨ ਬੀਜੇਪੀ ਸਰਕਾਰਾਂ ਆ ਜਿਹਨਾਂ ਸਟੇਟ ਦੇ ਵਿੱਚ, ਉਹਨਾਂ ਸਟੇਟ ਦੇ ਵਿੱਚ ਕੋਰੋਨਾ ਦੇ ਕੇਸ ਵੀ ਜ਼ਿਆਦਾ ਹੋ ਰਹੇ ਆ ਤੇ ਉਹਨਾਂ ਸਟੇਟ ਦੇ ਵਿੱਚ ਆਕਸੀਜਨ ਦੀ ਸਪਲਾਈ ਦੀ ਵੀ ਘਾਟ ਹੋ ਰਹੀ ਆ। ਲੇਕਿਨ ਜਿੱਥੇ ਜਿੱਥੇ ਬੀਜੇਪੀ ਦੇ ਸਟੇਟਸ ਆ ਉੱਥੇ ਥੋੜੀ ਸਿਚੁਏਸ਼ਨ ਠੀਕ ਆ, ਪਰ ਇਹਦੇ ਵਿੱਚ ਸੈਂਟਰ ਦਾ ਤੇ ਕੋਈ ਰੋਲ ਨਹੀਂ ਹੈ। ਮੈਂ ਇਹ ਨਹੀਂ ਕਹਿ ਰਿਹਾ ਕਿ ਬੀਜੇਪੀ ਬਹੁਤ ਵੱਡਾ ਵਧੀਆ ਮੈਨੇਜਮੈਂਟ ਕਰ ਰਹੀ ਆ, ਲੇਕਿਨ ਬੀਜੇਪੀ ਸਟੇਟ ਵਿੱਚ ਸਿਚੁਏਸ਼ਨ ਜਿਹੜੀ ਆ ਦੂਜੇ ਸਟੇਟਸ ਨਾਲੋਂ ਚੰਗੀ ਆ।
ਚੰਗੀ ਲਾ ਲਓ, ਪਰ ਪੰਜਾਬ ਦੇ ਵਿੱਚ ਇਹੋ ਜਿਹੀ ਹਜੇ ਕੋਈ ਸਮੱਸਿਆ ਨਹੀਂ। ਤੇ ਦਿੱਲੀ ਵਰਗੇ ਨਾ ਜਿੱਥੇ ਹੁਣ ਮੈਂ ਤੁਹਾਨੂੰ ਦੱਸਦਾ ਇਹਦੀ ਨਾ ਹੋਰ ਇੱਕ ਖਬਰ ਆ ਰਹੀ, ਜਿਹੜੀ ਫੇਸਬੁੱਕ ਨੇ ਬੈਨ ਕਰ ਦਿੱਤੀ ਆ। ਹੁਣ ਤੁਸੀਂ ਦੇਖਦੇ ਹੋ ਅਖਬਾਰਾਂ ਦੇ ਵਿੱਚ ਜਾਂ ਮੀਡੀਆ ਦੇ ਵਿੱਚ ਲਾਸ਼ਾਂ ਜਲ ਰਹੀਆਂ ਨੇ, ਬਹੁਤ ਕੁਛ ਜਲ ਰਿਹਾ। ਇੱਕ ਨਾ ਸੱਜਣ ਨੇ, ਉਹਨਾਂ ਨੇ ਇੱਕ ਡਾਟਾ ਕੱਢਿਆ ਸੀ, ਪੁਰਾਣਾ ਡਾਟਾ 2009 ਦਾ। ਉਹ ਡਾਟਾ ਇਹ ਕਹਿ ਰਿਹਾ ਹੈ ਕਿ ਭਾਰਤ ਦੇ ਵਿੱਚ ਹਰ ਮਿੰਟ ਦੇ ਵਿੱਚ, ਇਹ 2009 ਦੀ ਗੱਲ ਹੈ, 34 ਬੱਚੇ ਜੰਮਦੇ ਨੇ ਤੇ 10 ਮੌਤਾਂ ਹੁੰਦੀਆਂ ਨੇ। ਠੀਕ ਹੈ ਜੀ, ਜਾਣੀ ਕਿ ਘੰਟੇ ਦੇ 2062 ਜਨਮ ਹੁੰਦੇ ਨੇ ਤੇ 603 ਮੌਤਾਂ ਇੱਕ ਘੰਟੇ 'ਚ ਹੁੰਦੀਆਂ ਨੇ। ਤੇ ਹਰ ਰੋਜ਼ ਦੀ ਜਿਹੜੀ ਅੰਕੜਾ ਆ ਉਹ ਇਹ ਆ ਵੀ ਤਕਰੀਬਨ 50,000 ਜਨਮ ਹੁੰਦਾ ਹੈ ਤੇ 15,000-14,500 ਮਤਲਬ ਮੌਤਾਂ ਹੁੰਦੀਆਂ ਨੇ ਡੇਲੀ। ਹੁਣ ਕਹਿੰਦੇ ਨੇ ਕਿ ਹਰ ਸਾਲ ਦਾ ਡਾਟਾ ਕਿਤੇ ਦੇਖਿਆ ਸੀ ਤੇ ਕੋਰੋਨਾ ਕਰਕੇ ਓਵਰਆਲ ਜੋ ਹਰ ਸਾਲ ਦਾ ਟੋਟਲ ਮੌਤਾਂ ਹੁੰਦੀਆਂ ਨੇ ਉਹਦੇ 'ਚ ਕੋਈ ਵਾਧਾ ਨਜ਼ਰ ਨਹੀਂ ਆਇਆ। ਜਿਹੜਾ ਰੇਟ ਹੈ ਨਾ ਉਹ ਕੋਈ ਵਧਿਆ ਨਹੀਂ ਹੈਗਾ, ਇੰਨਾ ਹੀ ਰੇਟ ਚੱਲ ਰਿਹਾ ਜੋ 2009 ਦੇ ਵਿੱਚ ਜਿਸ ਦਰ ਦੇ ਨਾਲ ਚੱਲਦਾ ਹੁੰਦਾ ਸੀ ਉਹੀ ਰੇਟ ਹੁਣ ਚੱਲ ਰਿਹਾ। ਸੋ ਕੋਰੋਨਾ ਦੇ ਕਰਕੇ ਕੋਈ ਐਕਸਟਰਾ ਮੌਤਾਂ ਨਹੀਂ ਹੋ ਰਹੀਆਂ। ਠੀਕ ਹੈ, ਹੁਣ ਜੋ ਮੀਡੀਆ 'ਚ ਲਾਸ਼ਾਂ ਦੇ ਢੇਰ ਦਿਖਾਈ ਜਾ ਰਹੇ ਨੇ ਤੇ ਉਹਦੀ ਵਜ੍ਹਾ ਇਹ ਨਹੀਂ ਕਿ ਅਚਾਨਕ ਮੌਤਾਂ ਦਾ ਦਰ ਬਹੁਤ ਵੱਧ ਗਿਆ ਹੈ। ਯਾਦ ਰੱਖੋ ਕਿ ਇਹ ਪੁਰਾਣੇ ਡਾਟੇ ਦੇ ਹਿਸਾਬ ਨਾਲ ਤਕਰੀਬਨ 15,000 ਮੌਤਾਂ ਰੋਜ਼ ਹੁੰਦੀਆਂ ਨੇ ਭਾਰਤ ਦੇ ਵਿੱਚ। ਅਸਲ ਦੇ ਵਿੱਚ ਕਿਹਾ ਇਹ ਜਾ ਰਿਹਾ ਹੈ ਕਿ ਆਮ ਸਮਿਆਂ 'ਚ ਲੋਕ ਮਰਨ ਵਾਲਿਆਂ ਦੇ ਸੰਸਕਾਰ ਆਪਣੇ ਆਪਣੇ ਪਿੰਡ ਦੇ ਸ਼ਮਸ਼ਾਨ ਘਾਟ 'ਚ ਲਿਜਾ ਕੇ ਕਰਦੇ ਸੀ। ਹੁਣ ਸਰਕਾਰ ਵੱਲੋਂ ਹਸਪਤਾਲਾਂ ਤੋਂ ਹੀ ਜੇ ਕੋਈ ਮਰਦਾ ਹੈ ਤਾਂ ਉਸ ਦੀ ਲਾਸ਼ ਘਰ ਨਹੀਂ ਜਾਣ ਦਿੰਦੇ ਤੇ ਇਸ ਇਲਾਕੇ ਦੇ ਇੱਕੋ ਸ਼ਮਸ਼ਾਨ ਘਾਟ ਦੇ ਵਿੱਚ ਉਹ ਲੈ ਕੇ ਜਾਂਦੇ ਨੇ ਤੇ ਉੱਥੇ ਇਕੱਠੀਆਂ ਹੀ ਜਿਹੜੇ ਡੇਲੀ ਮੌਤਾਂ ਹੁੰਦੀਆਂ ਨੇ ਉਹਨਾਂ ਦੇ ਸੰਸਕਾਰ ਹੁੰਦੇ ਆ। ਸੋ ਕਹਿਣ ਦਾ ਮਤਲਬ ਇਹ ਆ ਕਿ ਜਿਹੜੇ ਹਸਪਤਾਲ 'ਚ ਮੌਤਾਂ ਹੁੰਦੀਆਂ ਪਹਿਲਾਂ ਘਰਾਂ ਨੂੰ ਲਾਸ਼ਾਂ ਦੇ ਦਿੰਦੇ ਹੁੰਦੇ ਸੀ ਵੀ ਆਪਣੇ ਆਪਣੇ ਪਿੰਡ ਜਾ ਕੇ ਕਰ ਲਓ। ਹੁਣ ਕੀ ਕਰਦੇ ਨੇ, ਜੇ ਇੱਕ ਸ਼ਹਿਰ ਦੇ ਵਿੱਚ 20 ਮੌਤਾਂ ਹੋਈਆਂ ਤੇ 20 ਦੇ 20 ਸੰਸਕਾਰ ਇਕੱਠੇ ਕਰਦੇ ਨੇ, ਉਹ ਲਾਸ਼ ਘਰ ਨੂੰ ਨਹੀਂ ਦਿੰਦੇ। ਸੋ ਇਸ ਕਰਕੇ ਜਿਹੜੀਆਂ ਉਹ ਤਸਵੀਰਾਂ ਲਾਈਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ, ਪਰ ਜਿਹੜਾ ਡਾਟਾ ਇਹ ਕਹਿ ਰਿਹਾ ਕਿ ਕੋਈ ਐਗਜ਼ਿਸਟਿੰਗ ਮਤਲਬ ਕੋਈ ਇੱਦਾਂ ਐਕਸਪਾਈਕ ਜ਼ਿਆਦਾ ਨਹੀਂ ਹੋ ਰਹੀ ਰਿਐਲਿਟੀ ਦੇ ਵਿੱਚ। ਤੇ ਇਸ ਚੀਜ਼ ਨੂੰ ਨਾ ਇਹ 2009 ਦੇ ਵਿੱਚ ਇੰਡੀਅਨ ਐਕਸਪ੍ਰੈਸ ਨੇ ਛਾਪਿਆ ਸੀ ਇਹ ਡਾਟਾ। ਇਹ ਡਾਟਾ ਹੁਣ ਫੇਸਬੁੱਕ ਤੋਂ ਰਿਮੂਵ ਕਰ ਦਿੱਤਾ ਗਿਆ ਵੀ ਇਹ ਗਲਤ ਹੈ ਜੀ, ਇਹ ਆ ਜੀ ਉਹ 2000 ਦੇਖ ਲਓ 9 ਦਾ ਹੈ ਨਾ। ਹੁਣ ਇਹ ਵੀ ਸਮੱਸਿਆ ਰਹੀ ਜਿਹੜੀ ਆਕਸੀਜਨ ਦੀ ਗੱਲ ਕਰਦੇ ਹਾਂ ਥੋੜ੍ਹੀ ਜਿਹੀ, ਵੀ ਆਕਸੀਜਨ ਜਿਹੜੀ ਆ ਉਹ ਘੱਟ ਆਉਂਦੀ ਆ, ਆਕਸੀਜਨ ਲੋਕਾਂ ਦੇ ਵਿੱਚ ਨਾ ਘੱਟ ਜਾਂਦੀ ਜਦ ਫਲੂ ਹੁੰਦਾ ਨਾ, ਉਹਦਾ ਲੈਵਲ ਜਿਹੜਾ ਆ ਉਦਾਂ 96-97 ਚਾਹੀਦਾ, ਉਹ 92 ਤੱਕ ਆ ਜਾਂਦਾ। ਇੱਕ ਸਪੈਸ਼ਲਿਸਟ ਨੇ ਇਹ ਗੱਲ ਦੱਸੀ ਸੀ ਵੀ ਪਿਛਲੇ ਸਾਲ ਹੀ ਵੀ ਜਦੋਂ ਨਾ ਤੁਸੀਂ ਇਹ ਮਾਸਕ ਲਾਓਗੇ ਤਾਂ ਜਿਹਨਾਂ ਨੂੰ ਸਾਹ ਦੀਆਂ ਸਮੱਸਿਆਵਾਂ ਇਹ ਅਗਲੇ ਸਾਲ ਤੱਕ ਹੋਰ ਵੱਧ ਜਾਣਗੀਆਂ। ਤੇ ਐਨ ਐਗਜੈਕਟਲੀ ਉਹੀ ਕੁਛ ਹੋ ਰਿਹਾ ਆ, ਕਿਉਂਕਿ ਜਦੋਂ ਮਾਸਕ ਲਵਾ ਤੇ ਲੋਕਾਂ ਦੇ ਤੇ ਕਾਰਬਨ ਡਾਈਆਕਸਾਈਡ ਜਿਹੜੀ ਆ ਮੁੜ ਮੁੜ ਕੇ ਆਪਣਾ ਹੀ ਸਾਹ ਦੁਆਰਾ ਅੰਦਰ ਨੂੰ ਜਾਈ ਜਾਂਦਾ, ਇਹ ਵੀ ਕੋਈ ਇੰਨਾ ਹੈਲਥੀ ਨਹੀਂ ਹੈਗਾ। ਸੋ ਉਹਦੇ ਜਿਹੜੇ ਨਤੀਜੇ ਆ,
ਮਾਸਕ ਲਾ ਕੇ ਜੇ ਤੁਸੀਂ ਸਾਹ ਲੈਂਦੇ ਆ ਨਾ, ਤੁਸੀਂ ਤੁਹਾਨੂੰ ਸਮੈਲ ਪੈਂਦੀ ਆਪਣੇ ਆਪ ਆਣ ਆਪਣੇ ਸਾਹ ਤੋਂ ਹੀ, ਤੁਹਾਨੂੰ ਉਹੀ ਉਹੀ ਕਾਰਬਨ ਡਾਈਆਕਸਾਈਡ ਨੂੰ ਤੁਸੀਂ ਦੁਬਾਰਾ ਕੰਜ਼ਿਊਮ ਕਰਦੇ। ਇਹਦਾ ਲੌਂਗ ਟਰਮ ਮਾਸਕ ਵੀ ਕੋਈ ਵਧੀਆ ਚੀਜ਼ ਹੈ ਨੀ ਹੈ, ਇਹਦੇ ਨਾਲ ਬਿਮਾਰੀਆਂ ਹੋਰ ਫੈਲਣਗੀਆਂ। ਬਾਕੀ ਸਿਚੁਏਸ਼ਨ ਨੂੰ ਅਮਨਦੀਪ ਐਗਜ਼ੈਜ਼ਰੇਟ ਜ਼ਿਆਦਾ ਕੀਤਾ ਜਾ ਰਿਹਾ ਜਿਹੜੀ ਸਿਚੁਏਸ਼ਨ ਇੰਡੀਆ ਵਿੱਚ ਹੈਗੀ ਹੈ ਨਾ। ਜਿੱਦਾਂ ਤੁਸੀਂ ਬਿਲਕੁਲ ਗੱਲ ਠੀਕ ਕਹੀ ਆ, ਮੈਨੂੰ ਵੀ ਨੀ ਪਤਾ ਸੀ ਕਿ ਲਾਸ਼ਾਂ ਨੂੰ ਜਿੱਦਾਂ ਕੋਈ ਵੀ ਡੈਡ ਬੋਡੀ ਜਿੰਨੀਆਂ ਵੀ ਕੋਈ ਫੈਟੈਲਿਟੀਜ਼ ਹੁੰਦੀਆਂ ਆ ਉਹਨਾਂ ਨੂੰ ਹੋਸਪਿਟਲ ਤੋਂ ਸਿੱਧਾ ਹੀ ਸ਼ਮਸ਼ਾਨ ਘਾਟ ਜਾ ਕੇ ਉੱਥੋਂ ਉਹਨੂੰ ਕ੍ਰਿਮੇਟ ਕੀਤਾ ਜਾਂਦਾ ਜਾਂ ਉਹਨੂੰ ਬਰਨਿਕ ਬਰਨ ਆਊਟ ਕਟ ਕੀਤਾ ਜਾਂਦਾ। ਇਹਦੇ ਕਰਕੇ ਜਿਹੜਾ ਇੰਟਰਨੈਸ਼ਨਲ ਮੀਡੀਆ ਹੈ ਨਾ ਉਹਨੂੰ ਵੀ ਬੜੀਆਂ ਖ਼ਬਰਾਂ ਮਿਲ ਗਈਆਂ, ਦੇਖੋ ਇੰਡੀਆ 'ਚ ਆਹ ਹੋ ਰਿਹਾ, ਇੰਡੀਆ 'ਚ ਏਦਾਂ ਹੋ ਰਿਹਾ, ਮਰਦੇ ਬਹੁਤ ਜ਼ਿਆਦਾ ਲੋਕਾਂ ਨੂੰ ਇਹਦੀ ਸਮੱਸਿਆ ਹੈਗੀ ਆ। ਪਰ ਸਿਚੁਏਸ਼ਨ ਇੰਨੀ ਖ਼ਰਾਬ ਨਹੀਂ ਹੈ ਜਿੰਨੀ ਗਿਣਤੀ ਦੇ ਵਿੱਚ ਆ ਰਹੇ ਹੋ। ਗਿਣਤੀ ਦੇ ਵਿੱਚ ਜਿੱਦਾਂ ਬੱਸਾਂ ਆ ਰਹੀਆਂ ਹੁਣ ਉਹ ਸਾਰੇ ਹੁਣ ਪੋਜ਼ਿਟਿਵ ਕ੍ਰੀਏਟ ਹੋਣੇ ਆ, ਜਿੱਦਾਂ ਪੋਜ਼ਿਟਿਵ ਸਾਰੀ ਬੱਸ ਪੋਜ਼ਿਟਿਵ ਕਰਤੀ, ਸਾਰੀ ਟ੍ਰੇਨ ਵੀ ਪੋਜ਼ਿਟਿਵ ਕਰਤੀ, ਉਹ ਰਿਕਾਰਡ ਵਿੱਚ ਤਾਂ ਆ ਹੀ ਜਾਣਾ। ਉਹ ਇੰਟਰਨੈਸ਼ਨਲ ਮੀਡੀਆ ਨੂੰ ਖ਼ਬਰ ਮਿਲ ਜਾਣੀ ਆ ਤੇ ਇੰਨੇ ਕੇਸ ਪੋਜ਼ਿਟਿਵ ਹੋਏ ਆ, ਐਕਚੁਅਲੀ ਉਹ ਪੋਜ਼ਿਟਿਵ 2000 ਵਾਲੇ ਕੇਸ ਜਿਹੜੇ ਕਲੀਅਰ ਆ ਪਏ ਹੋਏ ਆ, ਉਹ ਕਹਿੰਦੇ ਠੀਕ ਹੋ ਗਏ, ਉਹ ਦੂਜੇ ਪਾਸੇ ਠੀਕ ਕਰ ਦਿੰਦੇ 50-70 ਦਿਨਾਂ ਬਾਅਦ ਸਾਰੇ। ਇਹ ਐਗਜ਼ੈਜ਼ਰੇਸ਼ਨ ਜਿਹੜੀ ਆ ਗੱਲ ਨੂੰ ਵਧਾ ਚੜਾ ਕੇ ਲੋਕ ਤਾਂ ਇਹੀ ਕਹੋਗੇ ਸਰਕਾਰਾਂ ਦਾ ਕੰਟਰੋਲ ਹੀ ਹੈ
ਭਾਜੀ। ਮੈਂ ਹਾਂ ਨਹੀਂ ਨਹੀਂ ਭਾਜੀ, ਪ੍ਰੋਬਲਮ ਇਹ ਹੈ ਕਿ ਅਸਲ ਦੇ ਵਿੱਚ ਜਿਹੜੀ ਸਾਰੀ ਜਿਹੜੀ ਕਰੋਨਾ ਹੈ ਇਟਸ 95% ਪੋਲਿਟਿਕਸ, ਸਿੱਧੀ ਜਿਹੀ ਗੱਲ ਹੈ। ਮਤਲਬ ਇਹ ਹੁਣ ਇੱਥੇ ਵੀ ਦੇਖ ਲਿਆ, ਸਰਕਾਰਾਂ ਜਿੱਤਣ ਨੂੰ ਕਿਸੇ ਨੂੰ ਹਰਾਉਣ ਦੇ ਲਈ ਇਹ ਪੋਲਿਟਿਕਸ ਕਰ ਰਹੇ ਨੇ। ਦੂਜੀ ਗੱਲ ਇਹ, ਮਨਦੀਪ ਸਿੰਘ ਹੁਣੀ ਵੀ ਕਹਿ ਰਹੇ ਨੇ ਕਿ ਅਨਲਾਈਕ ਆਸਟ੍ਰੇਲੀਆ ਇੰਡੀਆ ਵਾਜ਼ ਨੋਟ ਰੈਡੀ ਫੋਰ ਸੈਕਿੰਡ ਵੇਵ, ਹੈ ਨਾ, ਅਤੇ ਉਹ ਬਿਜ਼ੀ ਸੀਗੇ ਇਲੈਕਸ਼ਨਾਂ 'ਚ, ਕੁੰਭ ਮੇਲੇ, ਐਂਡ ਦੇ ਹੈਵ ਇਨਕਰੀਜ਼ਡ ਬੈੱਡ ਐਂਡ ਆਕਸੀਜਨ ਸਪਲਾਈ ਬਿਟਵੀਨ ਫਸਟ ਐਂਡ ਸੈਕਿੰਡ ਵੇਵ, ਹੈ ਨਾ। ਇਸ ਕਰਕੇ ਉਹ ਜਿਹੜੀ ਹੈ ਨਾ ਇਹਦੀਆਂ ਸਮੱਸਿਆਵਾਂ ਨੇ, ਇਹ ਸਮੱਸਿਆਵਾਂ ਇੰਪਲੀਮੈਂਟੇਸ਼ਨ ਦੀਆਂ, ਰਿਸੋਰਸਿਸ ਦੀ ਕੋਈ ਘਾਟ ਨਹੀਂ ਇੰਡੀਆ ਤੋਂ, ਨੈੱਟ ਜਿਹੜੀ ਆ ਆਕਸੀਜਨ ਵਰਲਡ ਨੂੰ ਐਕਸਪੋਰਟ ਹੁੰਦੀ ਆ, ਪ੍ਰੋਬਲਮ ਇੰਪਲੀਮੈਂਟੇਸ਼ਨ ਦੀ ਆ, ਸਿਸਟਮ ਜਿਹੜਾ ਆ ਸਰਕਾਰਾਂ ਪੈਸੇ ਸਿੱਟੀ ਜਾਂਦੀਆਂ ਉਹਨੂੰ ਇੰਪਲੀਮੈਂਟ ਕਿਨ ਕਰਨਾ ਆ, ਉਹਨੂੰ ਲਾਗੂ ਕਿਨ ਕਰਨਾ। ਅਮਰੀਕ ਭਾਜੀ ਬਹੁਤ ਸਾਰੇ ਸੱਜਣ ਮਿੱਤਰ ਸੁਣ ਰਹੇ ਨੇ, ਜਗਤਾਰ ਭਾਜੀ ਵੀ ਪ੍ਰੋਗਰਾਮ 'ਚ ਆ ਗਏ ਨੇ, ਉਹਨਾਂ ਨੇ ਵੀ ਤਸਵੀਰ ਦੇ ਉੱਤੇ ਬਹੁਤ ਸੋਹਣੀ ਕੋਟ ਲਿਖੇ ਭੇਜਿਆ ਕਿ ਇਨਸਾਨ ਚੰਗੇ ਲੋਕਾਂ 'ਚ ਉੱਠਣ ਬੈਠਣ ਨਾਲ ਭਲਾਈ ਦੀ ਗੱਲ ਸਿੱਖਦਾ ਹੈ, ਕਿਉਂਕਿ ਜਦੋਂ ਹਵਾ ਫੁੱਲਾਂ 'ਚੋਂ ਗੁਜ਼ਰਦੀ ਹੈ ਖੁਸ਼ਬੂਦਾਰ ਹੋ ਜਾਂਦੀ ਹੈ। ਸ਼ੁਭ ਸਵੇਰ ਦੋਸਤੋ, ਇਹਨਾਂ ਦਾ ਮੈਸੇਜ ਵੀ ਭੇਜਿਆ ਭਾਜੀ, ਉਹਨਾਂ ਨੇ ਮੈਂ ਪੜ੍ਹਦਾ ਹਾਂ ਭਾਜੀ। ਇੱਕ ਦੋ ਮਸਲੇ ਹੋਰ ਆਪਾਂ ਕਰਨੇ ਹੈ ਅਤੇ ਬੜੇ ਸੁਣ ਰਹੇ ਨੇ ਸਾਨੂੰ ਸੰਗਤ, ਅਤੇ ਆਪਾਂ ਕਰੀਏ ਅੱਗੇ ਵਧੀਏ, ਉਸ ਤੋਂ ਬਾਅਦ ਫਿਰ ਆਪਾਂ ਟੌਪਿਕ ਅਗਰ ਟਾਈਮ ਜਾ ਰਹੇ
ਪਹਿਲਾਂ ਚੱਕਣ ਤੋਂ ਬਾਅਦ ਮੈਂ ਟਿੱਪਣੀ ਕਰਨੀ ਚਾਹੁੰਦਾ, ਸ਼ਾਇਦ ਮੈਨੂੰ ਭੁੱਲ ਜਾਣੀ ਆ। ਜਿੱਦਾਂ ਕਿਹਾ ਨਾ ਤੁਸੀਂ, ਮਿੱਠਾ ਬੋਲਣਾ ਚਾਹੀਦਾ ਹਮੇਸ਼ਾ, ਤੁਹਾਨੂੰ ਇੰਨਾ ਵੀ ਨਹੀਂ ਮਿੱਠਾ ਬੋਲਣਾ ਚਾਹੀਦਾ ਕਿ ਨਕਲੀ ਲੱਗੇ। ਉਹ ਤੁਹਾਨੂੰ ਆਮ ਤੌਰ ਤੇ ਆਪਣੀ ਜਿਹੜੀ ਭਾਸ਼ਾ ਹੈ ਨਾ ਉਹ ਉਹੀ ਬੋਲਣੀ ਚਾਹੀਦੀ ਜੋ ਤੁਹਾਡਾ ਨੋਰਮਲ ਵੇ ਆਫ ਲਾਈਫ ਹੈ, ਜਿੱਦਾਂ ਤੁਸੀਂ ਨੋਰਮਲ ਬੋਲਦੇ ਹੈ ਨਾ ਉੱਦਾਂ ਹੀ ਬੋਲਣਾ ਚਾਹੀਦਾ। ਉਹਦੇ ਵਿੱਚ ਕਈ ਵਾਰੀ ਖੜਤਨ ਵੀ ਹੋਣੀ ਚਾਹੀਦੀ, ਉਹਦੇ ਵਿੱਚ ਕਈ ਵਾਰੀ ਨਰਮੀ ਵੀ ਹੋਣੀ ਚਾਹੀਦੀ, ਉਹਦੇ ਵਿੱਚ ਮਿੱਠਾ ਹੀ ਪਾਣ ਨੀ ਬਹੁਤਾ ਹੋਣਾ ਚਾਹੀਦਾ, ਫੇਰ ਸਾਨੂੰ ਮਸਕਰੇ ਮਸਤੇ ਲੋਕ ਕਹਿਣ ਲੱਗ ਪੈਂਦੇ ਜਾਣਬੁੱਝ ਕੇ ਕਿੱਦਾਂ ਮਿੱਠਾ ਬੋਲਦਾ ਕਿੱਦਾਂ ਮਿੱਠਾ ਬੋਲਦਾ, ਚੰਗਾ ਨੀ ਹੋਣਾ ਬਣਦਾ, ਮਿੱਠ ਬੋਲਣਾ ਵੀ ਬਹੁਤਾ
ਚੰਗਾ ਨੀ ਹੋਣਾ। ਕੀ ਕਹੋਗੇ ਤੁਹਾਨੂੰ ਤਿੰਨ ਚਾਰ ਸਰੋਤਿਆਂ ਨੇ ਕਿਹਾ ਵੀ ਭਾਜੀ ਆਪਣਾ ਸੋਰਸ ਥੋੜਾ ਜਿਹਾ ਅਪਡੇਟ ਕਰੋ, ਯੂਪੀ ਦੇ ਵਿੱਚ ਸਾਰਿਆਂ ਨੂੰ ਜ਼ਿਆਦਾ ਕੇਸ ਹੋ ਰਹੇ ਨੇ ਬੀਜੇਪੀ ਬੀਜੇਪੀ ਦਾ, ਉਹ ਤੁਸੀਂ ਸਮਝਦੇ ਨੀ, ਸਾਡੇ ਸਰੋਤੇ ਸਮਝਦੇ ਨੀ ਹੈਗੇ, ਉਹ ਤਾਂ ਭਾਜੀ ਨੂੰ ਵੀ ਉਹ ਤੱਕ ਚੈਨ ਨੀ ਆਉਂਦਾ ਜਦ ਤੱਕ ਭਾਜੀ ਵੀ ਥੋੜਾ ਬਹੁਤਾ ਮਤਲਬ ਕਰਵਾ ਨਾ ਲੈਣ ਆਪਣੀ ਥੋੜੀ। ਭਾਜੀ ਹੁਣ ਆਪਾਂ ਥੋੜੇ ਘਰੇਲੂ ਮਸਲਿਆਂ ਵੱਲ ਨੂੰ ਆਈਏ, ਇੱਧਰ ਵੀ ਇੱਕ ਮਸਲਾ ਮੰਗਿਆ ਹੋਇਆ ਆਸਟ੍ਰੇਲੀਆ ਦੇ ਵਿੱਚ ਬਹੁਤ ਜ਼ਿਆਦਾ, ਹਾਂਜੀ, ਤੇ ਉਹਦੇ ਬਾਰੇ ਵੀ ਆਪਾਂ ਗੱਲ ਕਰਨੀ ਆ। ਤੁਸੀਂ ਗੋਲਡ ਕੋਸਟ ਜਾਂਦੇ ਰਹਿੰਦੇ ਹੋਣੇ, ਗਏ ਹੋਣੇ ਆ?
ਮੈਨੂੰ ਯਾਦ ਗੱਲ ਪੁੱਛਣੀ ਸੀ, ਗੋਲਡ ਕੋਸਟ ਗੁਰਦੁਆਰੇ, ਗੋਲਡ ਕੋਸਟ ਦਾ ਨਾਂ ਲਿਆ ਹੀ ਆ, ਤੇ ਗੋਲਡ ਕੋਸਟ ਗੁਰਦੁਆਰੇ ਦੀ ਕੀ ਦਾਸਤਾਨ ਹੈ, ਉਹਦੀ ਵੀ ਕਾਫੀ ਚਰਚਾ ਹੋ ਰਹੀ ਹੈ, ਇਹਦੇ ਬਾਰੇ ਥੋੜਾ ਜਿਹਾ ਚਾਨਣਾ ਪਾਓ।
ਚਾਨਣਾ ਹੁਣ ਮੈਂ ਕੀ ਪਾਵਾਂ, ਹਨੇਰੇ ਹੀ
ਕੀ ਹੋ ਰਿਹਾ,
ਮਨ ਸੁਣ ਕੇ ਮਨ ਚ ਹਨੇਰਾ ਹੀ ਇੰਨਾ ਹੋ ਗਿਆ ਕਿ ਚਾਨਣ ਜੋਗਾ ਥਾਂ ਹੀ ਹੈ ਨੀ, ਮਤਲਬ ਬੜਾ ਮਨ ਨੂੰ ਨਮੋਸ਼ੀ ਹੋਈ ਜਦੋਂ ਇਹ ਗੱਲ ਸੁਣੀ, ਤੇ ਮੈਨੂੰ ਫੋਨ ਆਇਆ ਆਪਣੇ ਮਿੱਤਰ ਪਿਆਰਿਆਂ ਦਾ, ਮੈਸੇਜ ਪਹਿਲਾਂ ਆਇਆ ਫਿਰ ਫੋਨ ਆਏ, ਦੋ ਤਿੰਨ ਸੱਜਣਾਂ ਨਾਲ ਗੱਲਬਾਤ ਹੋਈ, ਤੇ ਮਨ ਨਾ ਮਤਲਬ ਸੈਡ ਹੋ ਗਿਆ। ਮੈਂ ਦੋ ਦਿਨ ਨਾ ਬਹੁਤ ਉਦਾਸ ਰਿਹਾ, ਇੱਕ ਹੁੰਦਾ ਉਦਾਸ ਉਦਾਸ ਵਾਲਾ, ਇੱਕ ਹੁੰਦਾ ਉਦਾਸ ਗੁੱਸੇ ਵਾਲਾ। ਮੈਂ ਉਦਾਸ ਗੁੱਸੇ ਵਾਲਾ ਰਿਹਾ ਵੀ ਮਤਲਬ ਮੈਂ ਕੀ ਕਰ ਸਕਦਾ ਆ, ਮਤਲਬ ਮੈਂ ਆਈ ਵਾਜ਼ ਰੀਅਲੀ ਸੈਡ। ਹੋਇਆ ਇਹ ਕਿ ਭਾਜੀ ਵੀ ਗੋਲਡ ਕੋਸਟ ਨਾ ਗੁਰੂ ਘਰ ਕੋਈ ਨਹੀਂ ਸੀਗਾ ਪਹਿਲਾਂ, ਚਾਰ ਪੰਜ ਸਾਲ ਪਹਿਲਾਂ, ਤੇ ਉੱਥੋਂ ਦੀ ਸੰਗਤ ਨਾ ਜਿਹੜੀ ਆ ਉਹ ਰਲ ਮਿਲ ਕੇ ਕਰਦੀ ਹੁੰਦੀ ਸੀ, ਮਹੀਨੇ 'ਚ ਸ਼ਾਇਦ ਇਕੱਠ ਕਰਦੀ ਹੁੰਦੀ ਸੀ। ਉਹ ਤੋਂ ਬਾਅਦ ਉਹਨਾਂ ਨੇ ਫੈਸਲਾ ਕੀਤਾ ਵੀ ਆਪਾਂ ਰਲ ਮਿਲ ਕੇ ਨਾ ਗੁਰਦੁਆਰਾ ਬਣਾਈਏ, ਚਲੋ ਉਹਨਾਂ ਨੇ ਇਕੱਠੇ ਕਰਨੇ ਸ਼ੁਰੂ ਕੀਤੇ, ਕਮੇਟੀ ਬਣਾਈ। ਉਹ ਤੋਂ ਬਾਅਦ ਇੱਕ ਹੋਰ ਸੱਜਣ ਆਏ ਤੇ ਉਹਨਾਂ ਨੇ ਟਰੱਸਟ ਬਣਾ ਕੇ ਨਾ ਵੀ ਅਸੀਂ ਜੀ ਗੁਰਦੁਆਰਾ ਬਣਾਉਣਾ, ਬਹੁਤ ਵੱਡਾ ਪਲਾਨ ਨਕਸ਼ੇ ਕਰਕੇ ਬੜਾ ਉਹਨੀ ਨਾ ਪੁਸ਼ ਕੀਤਾ, ਤੇ ਮੈਨੂੰ ਯਾਦ ਹੈ ਕਿ ਸੰਗਤ ਦਾ ਜਿਹੜਾ ਗੁਰਦੁਆਰਾ ਸੀ ਉਹਨਾਂ ਨੇ ਇੱਥੇ ਢਾਲ ਇਕੱਠੀ ਕਰਨ ਆਉਣਾ ਸੀ, ਤੇ ਇਹ ਤੋਂ ਬਾਅਦ ਨਾ ਫਿਰ ਜਿਹੜੇ ਨਵੇਂ ਟਰੱਸਟ ਵਾਲੇ ਸੀ ਉਹ ਮੈਨੂੰ ਯਾਦ ਹੈ, ਮੈਨੂੰ ਫੋਨ ਵੀ ਆਇਆ, ਮੇਰੇ ਕੋਲ ਮੈਸੇਜ ਵੀ ਪਏ ਨੇ, ਡਾਕਟਰ ਸੁਰਜੀਤ ਸਿੰਘ, ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਅਸੀਂ ਢਾਲ ਇਕੱਠੀ ਕਰਨ ਆ ਰਹੇ ਹਾਂ। ਓਨੈਸਟਲੀ ਰੱਬ ਜਾਣਦਾ ਕਿ ਬੁਲਗੁਲਗੇ ਦੇ ਵਿੱਚ ਸਾਨੂੰ ਕਿਸੇ ਨੂੰ ਨਹੀਂ ਸੀ ਪਤਾ ਸੀ ਕਿਹੜਾ ਬੰਦਾ ਕਿਹੜੇ ਗੁਰਦੁਆਰੇ ਨਾਲ ਕਨੈਕਟਡ, ਸਾਨੂੰ ਇੱਦਾਂ ਹੀ ਸੀਗਾ ਵੀ ਗੁਰਦੁਆਰਾ ਬਣ ਰਿਹਾ, ਚਲੋ ਠੀਕ ਆ, ਅਸੀਂ ਤਾਂ ਮਦਦ ਹੀ ਕਰਨੀ ਆ, ਠੀਕ ਆ। ਤੇ ਉਹ ਆ ਗਏ ਤੇ ਚਲੋ ਢਾਲ ਨਾ ਇਕੱਠੀ ਕਰਕੇ, ਮਗਰੋਂ ਦੋ ਹਫ਼ਤੇ ਬਾਅਦ ਫੇਰ ਆ ਗਏ, ਉਹ ਸਾਨੂੰ ਪਤਾ ਲੱਗਿਆ ਕਿ ਜਿਹੜੀ ਸੰਗਤ ਵਾਲੇ ਢਾਲ ਵਾਲੇ ਉਹ ਮਗਰੋਂ ਆਏ ਆ, ਪਹਿਲਾਂ ਉਹ ਲੈ ਗਏ ਇਕੱਠੇ ਕਰਕੇ ਪੈਸੇ, ਹੈ ਨਾ। ਸੋ ਜਿਹੜਾ ਪਤਾ ਸਾਨੂੰ ਬਾਅਦ ਚੋਂ ਲੱਗਿਆ ਵੀ ਉਹ ਟਰੱਸਟ ਉਹਨੇ ਬਣਾਇਆ ਹੋਇਆ ਕਿ ਉਹ ਪ੍ਰਾਈਵੇਟ ਗੁਰਦੁਆਰਾ ਆ, ਸੰਗਤ ਦਾ ਨਹੀਂ ਹੈਗਾ, ਤੇ ਪਰ ਉਹਦੇ ਸੰਗਤ ਤੋਂ ਉਹਨੇ ਪੈਸੇ ਇਕੱਠੇ ਕੀਤੇ। ਇਹ ਪਤਾ ਲੱਗਾ ਵੀ 9,60,000 ਦੇ ਕਰੀਬ ਉਹਨੇ ਢਾਲਾਂ ਇਕੱਠੀਆਂ ਕੀਤੀਆਂ ਸੰਗਤ ਤੋਂ, ਸਾਰੇ ਆਸਟ੍ਰੇਲੀਆ ਜਿੱਦਾਂ ਆਮ ਗੁਰਦੁਆਰੇ ਦਾ ਕਰਦਾ ਹੀ ਆ, ਠੀਕ ਹੈ। ਫਿਰ ਸੰਗਤ ਨੇ ਹੋਰ ਵੀ ਚੜਾਵਾ ਵੀ ਚੜ੍ਹਦਾ, ਦੋ ਤਿੰਨ ਸਾਲ ਹੋ ਗਿਆ ਨਾ, ਫਿਰ ਉਹਦੀ ਓਪਨਿੰਗ ਵੀ ਹੋਈ, ਇੱਥੋਂ ਬੱਸ ਵੀ ਗਈ ਬਲਗੁਲਗੇ ਤੋਂ, ਹੋਰ ਵੀ ਆਏ, ਉਹਨੇ ਓਪਨਿੰਗ ਵੀ ਕੀਤੀ ਐਨ ਜਿੱਦਾਂ ਨੋਰਮਲ ਗੁਰਦੁਆਰਾ। ਹੁਣ ਅਚਾਨਕ ਖਬਰ ਆ ਗਈ ਵੀ ਉਹ ਜੀ ਗੁਰਦੁਆਰਾ ਤਾਂ ਸੇਲ ਹੋ ਗਿਆ, ਵੇਚ ਦਿੱਤਾ, ਸਾਨੂੰ ਇੱਦਾਂ ਪਤਾ ਲੱਗਿਆ, ਠੀਕ ਹੈ। ਹੁਣ ਇਹ ਪ੍ਰੋਗਰਾਮ ਚੱਲ ਵੀ ਰਿਹਾ, ਇਹ ਰਿਕਾਰਡ ਵੀ ਹੋ ਰਿਹਾ, ਇਹ ਪ੍ਰੋਗਰਾਮ ਪੋਡਕਾਸਟ 'ਤੇ ਵੀ ਹੋਏਗਾ, ਇਹਨੂੰ ਮਤਲਬ ਜਿਸ ਤਰ੍ਹਾਂ ਮਰਜ਼ੀ ਲੈ ਲਓ, ਇਹ ਇਹ ਪ੍ਰੋਗਰਾਮ ਦੀ ਰਿਕਾਰਡਿੰਗ ਹੈਗੀ ਆ, ਜੋ ਸਾਨੂੰ ਪਤਾ ਆ ਪਬਲਿਕ ਓਪੀਨੀਅਨ, ਆਪਾਂ ਉਹ ਗੱਲ ਕਰ ਰਹੇ ਹਾਂ ਜੋ ਸਾਨੂੰ ਨਜ਼ਰ ਆ ਰਿਹਾ ਸੀ ਵੀ ਗੁਰਦੁਆਰਾ ਜੀ ਸੇਲ ਹੋ ਗਿਆ। ਹੁਣ ਸੇਲ ਹੋ ਗਿਆ ਉਹਦੇ ਕਾਰਨ ਕੀ ਦੱਸੇ ਵੀ ਕੋਵਿਡ ਦੇ ਵਿੱਚ ਜੀ ਆਮਦਨ ਨਹੀਂ ਹੋਈ, ਲੋਕ ਨਹੀਂ ਆਏ, ਇਸ ਕਰਕੇ ਉਹ ਸਾਨੂੰ ਬੈਂਕ ਤੋਂ ਚਿੱਠੀਆਂ ਆ ਗਈਆਂ, ਚਿੱਠੀਆਂ ਆ ਗਈਆਂ ਤੇ ਅਸੀਂ ਸੇਲ ਕਰਤਾ। ਹੁਣ ਪਤਾ ਇਹ ਲੱਗਾ ਕਿ ਉਹ ਗੁਰਦੁਆਰਾ ਇੱਕ ਚਰਚ ਨੂੰ ਵੇਚ ਦਿੱਤਾ ਗਿਆ 5.1 million ਦਾ, ਇਹ ਵੀ ਪਬਲਿਕ ਤੋਂ ਹੀ ਸਾਨੂੰ ਪਤਾ ਲੱਗ ਰਿਹਾ, ਠੀਕ ਹੈ। ਹੁਣ ਸਾਨੂੰ ਇਹ ਪਤਾ ਲੱਗ ਰਿਹਾ ਕਿ ਚਰਚ ਵਾਲਿਆਂ ਦੀ ਵੀ ਸਾਨੂੰ ਆਇਆ ਲਿੰਕ ਜਿੱਥੇ ਉਹ ਫੰਡ ਰੇਜ਼ਿੰਗ ਕਰ ਰਹੇ ਆ ਗੁਰਦੁਆਰਾ ਖਰੀਦਣ ਨੂੰ, ਵੀ ਅਸੀਂ ਗੁਰਦੁਆਰਾ ਖਰੀਦ ਲਿਆ, ਸਾਨੂੰ ਪੈਸੇ ਦਿਓ ਆਪਣੇ, ਉਹ ਆਪਣੇ ਭਾਈਚਾਰੇ 'ਚ ਕਰ ਰਹੇ ਆ। ਸੋ ਉਹ ਕਨਫਰਮ ਹੈ ਕਿ ਚਰਚ ਹੀ ਲੈ ਰਹੀ ਹੈ ਗੁਰਦੁਆਰਾ। ਪਰ ਹੁਣ ਸਵਾਲ ਇਹ ਪੈਦਾ ਹੁੰਦੇ ਆ ਡਾਕਟਰ ਸੁਰਜੀਤ ਸਿੰਘ ਹੋਣਾ ਦੇ ਤੇ ਉਹਨਾਂ ਦੇ ਸਾਥੀਆਂ ਦੇ, ਉਹਨਾਂ ਦੇ ਟਰੱਸਟੀਆਂ 'ਤੇ, ਕਿ ਇਹ ਸੰਗਤ ਦੇ ਨਾਲ ਐਡਾ ਵੱਡਾ ਵਿਸ਼ਵਾਸਘਾਤ ਕਿਉਂ ਕੀਤਾ ਜਾ ਰਿਹਾ। ਹੁਣ ਮੇਰਾ ਆਪਣਾ ਓਪੀਨੀਅਨ ਹੈ ਭਾਜੀ ਕਿ ਉਹ 2.1 million ਦਾ ਗੁਰਦੁਆਰਾ ਹੋਏਗਾ ਜਾਂ 3 ਦਾ ਹੋਏਗਾ, ਜਿੰਨਾ ਵੀ ਉਹ ਆਡਿਟ ਕੀਤਾ ਜਾ ਸਕਦਾ ਵੀ ਕਿੰਨਾ ਲੱਗਿਆ ਕਿੰਨਾ ਨਹੀਂ ਲੱਗਿਆ। ਪਰ ਮੈਨੂੰ ਇੰਨਾ ਪਤਾ ਆ ਵੀ ਇਹ ਜਿਹੜਾ ਗੁਰਦੁਆਰਾ ਵੇਚਿਆ ਜਾ ਰਿਹਾ, ਜੇ ਮਤਲਬ 2.1 million ਲੱਗਾ ਤਾਂ 5.1 ਦਾ ਵੇਚਿਆ, ਇਹਦਾ ਮਤਲਬ 3 million ਪ੍ਰੋਫਿਟ ਲਿਆ ਜਾ ਰਿਹਾ ਉਹਦੇ 'ਚੋਂ, ਗੁਰਦੁਆਰੇ 'ਚੋਂ। ਔਰ ਉਹ ਸਾਰਾ ਟਰੱਸਟੀਜ਼ ਨੂੰ ਫਾਇਦਾ ਹੋਏਗਾ, ਸੰਗਤ ਨੂੰ ਕੋਈ ਫਾਇਦਾ ਨਹੀਂ ਹੋਏਗਾ, ਉਹਨਾਂ ਨੂੰ 3 million ਦਾ ਫਾਇਦਾ ਹੋ ਗਿਆ। ਉਹਨਾਂ ਦੇ ਵਿੱਚ ਮੈਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਉਹਨਾਂ ਦੇ ਆਪਣੇ ਪੈਸੇ ਕਿੰਨੇ ਲੱਗੇ ਆ, 960,000 ਤਾਂ ਸਾਨੂੰ ਪਤਾ ਆ ਜਿੰਨਾ ਕੁ ਬਾਹਰੋਂ ਸੁਣਦੇ ਆ ਵੀ ਸੰਗਤ ਦਾ ਲੱਗਾ ਆ, ਠੀਕ ਹੈ, ਬਾਕੀ ਲੋਨ ਹੈ, ਠੀਕ ਹੈ, ਉਹ ਬਿਲਡਿੰਗ 'ਤੇ 2.1 ਆ ਗਿਆ, ਇਹਦਾ ਮਤਲਬ 1.3 ਜਾਂ 4 ਬੈਂਕ ਤੋਂ ਲਿਆ ਹੋਊਗਾ। ਸੋ ਇਹਦਾ ਮਤਲਬ ਉਹਨਾਂ ਦਾ ਕੋਈ ਵੀ ਨਹੀਂ ਲੱਗਾ ਜਾਂ ਉਹਨੇ ਲਾਇਆ ਹੀ ਨਹੀਂ, ਜਾਂ ਜਿੰਨੇ ਵੀ ਲੱਗੇ ਆ ਉਹ ਵੀ ਡਾਕੂਮੈਂਟ ਹੋ ਜਾਣੇ ਚਾਹੀਦੇ ਆ। ਸੋ ਜਦੋਂ ਉਹ ਵੇਚਿਆ 3 ਮਿਲੀਅਨ ਦਾ ਪ੍ਰੋਫਿਟ ਲਿਆ ਤਾਂ ਜਿਹੜਾ ਸੰਗਤ ਤੋਂ ਪੈਸਾ ਇਕੱਠਾ ਕੀਤਾ, ਸੰਗਤ ਵੀ ਤਾਂ ਬਰਾਬਰ ਦੇ ਉਹ ਹੱਕਦਾਰ ਹੈ ਨਾ, ਫਿਰ ਉਹ 9 ਲੱਖ 'ਤੇ ਪ੍ਰੋਫਿਟ ਪਲੱਸ ਇੰਟਰਸਟ ਉਹ ਮੋੜਨਾ ਚਾਹੀਦਾ, ਵੇਚ ਲੈਣ। ਪਰ ਪਹਿਲੀ ਗੱਲ ਤਾਂ ਵੇਚਣਾ ਹੀ ਨਹੀਂ ਚਾਹੀਦਾ। ਇਹ ਵੇਚਣਾ ਕਿਉਂ ਹੈ? ਆਸਟ੍ਰੇਲੀਆ ਦਾ ਕੋਵਿਡ ਰਿਹਾ, ਸਾਰੇ ਰਿਹਾ, ਫਸਟ ਇੱਕ ਟੈਂਪਲ ਹੈ ਸਾਡਾ, ਸਾਨੂੰ ਪਤਾ ਹੈ ਉਹਦੇ, ਅਸੀਂ ਚਲੋ ਪਿੱਛੇ ਹੈਗੇ ਹਾਂ, ਸਾਨੂੰ ਪਤਾ ਸੀ ਮਾੜੇ ਟਾਈਮ ਦੇ ਵਿੱਚ ਵੀ ਘਾਟੇ 'ਚ ਨਹੀਂ ਗਏ, ਬੈਂਕਾਂ ਨੇ ਕੋਈ ਚਿੱਠੀ ਸਾਨੂੰ ਪਾਈ ਨਹੀਂ ਹੈਗੀ, ਔਰ ਘਾਟਾ ਵੀ ਨਹੀਂ ਪਿਆ, ਕੁਛ ਵੀ ਨਹੀਂ ਪਿਆ, ਸੰਗਤ ਆਈ ਗਈ ਚੜ੍ਹਾਈ ਗਈ ਜੇ ਸੰਗਤ ਦੇ ਵਾਂਗਰ ਚੱਲਣਾ ਆ। ਆਸਟ੍ਰੇਲੀਆ ਦਾ ਇੱਕ ਵੀ ਗੁਰਦੁਆਰਾ ਬੈਕਵਰਡ ਨਹੀਂ ਗਿਆ, ਇੱਕ ਵੀ ਗੁਰਦੁਆਰਾ ਬੈਂਕਰਪਟ ਨਹੀਂ ਗਿਆ, ਸਮਾਂ ਕਿ 4-5 ਗੁਰਦੁਆਰੇ ਨਵੇਂ ਬਣਨ ਦੇ ਲਈ ਲੋਕ ਪੈਸੇ ਇਕੱਠੇ ਕਰ ਰਹੇ ਨੇ, ਇਸ ਮਾੜੇ ਟਾਈਮ ਦੇ ਵਿੱਚ ਚੱਲ ਰਹੇ ਨੇ ਉਹ ਗੁਰਦੁਆਰੇ। ਸੋ ਮੈਨੂੰ ਸਮਝ ਨਹੀਂ ਆਉਂਦੀ ਇਹ ਕਲੇਮ ਦੀ ਕਿ ਸੰਗਤ ਨਹੀਂ ਆਈ, ਠੀਕ ਹੈ, ਸੰਗਤ ਨਹੀਂ ਜੀ ਆਈ, ਸੰਗਤ ਪੈਸੇ ਨਹੀਂ ਚੜ੍ਹਾਏ, ਮਤਲਬ ਉਹਦੀ ਕੋਈ ਟ੍ਰਾਂਸਪੇਰੈਂਸੀ ਕੋਈ ਫੈਕਟ ਜਾਂ ਸੰਗਤ ਨੂੰ ਲਿਆਉਣ ਦੇ ਲਈ ਉਹਨੇ ਕੀ ਕੀਤਾ ਕੀ ਨਹੀਂ ਕੀਤਾ, ਇਹ ਇਹ ਸੰਗਤ ਨਾਲ ਵਿਚਾਰੋ ਜੇ ਤੁਹਾਡਾ ਗੁਰਦੁਆਰਾ ਨਹੀਂ ਚੱਲ ਰਿਹਾ ਆ। ਆਸਟ੍ਰੇਲੀਆ ਦੇ ਵਿੱਚ 50-55 ਗੁਰਦੁਆਰੇ ਨੇ, ਅੱਡਾ ਭਾਈਚਾਰਾ ਆ, ਡਾਰਵਿਨ ਤੱਕ ਸੰਗਤ ਨੇ ਪੈਸੇ ਦੇ ਕੇ ਗੁਰਦੁਆਰੇ ਬਣਾਏ, ਐਲਿਸ ਸਪ੍ਰਿੰਗ ਬਣਾਉਣੇ ਆ, ਹੋਬਰਟ ਬਣਾਉਣੇ ਆ, ਐਲਬਰੀ ਬਣਾਉਣੇ ਆ, ਮਲਡੂਰੇ ਬਣਾਉਣੇ ਆ, ਰੈਨਮਾਰਕ ਸਾਰੇ ਤਾਂ ਬਣਾ ਰਹੇ, ਢਾਲਾਂ ਦੇ ਰਹੇ, ਐਡੀ ਕਿਹੜੀ ਮਤਲਬ ਲਟੈਣ ਡਿੱਗ ਪਈ ਸੀ ਕਿ ਆਸਟ੍ਰੇਲੀਆ ਦੀ ਸਿੱਖ ਸੰਗਤ ਆਪਣਾ ਗੁਰਦੁਆਰਾ ਵਿਕਣ ਦੇ ਦਿੰਦੀ। ਆਈ ਡੋਂਟ ਥਿੰਕ ਕਿ ਇਹਦੇ ਵਿੱਚ ਇਹ 'ਚ ਮੈਨੂੰ ਫਾਊਲ ਪਲੇ ਲੱਗ ਰਿਹਾ ਆ, ਮਤਲਬ ਮੇਰੇ ਆਪਣੇ ਸਵਾਲ ਹੈ, ਜਦ ਤੱਕ ਮੈਂ ਇਹਨਾਂ ਦਾ ਜਵਾਬ ਨਹੀਂ ਲਵਾਂਗਾ ਮੈਨੂੰ ਤਸੱਲੀ ਨਹੀਂ ਹੋਗੀ। ਮੈਂ ਪੁੱਛਾਂਗਾ ਕਿਤੇ ਡਾਕਟਰ ਸਰਜੀਤ ਸਿੰਘ ਹੋਣਾ ਨੂੰ ਕਿ ਵਟ ਇਜ਼ ਡੂਇੰਗ, ਮੇਰੇ ਕੋਲ ਸਿੱਖ ਚੈਨਲ ਦੀ ਉਹਨਾਂ ਦੀ ਵੀਡੀਓ ਪਈ ਆ ਜਿੱਥੇ ਉਹ ਇੰਗਲੈਂਡ ਜਾ ਕੇ ਸਿੱਖ ਚੈਨਲ 'ਤੇ ਵੀਡੀਓ ਦੱਸ ਰਹੇ ਪਏ ਸੰਗਤ ਦਾ ਗੁਰਦੁਆਰਾ, ਸੰਗਤ ਦਾ ਗੁਰਦੁਆਰਾ, ਹਾਓ ਇਜ਼ ਸੈਲਿੰਗ ਇਟ। ਮਤਲਬ ਮੈਂ ਥੋੜ੍ਹਾ ਜਿਹਾ ਸੋਰੀ ਹਾਂ, ਮੈਂ ਤੱਤਾ ਬੋਲ ਰਿਹਾ ਹਾਂ, ਮਤਲਬ ਥੋੜ੍ਹਾ ਮੈਂ ਅਪਸੈਟ ਹੋਇਆ ਹਾਂ, ਪਰ ਦਿਸ ਇਜ਼ ਨੋਟ ਰਾਈਟ, ਇਹ ਸਿੱਖੀ ਨਹੀਂ ਹੈਗੀ, ਇਹ ਭਾਈਚਾਰਾ ਨਹੀਂ ਹੈਗਾ, ਇਹ ਜਿਹਦੀ ਆਪਾਂ ਸਵੇਰ ਦੀ ਗੱਲ ਕਰ ਰਹੇ ਹਾਂ ਇਹ ਸੱਭਿਆਚਾਰ ਨਹੀਂ ਹੈਗਾ। ਸੱਭਿਆਚਾਰ ਇਹ ਹੁੰਦਾ ਆ, ਧਰਮ ਦੀ ਤਾਂ ਗੱਲ ਬਾਅਦ 'ਚੋਂ ਹੈ, ਕਿ ਅਗਰ ਗੁਰੂ ਘਰ ਪ੍ਰੋਬਲਮ 'ਚ ਹੈ, ਬੈਂਕ ਤੋਂ ਚਿੱਠੀ ਆਈ ਹੈ, ਕੁਛ ਆਇਆ, ਕੌਲ ਸੰਗਤ, ਸੰਗਤ ਨੂੰ ਸੱਦੋ, ਸੰਗਤ ਗੋਲਡ ਕੋਰਸ ਦੀ ਮੈਨੂੰ ਪਤਾ ਆ, ਬੜੇ ਧਨੰਤਰ ਬੰਦੇ ਬੈਠੇ ਨੇ ਉੱਥੇ, ਨੌਜਵਾਨ ਬੜੇ ਜ਼ਬਰਦਸਤ ਨੇ, ਖੜੇ ਪੈਰੋ ਆ 1 ਮਿਲੀਅਨ ਇਕੱਠਾ ਕਰਨ ਨੂੰ ਰੈਡੀ ਹੋ ਜਾਂਦੇ ਨੇ, ਉਹਨਾਂ ਨਾਲ ਗੱਲ ਕਰੋ, ਐਡੀ ਕਿਹੜੀ ਗੱਲ ਹੋ ਗਈ ਆ। ਉਹ ਗੁਰਦੁਆਰਾ ਵਿਕਣਾ ਹੋਣਾ ਨਹੀਂ ਸੀ ਚਾਹੀਦਾ, ਸਾਨੂੰ ਦੱਸੋ, ਸਾਡੇ ਕੋਲ ਮੀਡੀਆ ਆ, ਸਾਰੇ ਆਸਟ੍ਰੇਲੀਆ ਦੇ ਬੜੇ ਪਤਵੰਤੇ ਸੱਜਣ ਬੈਠੇ ਨੇ ਆਸਟ੍ਰੇਲੀਆ ਦੇ ਵਿੱਚ, ਉਹ ਮਦਦ ਕਰਨਗੇ, ਪਰ ਪ੍ਰੋਬਲਮ ਇਹ ਹੈ ਉਹ ਗੁਰਦੁਆਰਾ ਸੰਗਤ ਦਾ ਨਹੀਂ ਹੈਗਾ, ਉਹ ਉਹਨਾਂ ਦਾ ਆਪਣਾ ਗੁਰਦੁਆਰਾ, ਉਹਨਾਂ ਨੇ ਉਹਦੇ 'ਚੋਂ 3 ਮਿਲੀਅਨ ਪ੍ਰੋਫਿਟ ਬਣਾਉਣਾ ਹੈ, ਰੌਲਾ ਪ੍ਰੋਫਿਟ ਡਰਿਵਨ ਹੈ, ਔਰ ਉਹਦੇ ਲਈ ਕੋਈ ਨਾ ਕੋਈ ਬਹਾਨਾ ਲੱਭ ਰਹੇ ਨੇ। ਮੇਰੇ ਨਾਲ ਸੱਜਣ ਹੁਣ ਕਾਫੀ ਜੁੜੇ ਨੇ, ਉਹ ਮੈਸੇਜ ਵੀ ਭੇਜ ਰਹੇ ਨੇ, ਮਤਲਬ ਮੈਂ ਹੁਣ ਸਾਰਿਆਂ ਦੇ ਨਾਮ ਨਹੀਂ ਲਿਆ ਕਿਉਂਕਿ ਮੈਸੇਜ ਹੀ ਇੰਨੇ ਆ ਗਏ, ਮੈਨੂੰ ਪੜ੍ਹਨੇ ਮੁਸ਼ਕਲ ਹੋ ਰਹੇ ਨੇ। ਆਈ ਥਿੰਕ ਮੋਸਟ ਆਫ ਦਾ ਗੋਲਡ ਕੋਸਟ ਕੀ ਸਾਰਾ ਬ੍ਰਿਸਬਨ ਸੁਣ ਰਿਹਾ, ਅਤੇ ਡਾਕਟਰ ਸੁਰਜੀਤ ਹੈ, ਉਹਨਾਂ ਦੇ ਫਾਦਰ ਹੈ ਜਗਜੀਤ ਸਿੰਘ ਆਲੂਵਾਲੀਆ, ਦੇ ਆਰ ਦਾ ਮੇਨ ਪੀਪਲ ਹੂ ਇਜ਼ ਰਨਿੰਗ ਦਿਸ ਸ਼ੋਅ, ਗੁਰਦੁਆਰੇ ਦਾ ਸ਼ੋਅ ਹੀ ਕਹਿ ਸਕਦੇ ਹਾਂ ਕਿ ਜਦੋਂ ਸੰਗਤ ਨੂੰ ਇਨਵੋਲਵ ਹੀ ਨਹੀਂ ਕੀਤਾ। ਸੋ ਬਹਾਨਾ ਲੱਭਿਆ ਜੀ, ਕੋਈ ਆਹ ਬਹਾਨਾ ਲਾਤਾ, ਕੋਈ ਉਹ ਕਿਸਾਨੀ ਮੋਰਚੇ ਦਾ ਸਾਥ ਨਹੀਂ ਦੇਣਾ ਜੀ, ਉਹ ਨਹੀਂ ਦੇਣਾ ਜੀ, ਆਹ ਨਹੀਂ ਦੇਣਾ, ਸਾਰੇ ਆਸਟ੍ਰੇਲੀਆ ਨੇ ਕਿਸਾਨੀ ਮੋਰਚੇ ਦਾ ਸਾਥ ਦਿੱਤਾ ਹੈ, ਠੀਕ ਹੈ। ਜੇ ਸੰਗਤ ਚਾਹੁੰਦੀ ਹੈ ਤਾਂ ਸੰਗਤ ਨੂੰ ਇੱਕ ਬੰਦਾ ਥੋੜ੍ਹਾ ਓਵਰ ਟਰਨ ਕਰੀ ਜਾ ਸਕਦਾ। ਸੋ ਇਸ ਕਰਕੇ ਇਹ ਜਿਹੜੀ ਹੈ ਇਹ ਰੋਂਗ ਹੈ, ਕਿਸਾਨੀ ਮੋਰਚੇ ਕਰਕੇ ਜਾਂ ਸੰਗਤ ਨਾਲ ਡਿਸਅਗਰੀਮੈਂਟ ਕਰਕੇ ਗੁਰਦੁਆਰੇ ਨਹੀਂ ਵੇਚੇ ਜਾਂਦੇ, ਇਹ ਪਿਓਰ ਐਂਡ ਪਿਓਰ ਪ੍ਰੋਫਿਟ ਡਰਿਵਨ ਸੇਲ ਹੈ। ਔਰ ਮੈਂ ਖੁੱਲ੍ਹ ਕੇ ਕਹਿੰਦਾ, ਅਸੀਂ ਖੁੱਲ੍ਹ ਕੇ ਇਹਦਾ ਵਿਰੋਧ ਕਰਦੇ ਹਾਂ, ਅਤੇ ਅਸੀਂ ਸੰਗਤ ਦੇ ਨਾਲ ਹੈ, ਅਸੀਂ ਜਿੱਥੇ ਸਾਨੂੰ ਖੜਾ ਕਰੂਗੇ ਅਸੀਂ ਖੜ੍ਹਦੇ ਹਾਂ। ਪਰ ਮੈਂ ਬੇਨਤੀ ਕਰਦਾ ਜਗਤਜੀਤ ਸਿੰਘ ਆਲੂਵਾਲੀਆ ਸਾਹਿਬ ਨੂੰ, ਡਾਕਟਰ ਸਾਹਿਬ ਨੂੰ, ਡਾਕਟਰ ਸੁਰਜੀਤ ਹੋਣਾ ਨੂੰ, ਸਾਰੀ ਉਹਨਾਂ ਦੀ ਟਰੱਸਟੀਆਂ ਨੂੰ, ਪਲੀਜ਼ ਡੋਂਟ ਡੂ ਦਿਸ, ਪਲੀਜ਼ ਡੋਂਟ ਡੂ ਦਿਸ। ਆਸਟ੍ਰੇਲੀਆ ਦੇ ਵਿੱਚ ਇਹ ਇੱਕ ਬਹੁਤ ਵੱਡੀ ਬੇਇੱਜ਼ਤੀ ਦਾ ਕਾਰਨ ਹੈ। ਮੈਂ ਸਿੱਖ ਫੋਰਮ ਪਰਥ ਦੇ ਵਿੱਚ ਕਿਹਾ ਸੀ ਵੀ ਆਸਟ੍ਰੇਲੀਆ ਕੈਨੇਡਾ ਨਹੀਂ ਹੈਗਾ, ਆਸਟ੍ਰੇਲੀਆ ਇੰਗਲੈਂਡ ਨਹੀਂ ਹੈਗਾ ਕਿ ਤੁਸੀਂ ਇੱਕ ਪਾਸੇ ਤੋਂ ਹੇਰਾਫੇਰੀ ਕਰਕੇ ਦੂਜੇ ਪਾਸੇ ਚੱਲ ਜਾਓਗੇ, ਇੱਥੇ ਹੀ ਰਹਿਣਾ ਹੈ, ਅਸੀਂ ਸਾਰੇ ਕਨੈਕਟਡ ਹਾਂ, ਸਾਰਾ ਆਸਟ੍ਰੇਲੀਆ ਭਾਈਚਾਰਾ ਇੱਕ ਹੈ, ਇੱਕ ਕਮਿਊਨਿਟੀ ਕਹਾਉਂਦੇ ਹਾਂ ਅਸੀਂ, ਔਰ ਵੀ ਆਰ ਪ੍ਰਾਊਡ ਆਫ ਇਟ, ਦੁਨੀਆ 'ਚ ਇੱਕੋ ਇੱਕ ਸਿੱਖ ਭਾਈਚਾਰਾ ਜਿਹੜਾ ਆਸਟ੍ਰੇਲੀਆ, ਅਸੀਂ ਇਕੱਠੇ ਹਾਂ। ਇੱਕ ਪਾਸੇ ਗਲਤ ਕੰਮ ਕਰਕੇ ਇੱਥੇ ਰਹਿਣਾ ਮੁਸ਼ਕਲ ਹੋ ਜਾਂਦਾ ਬੰਦੇ ਦਾ, ਸੋ ਪਲੀਜ਼ ਰੀਕਨਸਿਡਰ ਯੋਰ ਡਿਸੀਜਨ, ਕਮ ਬੈਕ ਟੂ ਸੰਗਤ। ਤੁਹਾਡਾ ਟਰੱਸਟ ਪ੍ਰੋਬਲਮ 'ਚ ਹੈ ਕਿਉਂਕਿ ਉਹ ਗੁਰਦੁਆਰਾ ਆ, ਗੁਰੂ ਦਾ ਦੁਆਰਾ ਆ, ਗੁਰੂ ਦੇ ਦੁਆਰੇ ਵੇਚੀ ਦੇ ਨਹੀਂ ਹੁੰਦੇ। ਅੱਜ ਤੱਕ ਗੁਰੂ ਦਾ ਦੁਆਰਾ ਕਦੇ ਵਿਕਿਆ ਨਹੀਂ ਹੈਗਾ, ਖਾਸ ਕਰਕੇ ਆਸਟ੍ਰੇਲੀਆ ਦੇ ਵਿੱਚ। ਪਲੀਜ਼ ਡੋਂਟ ਡੂ ਦਿਸ। ਤੁਹਾਡੀ ਪੜ੍ਹਾਈ ਅੱਜ ਸਵੇਰੇ ਵੀ ਆਪਾਂ ਪ੍ਰੋਗਰਾਮ 'ਚ ਕੀਤਾ ਸੀ ਕਿ ਪੜ੍ਹਿਆ ਅਨਪੜ੍ਹਿਆ ਦੇ ਵਿੱਚ ਪਰਮਾਤਮਾ ਫਰਕ ਨਹੀਂ ਕਰਦਾ। ਜੇ ਤੁਸੀਂ ਪੜ੍ਹੇ ਹੋ ਤਾਂ ਚੰਗੇ ਪਾਸੇ ਨੂੰ ਲਓ, ਜੇ ਤੂੰ ਪੜ੍ਹਿਆ ਤਾਂ, ਜੇ ਪੰਡਿਤ ਜੇ ਤੂੰ ਹੈਗਾ ਆ, ਪੜ੍ਹੇ ਹੋ ਆ ਤਾਂ ਤੁਸੀਂ ਉਹਨੂੰ ਵਿਚਾਰੋ, ਪੜ੍ਹਾਈ ਨੂੰ ਆਪਣੀ ਨੂੰ। ਪਲੀਜ਼ ਇਹਨੂੰ ਰੀਕਨਸਿਡਰ ਕਰੋ, ਸੰਗਤ ਕੋਲ ਆਵੋ, ਦੱਸੋ ਕੀ ਪ੍ਰੋਬਲਮ ਹੈ। ਫਾਈਨੈਂਸ਼ੀਅਲ ਪ੍ਰੋਬਲਮ ਹੈ, ਉਹ ਸੋਲਵ ਹੋਊਗੀ। ਦੂਜੀ ਗੱਲ, ਇਹਨੂੰ ਸੰਗਤ ਨੂੰ ਸੌਂਪੋ, ਆਪ ਸੇਵਾਦਾਰ ਬਣੋ। ਮਾਲਕ ਨਹੀਂ, ਮਾਲਕ ਗੁਰੂ ਘਰਾਂ ਦੀਆਂ ਕੋਈ ਮਾਲਕੀਆਂ ਨਹੀਂ ਹੈਗੀਆਂ, ਇਹ ਇਹ ਪ੍ਰਮਾਣਿਤ ਨਹੀਂ ਹੈਗੇ ਇਹ ਗੱਲਾਂ ਜਿਹੜੀਆਂ ਹੁੰਦੀਆਂ। ਸੰਗਤ ਦੇ ਪੈਸੇ ਲੱਗੇ ਹੋਏ ਬੇਦੇ ਵਿੱਚ, ਤੁਸੀਂ ਪੈਸੇ ਇਕੱਠੇ, ਹਾਂ ਤੁਸੀਂ ਆਪਣੇ ਪੈਸੇ ਲਾਏ ਉਹ ਵੱਖਰੀ ਗੱਲ ਹੈ, ਫਿਰ ਵੀ ਗੁਰੂ ਘਰ ਕੱਲੇ ਖੋਲ੍ਹਣਾ ਹੈ। ਤੁਸੀਂ ਪੱਬ ਖੋਲ੍ਹੋ ਜਾ ਕੇ, ਤੁਸੀਂ ਕਲੱਬ ਖੋਲ੍ਹੋ ਜਾ ਕੇ, ਕਿਤੇ ਪੈਸੇ ਹੀ ਬਣਾਉਣੇ ਆ। ਗੁਰੂ 'ਚੋਂ ਕਾਹਦੇ ਪੈਸੇ ਬਣਾਉਣੇ ਆ, ਉੱਥੇ ਤਾਂ ਲਾਉਣੇ ਆ, ਜਿਹੜੇ ਪਹਿਲੇ ਗੁਰੂ ਘਰ ਹੈ ਉਹਨਾਂ ਨੂੰ ਦਾਨ ਕਰੀ ਜਾਓ। ਸੋ ਦਿਸ ਇਜ਼ ਟੋਟਲੀ ਰੋਂਗ, ਠੀਕ ਹੈ। ਇਸ ਕਰਕੇ ਮੈਂ ਬੇਨਤੀ ਕਰਦਾ ਕਿ ਗੋਲਡ ਕੋਸ ਦੀ ਸੰਗਤ, ਬ੍ਰਿਸਬੇਨ ਦੀ, ਬਿਲਕੁਲ ਕਿ ਜਿੰਨੀ ਵੀ ਆਸਟ੍ਰੇਲੀਆ ਦੀ ਸੰਗਤ ਸੁਣਦੀ ਹੈ, ਕਿ ਆਪਾਂ ਸ਼ਾਂਤਮਈ ਤਰੀਕੇ ਦੇ ਨਾਲ ਟਰੱਸਟੀਆਂ ਨੂੰ ਸਮਝਾਵਣਾ ਕਰੀਏ, ਅਗਰ ਉਹਨਾਂ ਨੂੰ ਮਦਦ ਦੀ ਲੋੜ ਹੈ ਮਦਦ ਕਰੀਏ, ਔਰ ਉਹਨਾਂ ਨੂੰ ਪਰਸੂਏਡ ਕਰੀਏ, ਉਹਨਾਂ ਨੂੰ ਕਹੀਏ ਵੀ ਇਹਨੂੰ ਸੰਗਤੀ ਰੂਪ ਦੇ ਵਿੱਚ ਚਲਾਓ, ਨਾ ਕਿ ਟਰੱਸਟੀ ਰੂਪ ਦੇ ਵਿੱਚ ਚਲਾਓ। ਜੋ ਸੰਗਤ ਚਾਹੁੰਦੀ ਹੈ ਉਹਦਾ ਕਰੋ। ਸੋ ਇਹ ਇਹ ਮੇਰੇ ਵਿਚਾਰ। ਪਰਮਜੀਤ ਸਿੰਘ ਧਾਲੀਵਾਲ ਕਹਿੰਦੇ ਨੇ ਕਿ ਹਾਂਜੀ ਗੁਰੂ ਘਰ, ਹਾਂਜੀ ਉਹਨਾਂ ਨੇ ਕੀਤਾ ਆ, ਦੱਸਿਆ ਮੈਨੂੰ। ਮੈਂ ਅਮਰੀਕ ਭਾਅ ਜੀ, ਤੁਸੀਂ ਯਾਦ ਹੈ ਕਿ ਆਪਾਂ ਕੀਰਤਨ 2-3 ਸਾਲ ਆਪਾਂ ਕੀਰਤਨ ਟੂਰ 'ਤੇ ਜਾਂਦੇ ਰਹੇ, ਹੈ ਨਾ, ਗੇਮਾਂ ਦੇ ਵਿੱਚ। ਹਾਂਜੀ, ਉਹਦੇ ਵਿੱਚ ਨਾ ਸਿੱਖ ਖੇਡਾਂ ਦੇ ਵਿੱਚ ਰਿਕੁਆਇਰਮੈਂਟ ਇਹ ਸੀਗੀ ਵੀ ਅਸੀਂ ਕੀਰਤਨ ਟੂਰ ਉੱਥੇ ਲੈ ਕੇ ਜਾਣਾ ਜਿਹੜਾ ਸੰਗਤੀ ਗੁਰਦੁਆਰਾ ਹੋਵੇ, ਸੰਗਤ ਦਾ ਹੋਵੇ, ਕਿਉਂਕਿ ਇਹ ਸਾਰਾ ਕੁਝ ਸੰਗਤ। ਤੇ ਅਸੀਂ ਸ਼ਾਰਟਲਿਸਟ ਕੀਤੇ ਸੀਗੇ ਵੀ 43 ਗੁਰਦੁਆਰੇ ਆਸਟ੍ਰੇਲੀਆ ਦੇ ਵਿੱਚ ਉਸ ਟਾਈਮ ਦੇ ਵਿੱਚ ਸੰਗਤ ਦੇ ਸੀ। ਹੁਣ ਚਲੋ ਨਵੇਂ ਵੀ ਬਣ ਰਹੇ ਨੇ ਕਈ ਸੰਗਤ ਦੇ, ਤੇ ਕਈ ਗੁਰਦੁਆਰੇ ਜਿਹੜੇ ਉਹ ਡੇਰਿਆਂ ਦੇ ਸੀ, ਕਈ ਜਿਹੜੇ ਸੀ ਪ੍ਰਾਈਵੇਟ ਲਿਮਿਟਡ ਸੀਗੇ, ਹੈ ਨਾ। ਕਈ ਟਰੱਸਟ ਹੁੰਦੇ ਆ, ਉਹ ਟਰੱਸਟ ਵੀ ਜਿਹੜੇ ਹੁੰਦੇ ਨੇ, ਉਹ ਟਰੱਸਟ ਦਾ ਸਟਰਕਚਰ ਜਿਹੜਾ ਉਹ ਵੀ ਚੇਂਜੇਬਲ ਹੁੰਦਾ। ਜਿੱਦਾਂ ਹੁਣ ਪਾਰਕਲੀ ਗੁਰਦੁਆਰਾ ਸਾਹਿਬ ਨੂੰ ਕੰਪਨੀ ਬਣਾਉਣੀ ਪਈ ਗਵਰਨਮੈਂਟ ਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ, ਕਿਉਂਕਿ ਉਹਨਾਂ ਦੀ ਟਰਨਓਵਰ ਜ਼ਿਆਦਾ ਹੋ ਗਈ ਸੀ। ਪਰ ਉੱਥੇ ਜਿਹੜਾ ਡੈਮੋਕ੍ਰੈਟਿਕ ਪ੍ਰੋਸੈਸ ਦੇ ਨਾਲ ਟਰੱਸਟੀ ਚੁਣੇ ਜਾਂਦੇ ਨੇ। 2-3 ਗੁਰਦੁਆਰੇ ਹੋਰ ਵੀ ਨੇ ਜਿਹੜੇ ਟਰੱਸਟ ਨੇ, ਪਰ ਉਹ ਡੈਮੋਕ੍ਰੈਟਿਕ ਤਰੀਕੇ ਨਾਲ ਉਹਨਾਂ ਦੀ ਇਲੈਕਸ਼ਨ ਹੁੰਦੀ ਹੈ, ਮੈਂਬਰਸ਼ਿਪ ਤੁਸੀਂ ਲੈ ਸਕਦੇ ਆ, ਕਰ ਸਕਦੇ ਆ। ਪਰ ਇੱਕ ਹੁੰਦੇ ਕਲੋਜ਼ਡ ਟਰੱਸਟ ਜਿੱਥੇ ਤੁਸੀਂ ਚੇਂਜ ਹੀ ਨਹੀਂ ਕਰ ਸਕਦੇ, ਉਹ ਉੱਦਾਂ ਦੇ ਗੁਰਦੁਆਰੇ ਵੀ ਹੈਗੇ ਆ, ਪ੍ਰਾਈਵੇਟ ਵੀ ਹੈਗੇ ਆ, ਡੇਰੇ ਵੀ ਹੈਗੇ ਆ। ਸੋ ਇਹ ਇਹ ਇਹਨਾਂ 'ਤੇ ਜਿਹੜੀ ਹੈ ਹੁਣ ਇਹ ਇੱਕ ਜਿਹੜਾ ਗੋਲਡ ਕੋਸਟ ਵਾਲਾ, ਇਟਸ ਟਰਨਿੰਗ ਇਨ ਟੂ ਅ ਵੈਰੀ ਬੈਡ ਐਗਜ਼ਾਮਪਲ, ਟੂ ਬੀ ਓਨੈਸਟ। ਹੋ ਸਕਦਾ ਸਿੱਖਾਂ ਨੂੰ ਸਮਝਾਉਣ ਦੇ ਲਈ ਮਹਾਰਾਜ ਨੇ ਇਹ ਸਟੈਪ ਚੱਕਿਆ ਹੋਵੇ ਗਾਂਹ ਵਾਸਤੇ। ਸਿਰਫ ਅਸੀਂ ਤਾਂ ਪੋਲਿਸੀ ਬਿਲਕੁਲ ਕਿ ਤਾਂ ਇਹੀ ਬਣਾਈ ਹੋਈ ਆ, ਰੇਡੀਓ 'ਤੇ ਵੀ ਬਣੇ ਪਏ, ਅਸੀਂ ਉਹਨਾਂ ਗੁਰਦੁਆਰਿਆਂ ਨੂੰ, ਉਹਨਾਂ ਸੰਸਥਾਵਾਂ ਨੂੰ ਸਪੋਰਟ ਕਰਾਂਗੇ ਜਿਹੜੇ ਪਬਲਿਕ ਦੇ ਨੇ। ਪ੍ਰਾਈਵੇਟ ਤਾਂ ਕੰਪਨੀ ਆ, ਫਿਰ ਦਿੰਦੇ ਐਡਵਰਟਾਈਜ਼ ਕਰਨ, ਫਿਰ ਮਸ਼ਹੂਰੀਆਂ ਕਰਨ, ਮਤਲਬ ਪੈਸੇ ਇਕੱਠੇ ਕਰਨੇ ਆ। ਸੋ ਇਹ ਇੱਕ ਪ੍ਰੋਬਲਮ ਹੈ। ਕੁਲਵਿੰਦਰ ਸਿੰਘ ਧਾਲੀਵਾਲ ਅਤੇ ਹੋਰ ਗੋਲ ਕੋਸ ਦੇ ਬਹੁਤ ਸਾਰੇ ਸੱਜਣ ਮਿੱਤਰ ਧੰਨਵਾਦ ਕਰ ਰਹੇ ਨੇ ਕਿ ਉਹਨਾਂ ਨੇ ਉਹਨਾਂ ਦੀ ਗੱਲ ਕਹੀ ਆ। ਖੈਰ ਦੇਖੋ, ਆਪਾਂ ਪਬਲਿਕਲੀ ਗੱਲ ਕਹੀ ਆ, ਰੇਡੀਓ 'ਤੇ ਕਹੀ ਆ, ਰਿਕਾਰਡਿੰਗ ਆ, ਕਿਤੇ ਵੀ ਤੁਸੀਂ ਸੁਣ ਸਕਦੇ ਹਾਂ, ਕਿਤੇ ਵੀ ਯੂਜ਼ ਕਰ ਸਕਦੇ ਹਾਂ। ਅਤੇ ਮੈਨੂੰ ਪਤਾ ਹੈ ਕਿ ਸਾਨੂੰ ਧਮਕੀਆਂ ਆਉਣਗੀਆਂ, ਸਾਨੂੰ ਸੂਹ ਕਰਨੀਆਂ ਧਮਕੀਆਂ ਆਉਣਗੀਆਂ, ਪਰ ਦਿਸ ਇਜ਼ ਆਲ ਪਬਲਿਕ ਓਪੀਨੀਅਨ, ਇਹ ਸਾਰਾ ਪਬਲਿਕ ਓਪੀਨੀਅਨ ਹੈ। ਔਰ ਮੈਨੂੰ ਲੱਗਦਾ ਕਿ 400-500 ਬੰਦਾ ਤਾਂ ਆਲਰੇਡੀ ਇਹਦੇ ਹੱਕ 'ਚ ਮੈਸੇਜਿਸ ਵੀ ਆ ਰਹੇ ਨੇ। ਸੋ ਇਸ ਕਰਕੇ ਮਤਲਬ ਕਾਫੀ ਇਹ ਸਮੱਸਿਆ ਦਾ ਕਾਰਨ ਬਣ ਰਿਹਾ। ਸੋ ਅਮਰੀਕ ਭਾਅ ਜੀ, ਤੁਹਾਡਾ ਕੀ ਕਹਿਣਾ ਇਹਦੇ ਬਾਰੇ, ਤੁਸੀਂ ਸਮਰਾਈਜ਼ ਕਰ ਦਿਓ।
ਜੀ ਅਮਰੀਕ, ਜਿੱਦਾਂ ਤੁਸੀਂ ਕਿਹਾ ਹੈ ਕਿ ਜਿਹੜੀ ਇਹ ਸੇਲ ਨਹੀਂ ਹੋਣੀ ਚਾਹੀਦੀ, ਇਹਦੇ ਬਾਰੇ ਤੁਸੀਂ ਕਾਫੀ ਚੰਗੇ ਵਿਚਾਰ ਪ੍ਰਗਟ ਕੀਤੇ ਆ, ਤੇ ਜਿਹੜੀ ਡਿਮਾਂਡ ਆ ਰਹੀ ਸੀ ਸਰੋਤਿਆਂ ਨੂੰ ਉਹਨੂੰ ਮੁੱਖ ਰੱਖਦੇ ਹੋਏ ਤੁਸੀਂ ਆਪਣੇ ਵਿਚਾਰ ਦਿੱਤੇ ਆ। ਤੇ ਮੇਰੇ ਖਿਆਲ ਦੇ ਵਿੱਚ ਉਹਨਾਂ ਨੂੰ ਜਿਹੜੀਆਂ ਧਾਰਮਿਕ ਰਵਾਇਤਾਂ ਉਹ ਫੋਲੋ ਕਰਨੀਆਂ ਚਾਹੀਦੀਆਂ ਸਿੱਖ ਧਰਮ ਦੀਆਂ, ਤੇ ਅੱਗੇ ਪ੍ਰੋਸੈਸ ਜਿੱਦਾਂ ਤੁਸੀਂ ਦੱਸੀ ਉਸ ਤਰ੍ਹਾਂ ਹੀ ਕਰਨੀ ਚਾਹੀਦੀ ਹੈ, ਜਿੱਦਾਂ ਤੁਸੀਂ ਕਾਫੀ ਡਿਟੇਲ ਦੇ ਵਿੱਚ ਤੁਸੀਂ ਬਿਆਨ ਕੀਤਾ ਹੀ ਹੈ ਕਿ ਸਮੱਸਿਆ ਕੀ ਆ, ਇਹਦੇ ਕੀ ਹੱਲ ਹੋ ਸਕਦੇ ਆ। ਤੇ ਬਾਕੀ ਚੀਜ਼ਾਂ ਮੈਨੂੰ ਡਿਟੇਲ ਦੇ ਵਿੱਚ ਕੋਈ ਜ਼ਿਆਦਾ ਜਾਣਕਾਰੀ ਨਹੀਂ ਆ, ਲੇਕਿਨ ਤੁਹਾਨੂੰ ਇਹਦੇ ਵਿੱਚ ਕਾਫੀ ਜਾਣਕਾਰੀ ਆ ਤੇ ਤੁਸੀਂ ਇਹਨੂੰ ਖੁੱਲ ਕੇ ਦੱਸਿਆ ਹੀ ਆ।
ਭਾਜੀ ਚਲੋ ਜਾਂਦੇ ਜਾਂਦੇ ਇਸ ਟੌਪਿਕ ਤੇ ਇਹੀ ਕਹਾਂਗੇ ਕਿ ਇਹ ਆਸਟ੍ਰੇਲੀਆ ਦਾ ਪਹਿਲਾ ਗੁਰਦੁਆਰਾ ਬਣ ਜਾਵੇਗਾ ਜਿਹੜਾ ਵੇਚ ਦਿੱਤਾ ਗਿਆ ਸੀ। ਇਹ ਕਿਤੇ ਆਪਣੇ ਟੈਗ ਨਾ ਲਵਾ ਲੈਣ, ਹਾਂ ਇਹ ਟਰੱਸਟ ਜਿਹੜਾ ਆਪਣੇ ਤੇ ਟੈਗ ਨਾ ਲਵਾ ਲਵੇ। ਕਮ ਟੂ ਦ ਸੰਗਤ, ਸਾਰੀ ਆਸਟ੍ਰੇਲੀਆ ਦੀ ਸੰਗਤ ਬੜੀ ਦਾਨੇਸ਼ਵਰ ਹੈ, ਅਗਰ ਕੋਈ ਸਮੱਸਿਆ ਹੈ ਤਾਂ ਸੋਲਵ ਹੋ ਸਕਦੀ ਹੈ, ਐਡੀ ਕੋਈ ਗੱਲ ਨਹੀਂ ਹੈਗੀ। ਤੁਸੀਂ ਆਵਾਜ਼ ਮਾਰੋ, ਸਾਰਾ ਆਸਟ੍ਰੇਲੀਆ ਆਉਣ ਨੂੰ ਬੈਠਾ ਆ। ਪਰ ਆਸਟ੍ਰੇਲੀਆ ਨੇ ਉੱਦਾਂ ਵੀ ਆ ਹੀ ਜਾਣਾ ਜੇ ਵਿਕ ਗਿਆ, ਉੱਦਾਂ ਵੀ ਆ ਜਾਣਾ, ਉਹਨੇ ਵਿਕਣ ਤੋਂ ਪਹਿਲਾਂ ਹੀ ਆ ਜਾਣਾ। ਖੈਰ ਜਗਤਾਰ ਭਾਜੀ ਜੁੜੇ ਸਨ ਪ੍ਰੋਗਰਾਮ 'ਚ, ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਸਾਨੂੰ ਸਾਰਿਆਂ ਨੂੰ। ਭਾਰਤ 'ਚ ਆਕਸੀਜਨ ਅਤੇ ਵੈਕਸੀਨ ਦੀ ਕਮੀ ਹੋ ਰਹੀ ਹੈ, ਕੀ ਇਹ ਸਾਡੇ ਦੇਸ਼ ਦੀ ਗਲਤ ਵੰਡ ਪ੍ਰਣਾਲੀ ਦਾ ਨਤੀਜਾ ਹੈ? ਪ੍ਰਧਾਨ ਸੇਵਕ ਬੰਗਾਲ 'ਚ ਰੈਲੀਆਂ, ਦਿੱਲੀ 'ਚ ਆ ਕੇ ਸੋਸ਼ਲ ਡਿਸਟੈਂਸਿੰਗ ਦੀਆਂ ਗੱਲਾਂ ਕਰਦੇ ਨੇ, ਇਸ ਦੇ ਬਾਰੇ ਤੁਹਾਡਾ ਕੀ ਰਾਏ ਆ? ਕਮੀ ਤਾਂ ਆਕਸੀਜਨ ਦੀ ਹੈ, ਇਸ ਵੇਲੇ ਲੋੜ 47 ਮੈਟ੍ਰਿਕ ਟਨ ਹੈ ਅਤੇ ਆਮਦ 38 ਮੈਟ੍ਰਿਕ ਟਨ ਹੈ। ਜੋ ਪ੍ਰਧਾਨ ਸੇਵਕ ਨੇ ਬੰਗਾਲ ਦੇਸ਼ ਨੂੰ ਜੋ ਐਕਸਪੋਰਟ ਕੀਤੀ ਹੈ, ਜੋ ਵੈਕਸੀਨ ਬਾਹਰਲੇ ਮੁਲਕਾਂ 'ਚ ਭੇਜੀ ਹੈ, ਆਪਣੇ ਮੁਲਕ 'ਚ ਘਾਟ ਹੋ ਰਹੀ ਹੈ, ਉਸ ਬਾਰੇ ਕੀ ਕਹਿਣਾ ਹੈ? ਹਰ ਸਾਲ ਭਾਰਤ ਵਿੱਚ 14 ਲੱਖ ਤੋਂ ਉੱਪਰ ਨਮੂਨੀਆਂ ਨਾਲ ਮੌਤਾਂ ਹੁੰਦੀਆਂ ਨੇ, ਉਸ ਬਾਰੇ ਕੋਈ ਗੱਲ ਨਹੀਂ ਕਰਦਾ, ਕਰੋਨਾ ਨੂੰ ਹਊਆ ਬਣਾ ਕੇ ਪੇਸ਼ ਕੀਤਾ ਜਾ ਰਿਹਾ। ਬਿਲਕੁਲ ਭਾਜੀ ਮੈਂ ਸਹਿਮਤ ਹਾਂ ਇਹਨਾਂ ਨਾਲ ਕਿ ਅਸਲ ਦੇ ਵਿੱਚ ਭਾਰਤ ਦੇ ਵਿੱਚ ਕੀ ਆਸਟ੍ਰੇਲੀਆ ਦੇ ਵਿੱਚ ਵੀ ਲੋਜਿਸਟਿਕਸ ਪ੍ਰੋਬਲਮ ਆ ਰਹੀਆਂ। ਤੁਹਾਨੂੰ ਪਤਾ ਕਿ ਟੀਕਿਆਂ ਦੀ ਇੱਥੇ ਵੀ ਪ੍ਰੋਬਲਮ ਆਈ ਹੈ ਵੰਡ ਦੀ, ਕਿਉਂਕਿ ਐਡੇ ਵੱਡੇ ਪੱਧਰ 'ਤੇ ਰੋਲ ਆਊਟ ਕਰਨਾ ਕੋਈ ਮਤਲਬ ਖਾਲਾ ਜੀ ਦਾ ਬਾੜਾ ਨਹੀਂ। ਪਰ ਭਾਰਤ ਵਰਗੇ ਕਰਪਟ ਦੇਸ਼ ਦੇ ਵਿੱਚ ਜਿੱਥੇ ਹਰ ਬੰਦਾ ਮਤਲਬ 84 ਤੋਂ ਲੈ ਕੇ ਮਤਲਬ ਹੁਣ ਟੌਪ ਤੱਕ ਵੱਡੀਆਂ ਲੈਂਦਾ ਆ, ਮਤਲਬ ਉਹ ਉੱਥੇ ਤੁਸੀਂ ਇਹ ਚੀਜ਼ਾਂ ਨੂੰ ਮਤਲਬ ਜਿਹੜੀ ਇੰਪਲੀਮੈਂਟੇਸ਼ਨ ਦੀ ਪ੍ਰੋਬਲਮ ਆ ਰਹੀ ਆ, ਬਹੁਤਾ ਡਿਫਰੈਂਸ ਨਹੀਂ ਹੈਗਾ ਇਹਦੇ ਵਿੱਚ। ਖੈਰ ਲਖਵੀਰ ਬਰਾੜ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਨੇ ਕਿ ਵੀਰ ਜੀ ਡੋਂਟ ਵਰੀ, ਯੂ ਹੈਵ ਡਨ ਨਥਿੰਗ ਰੋਂਗ ਟੂ ਮੇਕ ਸੰਗਤ ਅਵੇਅਰ, ਇਟਸ ਰੀਅਲੀ ਸ਼ੇਮਫੁਲ ਐਂਡ ਰੀਅਲੀ ਬੈਡ ਐਗਜ਼ਾਮਪਲ। ਬਹੁਤ ਬਹੁਤ ਧੰਨਵਾਦ। ਸਾਡੇ ਨਾਲ ਜਗਦੀਸ਼ ਸਿੰਘ ਵੀ ਜੁੜੇ ਨੇ ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਕਹਿੰਦੇ ਬਹੁਤ ਧੰਨਵਾਦ ਤੁਸੀਂ ਗੁਰਦੁਆਰਾ ਇਸ਼ੂ 'ਤੇ ਗੱਲਬਾਤ ਕੀਤੀ, ਹੋਪ ਇਹ ਜਿਹੜੇ ਬੰਦੇ ਆ ਸੁਣ ਰਹੇ ਹੋਣਗੇ, ਬਟ ਇਟਸ ਰੀਅਲੀ ਸੈਡ, ਬਹੁਤ ਜ਼ਿਆਦਾ ਮਨ ਦੁੱਖ ਹੋ ਰਿਹਾ ਉਸ ਦਿਨ ਦਾ। ਵੀ ਆਰ ਆਲ ਟਰਾਇੰਗ ਅਵਰ ਬੈਸਟ ਇਫ ਦਿਸ ਕੁਡ ਸੇਵਡ, ਬਟ ਥੈਂਕਸ। ਦੇਖੋ ਅਸੀਂ ਤੁਹਾਡੇ ਨਾਲ ਹਾਂ ਬਾਈ ਜੀ, ਸਾਰੇ ਨਾਲ ਹਾਂ ਅਸੀਂ ਤੁਹਾਡੇ, ਜਿੱਥੇ ਕਹੋਗੇ ਅਸੀਂ ਆਵਾਜ਼ ਮਾਰੂੰਗੇ, ਅਸੀਂ ਖੜਾਂਗੇ ਆ ਕੇ। ਅਤੇ ਬਾਕੀ ਪਰਮਜੀਤ ਧਾਲੀਵਾਲ ਕਹਿ ਰਹੇ ਨੇ, ਅਮਰੀਕ ਜੀ ਕਹਿੰਦੇ ਤੁਸੀਂ ਹੁਣ ਵੀ ਸਾਡੇ ਵਰਗੇ ਹੀ ਹੋ, ਤੁਸੀਂ ਕੋਈ ਡਿਫਰੈਂਟ ਨਹੀਂ ਹੈਗੇ, ਜਿਹੜਾ ਤੁਸੀਂ ਕਹਿੰਦੇ ਸੀ ਨਾ ਇੰਡੀਆ ਡਿਫਰੈਂਟ ਸੀ, ਹੁਣ ਕਿਹੜਾ ਤੁਹਾਡੇ ਸਿੰਘ ਨਿਕਲਿਆ ਹੈ। ਜਗਤਾਰ ਭਾਜੀ ਕਹਿੰਦੇ ਨੇ ਗੁਰਦੁਆਰਿਆਂ ਦਾ ਪ੍ਰਾਈਵੇਟਾਈਜੇਸ਼ਨ ਕੌਮ ਦੇ ਲਈ ਨੁਕਸਾਨਦੇਹ। ਬਿਲਕੁਲ, ਜਿਹੜੇ ਗੁਰਦੁਆਰਿਆਂ ਨੂੰ ਨਾ ਹੁਣ ਇੱਕ ਟ੍ਰੈਂਡ ਚੱਲ ਰਿਹਾ ਪ੍ਰਾਈਵੇਟ ਗੁਰਦੁਆਰੇ ਖੋਲਣੇ ਆ,
ਇਹ ਗੱਲ ਤਾਂ ਪ੍ਰੋੜਤਾ ਕੀਤੀ ਜਾ ਸਕਦੀ ਪ੍ਰਾਈਵੇਟਾਈਜੇਸ਼ਨ ਹੈ ਨਾ, ਇਹ ਨਹੀਂ ਹੋਣੀ ਚਾਹੀਦੀ, ਧਾਰਮਿਕ ਸਥਾਨਾਂ ਦੀ ਨਹੀਂ ਪ੍ਰਾਈਵੇਟਾਈਜੇਸ਼ਨ ਹੋਣੀ ਚਾਹੀਦੀ, ਇਹ ਬਿਲਕੁਲ ਇਹਨਾਂ ਦੀ ਗੱਲ ਠੀਕ ਆ, ਇਹ ਪਬਲਿਕ ਦੇ ਹੀ ਹੋਣੇ ਚਾਹੀਦੇ ਆ। ਜਿੱਥੇ ਤੱਕ ਜਿੰਨੇ ਵੀ ਧਾਰਮਿਕ ਸਥਾਨ ਹੈ ਜੇ ਉਹ ਪਬਲਿਕ ਦੇ ਹੋਊਗੇ ਨਾ ਤਾਂ ਉਹਦੀ ਲੁੱਕ ਆਫਟਰ ਵੀ ਵਧੀਆ ਹੋਊਗੀ, ਪਬਲਿਕ ਉਹਦੇ ਵਿੱਚ ਇੰਟਰਸਟ ਲੈ ਕੇ ਕੰਮ ਵੀ ਕਰੂਗੀ। ਮੇਰੇ ਖਿਆਲ 'ਚ ਇਹ ਗੱਲ ਉਹਨਾਂ ਨੇ ਬਿਲਕੁਲ ਸਹੀ ਕਹੀ ਆ।
ਦੇਖੋ ਅਸੀਂ ਸਾਰੇ ਇਕੱਠੇ ਹਾਂ, ਗੁਰਲਾਲ ਸਿੰਘ ਹੁਣੀ ਵੀ ਗੋਲਡਕੋ ਸਾਡੇ ਨਾਲ ਜੁੜੇ ਹੋਏ ਨੇ, ਜਾਣਕਾਰੀਆਂ ਭੇਜ ਰਹੇ ਨੇ, ਹੋਰ ਬਹੁਤ ਸਾਰੇ ਸੱਜਣ ਨੇ, ਮੈਂ ਮੈਸੇਜ ਪੜ੍ਹ ਨਹੀਂ ਸਕਦਾ ਜਿੰਨੇ ਆ ਰਹੇ ਨੇ, ਪਰ ਜਿਹੜੇ ਜਿਨ੍ਹਾਂ ਨੂੰ ਮੈਂ ਜਾਣਦਾ ਉਹਨਾਂ ਦੇ ਮੈਂ ਮੈਸੇਜ ਪੜ੍ਹ ਰਿਹਾ ਕਿ ਐਵਰੀਬਡੀ, ਸੁਖਜੀਵਨ ਗਰੇਵਾਲ ਵੀ ਕਹਿ ਰਹੇ ਨੇ ਬੜਾ ਦੁੱਖ ਲੱਗਿਆ ਸਾਰੇ, ਮਤਲਬ ਦੁੱਖ, ਇਹ ਦੁੱਖ ਦੀ ਗੱਲ ਹੈ। ਅਤੇ ਜਿਹੜੇ ਪ੍ਰੋਫਿਟ ਡਰਿਵਨ ਪ੍ਰਾਈਵੇਟਾਈਜੇਸ਼ਨ ਧਰਮਾਂ ਦੀ ਜਾਂ ਇਹ ਇਹ ਸਾਡੀ ਹੁਣ ਆਸਟ੍ਰੇਲੀਆ ਦੇ ਵਿੱਚ ਨਹੀਂ ਸੀ ਇਹ ਸਮੱਸਿਆ, ਵਾ ਕਨੇਡਾ 'ਚ ਸੀਗੀ, ਉੱਥੇ ਵੀ ਘੱਟ ਗਈ ਆ, ਇੱਥੇ ਅਸੀਂ ਇਹਨੂੰ ਬੂਰ ਨਹੀਂ ਪੈਣ ਦੇਣਾ, ਅਸੀਂ ਚਾਹੁੰਦੇ ਹਾਂ ਕਿ
ਇਹ ਸਮੱਸਿਆ ਦਾ ਜਿੱਦਾਂ ਤੁਸੀਂ ਮੈਨੂੰ ਪਹਿਲਾਂ ਪੁੱਛਿਆ ਸੀ ਨਾ ਹੱਲ ਕੀ ਹੈ, ਇਹ ਜਿੱਦਾਂ ਤੁਸੀਂ ਕਿਹਾ ਹੀ ਆ ਵੀ ਇਸ ਸਮੱਸਿਆ ਦਾ ਹੱਲ ਇਹੀ ਹੋ ਸਕਦਾ, ਪਬਲਿਕ ਨੂੰ ਕਾਲ ਕਰਨ, ਪਬਲਿਕ ਉਹਦੇ ਵਿੱਚ ਇਨਵੋਲਵ ਹੋਊਗੀ, ਪਬਲਿਕ ਤਾਂ ਹਮੇਸ਼ਾ ਤਤਪਰ ਰਹਿੰਦੀ ਹੈ ਕਿ ਕਿਸੇ ਵੀ ਪਰੰਪਰਾਵਾਂ ਜਿਹੜੀਆਂ ਗੁਰਦੁਆਰੇ ਦੀਆਂ ਉਹਨਾਂ ਨੂੰ ਸੇਵ ਕੀਤਾ ਜਾਵੇ। ਮੇਰੇ ਖਿਆਲ 'ਚ ਅਗਰ ਪਬਲਿਕ ਨੂੰ ਕਾਲ ਕਰੂਗੇ ਤਾਂ ਪਬਲਿਕ ਤਾਂ ਉਹਨਾਂ ਦੇ ਨਾਲ ਹੋਊਗੀ।
ਡਾਰਵਿਨ ਗੁਰਦੁਆਰਾ ਸਾਹਿਬ 'ਚ ਸਿਚੁਏਸ਼ਨ ਆਈ ਸੀ ਕਿ ਉਹਨਾਂ ਕੋਲ ਸ਼ਾਰਟ ਸੀਗੇ ਹਨਾ, 2.5-3 ਲੱਖ ਡਾਲਰ ਹਨਾ, ਤੇ ਉਹ ਉਹਨਾਂ ਨੇ ਹੈਲਪ ਚਲੋ ਲਈ ਸਿੱਖ ਖੇਡਾਂ ਦੇ ਵਿੱਚ, ਹੈ ਨਾ, ਕਾਲ ਕੀਤੀ ਪਬਲਿਕ ਨੂੰ ਵੀ ਬਈ ਸਾਨੂੰ ਤਾਂ ਗੁਰਦੁਆਰਾ ਖੁੱਲ੍ਹਣਾ ਜੇ ਸਾਨੂੰ ਢਾਈ ਤਿੰਨ ਲੱਖ ਅਸੀਂ ਇਕੱਠੇ ਕਰ ਲਏ ਸਾਢੇ ਤਿੰਨ, ਵੀ ਸਾਨੂੰ ਢਾਈ ਕੁ ਲੱਖ ਡਾਲਰ ਹੋਰ ਚਾਹੀਦਾ। ਉਹਨੇ ਕਾਲ ਕੀਤੀ, ਅਸੀਂ ਸਾਰਿਆਂ ਨੇ ਕਮੇਟੀ 'ਚ ਪਾਸ ਕਰਕੇ ਉਹਨਾਂ ਦੀ ਸਿਡਨੀ ਦੇ ਵਿੱਚ, ਮਤਲਬ ਸਾਰਿਆਂ ਨੇ ਉਹਨਾਂ ਦੀ ਅਨਾਊਂਸਮੈਂਟਾਂ ਕੀਤੀਆਂ, ਸਟਾਲ ਲਾਇਆ ਭਾਅ ਜੀ, ਦਸਾਂ ਦਿਨਾਂ ਦੇ ਵਿੱਚ ਸਾਢੇ ਤਿੰਨ ਲੱਖ ਡਾਲਰ ਇਕੱਠਾ ਕਰਤਾ ਲੋਕਾਂ ਨੇ, ਸੰਗਤ ਨੇ, ਠੀਕ ਹੈ, ਮਤਲਬ ਇੱਕ ਕਾਲ 'ਤੇ। ਅਸੀਂ ਇੱਧਰ ਮੈਨੂੰ ਯਾਦ ਹੈ ਕਿ ਫਸਟ ਸੈਕਿੰਡ ਟੈਂਪਲੇ ਸਾਡੇ ਕੋਲ ਤਿੰਨ ਸਾਢੇ ਤਿੰਨ ਲੱਖ ਡਾਲਰ ਸ਼ਾਰਟ ਹੋ ਗਿਆ ਸੀਗਾ। ਅਸੀਂ ਬੇਨਤੀਆਂ ਕੀਤੀਆਂ, ਸਾਨੂੰ ਮੈਲਬਨ ਤੋਂ ਇਕੱਲਾ ਡੇਢ ਲੱਖ ਡਾਲਰ ਇਕੱਠਾ ਕਰਕੇ ਦੇ ਦਿੱਤਾ ਸੀਗਾ। ਗੁਰਦੁਆਰੇ ਨੇ ਆਪ ਮਦਦ ਕੀਤੀ ਸੀ ਸਾਡੀ, ਮੈਂ ਮਤਲਬ 31,000 ਡਾਲਰ ਸਾਨੂੰ ਕ੍ਰੇਗੀਵਨ ਗੁਰੂ ਘਰ ਨੇ ਸਾਨੂੰ ਦਿੱਤਾ ਸੀ, ਪਾਰਕ ਲਈ ਗੁਰੂ ਘਰ ਨੇ ਸਾਨੂੰ ਪੈਸੇ ਦਿੱਤੇ ਨੇ ਫਸਟ ਸਿੱਖ ਟੈਂਪਲ ਵਾਸਤੇ। ਉਹ ਕਾਲ ਤਾਂ ਕਰੋ, ਹੈਲਪ ਇਜ਼ ਦੇਅਰ, ਆਲ ਯੂ ਹੈਵ ਟੂ ਡੂ ਇਜ਼ ਆਸਕ, ਪਰ ਮਨਸ਼ਾ ਹੈਲਪ ਲੈਣ ਦੀ ਨਹੀਂ ਹੈਗੀ, ਮਨਸ਼ਾ ਇਹ ਨਹੀਂ ਹੈਗੀ, ਅਤੇ ਮਨਸ਼ਾ ਹੋਰ ਹੈ ਇੱਥੇ, ਠੀਕ ਹੈ ਨਾ। ਸੋ ਚਲੋ ਇਸ ਟੋਪਿਕ 'ਤੇ ਇੱਦਾਂ ਭਾਅ ਜੀ, ਮੈਨੂੰ ਲੱਗਦਾ ਵੀ ਆਪਾਂ ਹਰਨਾਮ ਸਿੰਘ ਉਹਨਾਂ ਨੂੰ ਅੱਜ ਰਹਿਣੇ ਦਈਏ, ਆਪਾਂ ਉਹਨਾਂ ਦੀ ਗੱਲ ਫਿਰ ਅਗਲੇ ਹਫ਼ਤੇ ਸੁਣਾਂਗੇ। ਥੋੜ੍ਹਾ ਮਨ ਨਾ ਥੋੜ੍ਹਾ ਅਪਸੈਟ ਹੋਇਆ ਹੈ ਮੇਰਾ, ਕਈ ਦਿਨਾਂ ਤੋਂ ਨਾ ਅੰਡਰਲਾਈਨਿੰਗ ਸੈਡਨੈਸ ਸੀਗੀ, ਅਤੇ ਮੈਂ ਆਪਣੇ ਦਿਲ ਵਾਲੀਆਂ ਗੱਲਾਂ ਕਰਨੀਆਂ ਚਾਹੁੰਦਾ ਸੀਗਾ, ਚਲੋ ਮੈਂ ਆਪਾਂ ਕਰ ਲਈਆਂ, ਪਰ ਇਹ ਕੋਈ ਚੰਗਾ ਵਰਤਾਰਾ ਨਹੀਂ। ਦੇਖੋ ਕਹਿੰਦੇ ਕਿ ਮੈਂ ਜਾਣਿਆ ਦੁੱਖ ਮੁੱਝ ਕੋ, ਦੁੱਖ ਸਵਾਇਆ ਜੱਗ, ਹੈ ਨਾ, ਅਤੇ ਇਹ ਸਾਰਿਆਂ ਨੂੰ ਹੀ ਆ। ਮੈਂ ਕਿਤੇ ਗੱਲ ਕਰ ਬੈਠਾ ਆਪਣੇ ਦੋਸਤ ਦੇ ਨਾਲ, ਸਾਡੇ ਸੀਨੀਅਰ ਸਾਇੰਟਿਸਟ ਨੇ, ਉਹ ਕਹਿੰਦੇ ਅਮਨ ਵੀ ਇਹ ਤੁਹਾਡੇ ਵੀ ਸਮੱਸਿਆ ਸ਼ੁਰੂ ਹੋ ਗਈ ਆ, ਅਸੀਂ ਤਾਂ ਸਮਝਦੇ ਕਿ ਹੈ ਨਹੀਂ। ਮੈਂ ਕਿਹਾ ਨਹੀਂ ਹੈਗੀ ਆ, ਉਹ ਹਿੰਦੂ ਭਾਈਚਾਰੇ 'ਚੋਂ ਆ। ਉਹ ਕਹਿੰਦੇ ਬ੍ਰਿਜਵੇ ਨੇ ਇੱਕ ਮੰਦਰ ਵੇਚ ਦਿੱਤਾ ਪਿਛਲੇ ਸਾਲ, ਇੱਦਾਂ ਉਹ ਤਾਂ ਲਾਸਟ ਦਿਨ ਸਟੇ, ਹਾਂ ਹਾਂ, ਉਹ ਕਹਿੰਦੇ ਉਹ ਟਰੱਸਟ ਬਣਾਇਆ ਹੋਇਆ, ਉਹ ਬੰਦੇ ਨੇ ਸਾਰਾ ਧੋਖਾ ਕਰਕੇ ਆਪਣੀ ਘਰ ਵਾਲੀ ਨੂੰ ਵੇਚਣ ਲੱਗ ਪਿਆ ਉਹ, ਹਾਂ, ਘਰ ਵਾਲੀ ਨੂੰ ਮੰਦਰ, ਆਪਣੀ ਘਰ ਵਾਲੀ ਨੂੰ ਵੇਚ ਦਿੱਤਾ। ਉਹ ਤਾਂ ਫਿਰ ਕਹਿੰਦੇ ਹੋਇਆ ਸੀ ਲਾਸਟ ਦਿਨ ਜਾ ਕੇ ਸਟੇ ਲੱਗੀ ਆ, ਉਹ ਤਾਂ ਤਿੰਨ ਫਿਰ ਉਹਦੀਆਂ ਅਪੀਲਾਂ ਦਲੀਲਾਂ ਹੋਈਆਂ ਅਤੇ ਸੁਪਰੀਮ ਕੋਰਟ 'ਚੋਂ ਟੁੱਟਿਆ, ਫਿਰ ਉਹ ਸਾਰਾ ਸੌਦਾ ਜਿਹੜਾ ਉਹ ਬੰਦ ਹੋ ਗਿਆ। ਸੋ ਇਸ ਕਰਕੇ ਮਤਲਬ ਇਹ ਜਿਹੜੀਆਂ ਸਮੱਸਿਆਵਾਂ, ਮੈਂ ਬਹੁਤ ਦੇਰ ਤੋਂ ਹੀ ਕਹਿ ਰਿਹਾ ਕਿ ਖਾਸ ਕਰਕੇ ਹਿੰਦੂ ਮੰਦਰ ਜਿਹੜੇ ਇੱਧਰ ਟਰੱਸਟਾਂ ਦੇ ਅੰਡਰ ਬਣਦੇ ਨੇ, ਉਹਨਾਂ ਦੇ ਓਨਰ ਇੰਡੀਆ ਤੋਂ ਹੁੰਦੇ ਨੇ, ਜਾਂ ਵੱਡੇ ਵੱਡੇ ਧਨਾੜ ਜਾਂ ਪੀਠਾਂ ਵਾਲੇ ਜਾਂ ਡੇਰਿਆਂ ਵਾਲੇ ਹੁੰਦੇ ਨੇ, ਐਨ ਉਸੇ ਤਰਜ਼ ਦੇ ਉੱਤੇ ਹੁਣ ਇੱਧਰ ਵੀ ਨਿੱਜੀ ਕਰਨ ਚੱਲ ਪਿਆ, ਵੀ ਪੈਸਾ ਜੀ ਫ੍ਰੀ ਆ, ਸੰਗਤ ਨੇ ਦੇਣਾ। ਪਰ ਮੈਂ ਸੰਗਤ ਨੂੰ ਬੇਨਤੀ ਕਰਦਾ ਹੁਣ ਪਬਲਿਕਲੀ ਵੀ, ਅੱਜ ਤੋਂ ਬਾਅਦ ਕਰਾਂਗੇ, ਕਿ ਆਪਣਾ ਜਿਹੜਾ ਦਸਵੰਧ ਹੈ ਉਹ ਤੁਸੀਂ ਆਪਣੇ ਨੇੜੇ ਦੇ ਗੁਰੂ ਘਰ ਦਿਓ, ਜਿਹੜਾ ਪਬਲਿਕ ਦਾ ਆ ਉੱਥੇ ਦਿਓ। ਅਸੀਂ ਹਮੇਸ਼ਾ ਹੀ ਇਹ ਕਹਿੰਦੇ, ਹੁਣ ਵੀ ਕਹਾਂਗੇ ਕਿ ਗੁਰੂ ਘਰਾਂ ਦੇ ਵਿੱਚ ਫੈਸਿਲਿਟੀਆਂ ਚੱਲਦੀਆਂ ਨੇ, ਸਾਰਾ ਕੁਝ ਚੱਲਦਾ ਨੇ, ਪਰ ਜੇ ਉਹ ਪਬਲਿਕ ਦਾ ਹੋਵੇ। ਹੁਣ ਤਾਂ ਕਰਕੇ ਇਹ ਠੱਲ ਪੈਣੀ ਆ, ਜਿਹੜੇ ਇੰਡੀਆ ਦੇ ਵਿੱਚ ਨੇ, ਪਾਕਿਸਤਾਨ 'ਚ ਗੁਰੂ ਘਰ ਨੇ ਜਾਂ ਹੋਰ, ਉਹਨਾਂ ਨੂੰ ਆਪਾਂ ਦਸਵੰਧ ਗੁਰੂ ਦੀ ਗੋਲਕ ਨੂੰ ਦੇਣੇ ਆ, ਇੰਨਾ ਵੀ ਖਿਆਲ ਰੱਖਿਓ। ਕਈ ਲੋਕ ਕੀ ਕਰਦੇ ਨੇ, ਗੁਰੂ ਦੀ ਗੋਲਕ ਨੂੰ ਨਿੰਦ ਰਹੇ ਨੇ, ਉਹ ਗਲਤ ਹੈ। ਉਹ ਤੁਸੀਂ ਜੀ ਗੋਲਕ 'ਚ ਨਾ ਪਾਓ, ਸਿੱਧੇ ਦਿਓ ਪੈਸੇ, ਸਿੱਧੇ ਕਿਸੇ ਨੂੰ ਦੇਣ ਦਾ ਕੋਈ ਜ਼ਮਾਨਾ ਨਹੀਂ, ਨਾ ਹੀ ਮਕਸਦ ਹੈ। ਜਿਹੜਾ ਰੋਟੀ ਕੱਪੜਾ ਦੇ ਮਕਾਨ, ਰੋਟੀ ਲੰਗਰ ਦੇ ਰੂਪ ਦੇ ਵਿੱਚ ਗੁਰੂ ਘਰ 'ਚ ਅਵੇਲੇਬਲ ਆ ਕੇ ਛੱਕ ਸਕਦਾ ਹਰ ਕੋਈ ਬੰਦਾ, ਇੱਥੇ ਕੋਈ ਵਿਤਕਰਾ ਨਹੀਂ। ਜਦੋਂ ਤੁਸੀਂ ਕਿਸੇ ਨੂੰ ਪੈਸੇ ਦੇ ਦੇਣੇ, ਅਮਰੀਕ ਜੀ ਆਪਾਂ ਅੱਗੇ ਵੀ ਗੱਲ ਕੀਤੀ ਸੀ, ਉਹ ਤਾਂ ਉਹਨੂੰ ਖਤਮ ਕਰਨ ਵਾਲੀ ਗੱਲ ਹੋ ਜਾਂਦੀ ਆ ਜਦ ਆਪਾਂ ਪੈਸੇ ਦੇਣ ਲੱਗ ਪੈਂਦੇ ਹਾਂ। ਖੈਰ ਅਮਰੀਕ ਭਾਅ ਜੀ, ਲਈਏ ਫਿਰ ਛੁੱਟੀਆਂ ਹੁਣ ਉਦਾਸੀ ਨੋਟ ਤੇ।
ਜੀ ਅਮਨਦੀਪ ਜੀ, ਮੈਨੂੰ ਕਾਫੀ ਉਦਾਸ ਲੱਗਦੇ ਇਸ ਮਾਮਲੇ ਤੇ ਕਈ ਹੋਰ ਵੀ ਗੱਲਾਂ ਕਰਨੀਆਂ ਸੀ, ਅੱਜ ਉਹ ਟਾਈਮ ਨਹੀਂ ਹੈ। ਅਗਲੇ ਹਫ਼ਤੇ ਕਰਾਂਗੇ, ਹਰਨਾਮ ਸਿੰਘ ਦੀ ਵੀ ਗੱਲ ਕਰਾਂਗੇ, ਤੁਹਾਨੂੰ ਹਜ਼ਰਾਵਾਂਗੇ ਵੀ, ਤੇ ਉਦੋਂ ਤੱਕ ਦੇ ਉਹ ਆਜ਼ਾਦ ਸੰਬੰਧੀ। ਸਤਿ ਸ੍ਰੀ ਅਕਾਲ, ਨਮਸਕਾਰ, ਅਦਾਬ।
ਸਤਿ ਸ੍ਰੀ ਅਕਾਲ ਭਾਅ ਜੀ, ਸਤਿ ਸ੍ਰੀ ਅਕਾਲ, ਥੈਂਕ ਯੂ। ਤੇ ਕੱਲ ਨੂੰ ਜੀ ਆਪਾਂ ਬਿੱਟਾ ਸਾਹਿਬ ਨਾਲ ਵੀ ਗੱਲ ਕਰਨੀ ਆ, ਇੰਡੀਆ ਦੀਆਂ ਆਪਾਂ ਡਿਟੇਲ 'ਚ ਕਰਾਂਗੇ ਗੱਲਾਂ, ਉਹਨਾਂ ਨੂੰ ਕਹਾਂਗੇ ਆਪਣੇ ਪਿਆਂਕੜੇ ਕੱਢ ਕੇ ਲਿਆਉਣ, ਜਗਤਾਰ ਭਾਅ ਜੀ। ਤੇ ਇਸ ਤੋਂ ਇਲਾਵਾ ਗਿਆਨੀ ਜੀ ਵੀ ਸਾਡੇ ਨਾਲ ਸ਼ਾਮਿਲ ਹੋ ਜਾਣਗੇ, ਤੇ ਬਾਕੀ ਦੀਪਜੋਤ ਸੋਈ ਸਾਡੇ ਨਾਲ ਜੁੜੇ ਨੇ, ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਅਮਰੀਕ ਭਾਅ ਜੀ ਲੱਗਦਾ ਗੋਹਾ ਸਟਾਉਣਾ ਆਪਣੇ ਬਾਹਰ, ਹਟਦੇ ਨੇ ਬੀਜੇਪੀ ਦੀ ਸਿਫਤ ਕਾਰਨ ਤੋਂ, ਬਿਨਾਂ ਕਿਸੇ ਕਾਰਨ ਵਿੱਚ ਘੜੀਸ ਲੈਂਦੇ ਆ, ਜਿੱਦਾਂ ਮੱਝ ਨੂੰ ਚਿੱਚੜ ਪਏ ਹੋਣ ਬਿਨਾਂ ਕਾਰਨ, ਬਸ ਖੂਨ ਪੀਣਾ। ਹਾਂਜੀ, ਤੇ ਵਰਿੰਦਰ ਸਿੰਘ ਵੀ ਸਾਡੇ ਨਾਲ ਜੁੜੇ ਨੇ, ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਉਹਨਾਂ ਨੇ ਸ਼ਾਇਦ ਤਸਵੀਰਾਂ ਭੇਜੀਆਂ ਨੇ ਜਿਹੜੀਆਂ ਹਜੇ ਮੇਰੇ ਕੋਲ ਨਹੀਂ ਪਹੁੰਚੀਆਂ। ਤੇ ਹੈਵ ਏ ਕਹਿੰਦਾ ਗ੍ਰੇਟ ਵੀਕਐਂਡ, ਤੇ ਸੇਖੋ ਸਾਹਿਬ ਤੁਹਾਡਾ ਮਸਲਾ ਆਪਾਂ ਡਿਸਕਸ ਕਰ ਲਿਆ ਸੀਗਾ, ਤੇ ਸ਼ਮਸ਼ੇਰ ਸਿੰਘ ਸਾਡੇ ਨਾਲ ਜੁੜੇ ਸਨ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸੋ ਬਹੁਤ ਸਾਰੇ ਸੱਜਣ ਮਿੱਤਰਾਂ ਨੇ ਮੈਸੇਜ ਭੇਜੇ ਨੇ, ਤੇ ਹਰ ਪਾਸੇ ਮੈਸੇਜ ਆ ਰਹੇ ਨੇ, ਵਟਸਐਪ 'ਤੇ ਆ ਰਹੇ, ਮੈਂ ਦੇਖ ਨਹੀਂ ਪਾ ਰਿਹਾ, ਪਰ ਚਲੋ ਇਹ ਆਪਣੇ ਵਿਚਾਰ ਸੀ ਜਿਹੜੇ ਤੁਹਾਡੇ ਨਾਲ ਅਸੀਂ ਸ਼ੇਅਰ ਕੀਤੇ ਆ, ਅਤੇ ਉਮੀਦ ਰੱਖਦੇ ਹਾਂ ਜੀ ਕਿ ਤੁਹਾਨੂੰ ਚੰਗੇ ਲੱਗੇ ਹੋਊਗੇ। ਪਰ ਤੁਸੀਂ ਇਹਦੇ 'ਚ ਵਾਧਾ ਕਰ ਸਕਦੇ ਹੋ ਕਿਸੇ ਵੀ ਟਾਈਮ ਸਾਡੇ ਨਾਲ ਸ਼ੇਅਰ ਕਰਕੇ ਪੋਡਕਾਸਟ 'ਤੇ, ਕਿਉਂਕਿ ਇਹ ਪ੍ਰੋਗਰਾਮ ਉਪਲਬਧ ਹੋ ਜਾਏਗਾ ਬੜੀ ਛੇਤੀ। ਸੋ ਤੁਸੀਂ ਉੱਥੇ ਵੀ ਸੁਣ ਸਕਦੇ ਹੋ, ਪ੍ਰੋਗਰਾਮ ਸ਼ੇਅਰ ਕਰ ਸਕਦੇ ਇੱਕ ਦੂਜੇ ਦੇ ਨਾਲ। ਸੋ ਇੰਨਾ ਕੁਛ ਕਹਿੰਦੇ ਹੋਇਆ ਜੀ ਮੈਂ ਲੈਣਾ ਇਜਾਜ਼ਤ, ਅਤੇ ਪ੍ਰੋਗਰਾਮ ਚੱਲਦੇ ਰਹਿਣਗੇ, ਜ਼ਰੂਰ ਸੁਣਦੇ ਰਹਿਣਾ। ਸੋ ਮਿਲਦੇ ਹਾਂ ਜੀ ਆਉਣ ਵਾਲੇ ਕੱਲ੍ਹ ਨੂੰ ਦਿਨ ਐਤਵਾਰ ਨੂੰ, ਉਦੋਂ ਤੱਕ ਲਈ ਦਿਓ ਇਜਾਜ਼ਤ, ਰੱਬ ਰਾਖਾ ਜੀ।